ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ,
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਨਾਲ ਜੁੜੇ ਸਾਰੇ ਹੀ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗੁੱਡ ਮਾਰਨਿੰਗ ਜੀ ਆਇਆਂ ਨੂੰ। ਘੜੀ ਇਸ ਵੇਲੇ 9:02 ਦਿਖਾ ਰਹੀ ਹੈ ਈਸਟ ਕੋਸਟ ਆਸਟ੍ਰੇਲੀਆ ਦੇ ਉੱਤੇ। ਸੈਂਟਰਲ ਆਸਟ੍ਰੇਲੀਆ ਐਡਲੇਡ ਦੇ ਵਿਚ 8:32 ਤੇ 7:02 ਸੁਬਾਹ ਦੇ ਹੋਏ ਨੇ ਜੀ। ਪਰਥ ਵੈਸਟਰਨ ਆਸਟ੍ਰੇਲੀਆ ਦੇ ਵਿਚ ਤੜਕਾ, ਭਾਰਤ ਦੇ ਵਿਚ ਵੱਡਾ ਤੜਕਾ ਹੈਗਾ ਆ ਮਿਡਲ ਈਸਟ ਦੇ ਵਿਚ, ਅੱਧੀ ਰਾਤ ਤੋਂ 2 ਮਿੰਟ ਉੱਤੇ ਹੋ ਚੁੱਕੇ ਨੇ ਬਰਤਾਨੀਆ ਦੇ ਵਿਚ ਔਰ ਅਮਰੀਕਾ ਉੱਤਰੀ ਤੇ ਦੱਖਣੀ ਮਹਾਂਦੀਪਾਂ ਦੇ ਵਿਚ। ਦੁਪਹਿਰਾਂ ਅਤੇ ਸ਼ਾਮਾਂ ਚੱਲ ਰਹੀਆਂ ਨੇ ਸ਼ਨਿਚਰਵਾਰ ਦੀਆਂ। ਸੋ ਵੀਕਐਂਡ ਪੂਰਾ ਭਖਿਆ ਹੋਇਆ ਜੀ ਦੁਨੀਆਂ ਦੇ ਹਰ ਹਿੱਸੇ ਦੇ ਵਿਚ, ਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਵੀਕਐਂਡ ਦਾ ਆਨੰਦ ਲੈ ਰਹੇ ਹੋਵੋਗੇ। ਆਪਣੇ ਜਿਹੜੇ ਪਰਿਵਾਰਕ ਫੰਕਸ਼ਨ ਨੇ, ਕਾਰਜ ਨੇ, ਘਰੇਲੂ, ਉਹ ਕਰ ਰਹੇ ਹੋਵੋਗੇ। ਪਰ ਆਓ ਸਾਰੇ ਰਲੀਏ, ਇਕ ਮਿੰਟ ਦਾ ਸਮਾਂ ਕੱਢੀਏ ਤੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਮੌਸਮ ਦੀ ਜਾਣਕਾਰੀ ਹੋਊਗੀ ਆਸਟ੍ਰੇਲੀਆ ਦੀ, ਔਰ ਉਸ ਤੋਂ ਇਲਾਵਾ ਦੁਨੀਆ ਅਤੇ ਭਾਰਤ ਦੀਆਂ ਖਬਰਾਂ ਦੀ ਚੀਰਫਾੜ, ਇਕ ਪੰਛੀ ਝਾਤ ਮਾਰੀ ਜਾਏਗੀ। ਇਸ ਤੋਂ ਇਲਾਵਾ ਤੁਹਾਡੇ ਵਿਚਾਰ, ਸਾਡੇ ਵਿਚਾਰ ਈਮੇਲ request@harmanradio.com, ਟੈਲੀਗ੍ਰਾਮ ਰਾਹੀਂ ਆਣਗੇ ਜਾਣਗੇ ਤੇ ਅਸੀਂ ਗੱਲਾਂ ਕਰਾਂਗੇ। ਮਿੰਟੂ ਬਰਾੜ ਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਇਨ ਕਰਨਗੇ। ਸੋ ਬਹੁਤ ਸਾਰੀਆਂ ਗਤੀਵਿਧੀਆਂ ਆਸਟ੍ਰੇਲੀਆ ਦੇ ਵਿਚ ਹੋ ਰਹੀਆਂ ਨੇ, ਉਸ ਸਬੰਧ ਦੇ ਵਿਚ ਅਸੀਂ ਸਾਰੀ ਇਨਫਰਮੇਸ਼ਨ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਅੱਜ ਬਹੁਤ ਸਾਰੇ ਸੱਜਣ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੁਣ ਰਹੇ ਹੋਣਗੇ। ਸੋ ਉਨ੍ਹਾਂ ਨੂੰ ਬੇਨਤੀ ਆ ਜਿੱਥੋਂ ਵੀ, ਇੱਥੋਂ ਵੀ ਕੰਮ ਵੀ ਕਰ ਰਹੇ ਹੋਣਗੇ, ਕਿ ਅਗਰ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਮੈਸੇਜ ਨਾ ਲਿਖਣਾ, ਬਸ ਤੁਹਾਡਾ ਪਤਾ ਹੈ ਕਿ ਤੁਸੀਂ ਸਾਨੂੰ ਸੁਣਦੇ ਹੋ, ਜੁੜੇ ਹੋਏ ਹੋ। ਸੇਫਟੀ ਇਜ਼ ਫਸਟ। ਤੇ ਕੰਮ ਤੇ ਵੀ ਇਸੇ ਤਰ੍ਹਾਂ ਹੀ ਆ, ਅਗਰ ਇੰਪਲੋਇਰ ਅਲਾਓ ਨਹੀਂ ਕਰਦਾ ਤਾਂ ਪਲੀਜ਼ ਤੁਸੀਂ ਮੈਸੇਜ ਨਾ ਲਿਖਿਆ ਕਰੋ, ਸੁਣ ਸਕਦੇ ਹੋ ਇੰਨਾ ਹੀ ਬਹੁਤ ਹੈ। ਪਰ ਜਿਹੜੇ ਸੱਜਣ ਮਿੱਤਰ ਘਰ ਨੇ, ਸੁਣ ਰਹੇ ਨੇ ਪ੍ਰੋਗਰਾਮ, ਉਨ੍ਹਾਂ ਨੂੰ ਪੂਰੀ ਆਜ਼ਾਦੀ ਆ ਤੇ ਉਨ੍ਹਾਂ ਨੂੰ ਬੇਨਤੀ ਆ ਕਿ ਕੋਈ ਨਾ ਕੋਈ ਮੈਸੇਜ ਜ਼ਰੂਰ ਲਿਖ ਕੇ ਭੇਜ ਦਿਓ ਤਾਂ ਕਿ ਸਾਡਾ ਵੀ ਹੌਸਲਾ ਵੱਧਦਾ ਹੈ ਜੀ। ਸੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਵਿਚਾਰ ਜਿਹੜਾ ਮੈਂ ਸਾਂਝਾ ਕਰਨਾ ਚਾਹਾਂਗਾ ਜੀ, ਦਲਜੀਤ ਸਿੰਘ ਮਹਿਤਾ ਚੌਂਕ ਉਨ੍ਹਾਂ ਨੇ ਸਵੇਰੇ ਸਵੇਰੇ ਸਾਡੇ ਨਾਲ ਲਾਈਨਾਂ ਸ਼ੇਅਰ ਕੀਤੀਆਂ ਸੀ ਕਿ ਇਕ ਪਿਤਾ ਆਪਣੇ ਬੇਟੇ ਨੂੰ ਕੀ ਕਹਿੰਦਾ ਹੈ। ਆਲਵੇਜ਼ ਲਿਸਨ ਟੂ ਮਾਈ ਐਡਵਾਈਸ, ਨਾਟ ਬਿਕੋਜ਼ ਆਈ ਐਮ ਰਾਈਟ ਬਟ ਆਲਵੇਜ਼ ਰਾਈਟ ਬਟ ਬਿਕੋਜ਼ ਆਈ ਹੈਵ ਮੋਰ ਐਕਸਪੀਰੀਅੰਸ ਆਫ ਬੀਂਗ ਰੋਂਗ ਜੀ। ਇਹੋ ਜਿਹੜੇ ਤਜਰਬੇ ਨੇ ਜ਼ਿੰਦਗੀ ਦੇ ਵਿਚ, ਕਈ ਵਾਰੀ ਇੱਦਾਂ ਕਹਿੰਦੇ ਹਾਂ ਕਿ ਤੁਸੀਂ ਸਾਰੀਆਂ ਚੀਜ਼ਾਂ ਠੀਕ ਕਰ ਲਓ ਫਿਰ ਮਤਲਬ ਤੁਹਾਨੂੰ ਤਜਰਬਾ ਆਉਂਦਾ। ਨਹੀਂ ਜੀ, ਤਜਰਬਾ ਆਉਂਦਾ ਕਿ ਜਦੋਂ ਤੁਸੀਂ ਕੋਈ ਚੀਜ਼ ਸਿੱਖ ਰਹੇ ਹੋ, ਕਰ ਰਹੇ ਹੋ ਤੇ ਉਹਦੇ ਵਿਚ ਤੁਹਾਨੂੰ ਫੇਲੀਅਰ ਹੁੰਦਾ ਜਾਂ ਉਹਦੇ ਵਿਚ ਤੁਹਾਨੂੰ ਨਮੋਸ਼ੀ ਮਿਲਦੀ ਆ ਜਾਂ ਸਕਸੈਸਫੁਲ ਨਹੀਂ ਹੁੰਦਾ, ਤਾਂ ਤੁਸੀਂ ਉਹ ਸਿੱਖਦੇ ਹੋ ਕਿ ਕਿਉਂ, ਪੜਚੋਲ, ਸਵੈ ਪੜਚੋਲ ਕਰਦੇ ਹੋ ਕਿ ਕਿਉਂ ਨਹੀਂ ਹੋਇਆ। ਤੇ ਜਦੋਂ ਤੁਸੀਂ ਉਸਦਾ ਗੁਣ ਜਾਂ ਉਸਦਾ ਭੇਤ ਪਾ ਲੈਂਦੇ ਹੋ ਤਾਂ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਸ ਦੇ ਪਿੱਛੇ, ਇਸ ਨੂੰ ਠੀਕ ਕਰਨ ਦੇ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਕਰਨੀਆਂ ਪੈਣੀਆਂ। ਸੋ ਇਸ ਕਰਕੇ ਬੱਚਾ ਨੂੰ ਹਮੇਸ਼ਾ ਬਾਪ ਨੂੰ, ਬੱਚੇ ਨੂੰ ਬਾਪ ਨੂੰ ਹਮੇਸ਼ਾ ਇਹੀ ਕਹਿਣਾ ਚਾਹੀਦਾ ਕਿ सुन लिया करो जी ते मननी या ना मननी तुहाडी अपनी राय है, पर मेरा तजर्बा यह कह रहा है कि शायद तुसी मैनू फॉलो करो तो ठीक हो जाए। यह जनरेशन गैप हुंदा जी, कई बारी बच्चे नहीं सुनते। बच्चे क्यों नहीं सुनते? क्योंकि बाप उन्हां दी नहीं सुनता। तो कई बार इदा हुंदा बाप ज्यादा सुना रहा हुंदा, बच्चे इस करके भी नहीं सुनते। सो एक लाइन ड्रॉ करनी पैंदी, बच्चियां नाल बच्चियां वर्गे होना पैंदा, उन्हां तक पहुंच के उन्हां नूं थोड़ा थोड़ा गाइड करना पैंदा, धक्का नहीं। सो अगर धक्का करांगे तां बच्चे नहीं सुनणगे। सो अगर तुसीं खुला ही छड्ड दोगे बच्चे फिर भी नहीं सुनोगे। सो एक तरह नाल इनविजिबल प्रेजेंस जिहड़ी आ उह बहुत जरूरी आ एक बाप दी बच्चियां दे उत्ते, साया बहुत जरूरी है। सो यह विचार सांझा कीता सी, एक बार फिर इंग्लिश दे विच मैं पढ़ दिंदा। ऑलवेज लिसन टू माई एडवाइस, नॉट बिकॉज आई एम ऑलवेज राइट बट बिकॉज आई हैव मोर एक्सपीरियंस ऑफ बीइंग रोंग। ਇਹ ਇੱਕ ਬਾਪ ਆਪਣੇ ਬੱਚੇ ਨੂੰ ਕਹਿ ਰਿਹਾ ਜੀ। ਸੋ ਸੱਜਣ ਮਿੱਤਰ ਆ ਰਹੇ ਨੇ ਜੀ ਬਹੁਤ, ਸੁਖਦੀਪ ਮਲਡੂਰਾ, ਗੁਰਜਵਾਲ ਸਿੰਘ ਤਸਮੈਨੀਆ ਤੋਂ, ਬਚਿੱਤਰ ਮੌਟ ਭੁੱਲਰ, ਵਰਿੰਦਰ ਨਿੱਜਰ, ਸੁਖਜੀਤ ਸਿੰਘ ਢਿੱਲੋਂ, ਸੈਂਡੀ ਸਿੰਘ ਕੌਫ ਸਰਵਰ ਤੋਂ, ਹਰਮੀਤ ਚੰਨਾ ਜੀ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜੇ ਨੇ। ਤੇ ਗੱਲ ਕੰਮ ਦੀ ਹੈ ਜੀ, ਕਹਿੰਦੇ ਕਿ ਵਿਹਲੜ ਬੰਦਿਆਂ ਨੂੰ ਕੋਈ ਨੀ ਪੁੱਛਦਾ। ਪੁੱਛਦੇ ਨੇ ਜਿਹੜੇ ਵਿਹਲੜ ਹੁੰਦੇ ਨੇ, ਉਨ੍ਹਾਂ ਦੀ ਕੋਈ ਬੁੱਕਤ ਨਹੀਂ ਹੁੰਦੀ। ਬੁੱਕਤ ਹੁੰਦੀ ਆ ਉਨ੍ਹਾਂ ਵਿਚ ਜਿਹੜੇ ਵਿਹਲੇ ਹੁੰਦੇ ਨੇ। ਪਰ ਜਿਹੜੇ ਕੰਮ ਕਾਰ ਵਾਲੇ ਬੰਦੇ ਹੁੰਦੇ ਨੇ ਜੀ, ਆਪਣਾ ਕੰਮ ਵੀ ਕਰਦੇ ਨੇ, ਕੱਲਾ ਕੰਮ ਹੀ ਨਹੀਂ ਨਾਲ ਉਹ ਕੰਟਰੀਬਿਊਟ ਵੀ ਕਰਦੇ ਨੇ, ਯੋਗਦਾਨ ਵੀ ਪਾਉਂਦੇ ਨੇ ਸਮਾਜ ਦੇ ਵਿਚ, ਪੁੱਛ ਉਨ੍ਹਾਂ ਦੀ ਹੁੰਦੀ ਆ। ਤੇ ਬਹੁਤ ਸੋਹਣੀ ਕਵਿਤਾ ਕੋਬਰਮ ਵਾਲੇ ਹਰਮੀਤ ਸਿੰਘ ਚੰਨਾ ਹੋਣਾ ਨੇ ਤੇ ਨਾਲ ਉਨ੍ਹਾਂ ਦੇ ਬੱਬੂ ਧੀਰਾ ਵੀ ਪ੍ਰੋਗਰਾਮ ਸੁਣ ਰਹੇ ਆ, ਉਨ੍ਹਾਂ ਨੇ ਭੇਜੀ ਆ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਏ। ਸ਼ੈਪਟਨ ਦੇ ਵਿਚ ਅੱਜ ਅਖੰਡ ਪਾਠ ਦਾ ਭੋਗ ਹੈ ਜੀ, ਉਥੇ ਜਾ ਰਹੇ ਆ ਕਹਿੰਦੇ ਗੁਰੂ ਘਰ ਦੇ ਵਿਚ। ਤੇ ਅੱਜ ਬਹੁਤ ਧੁੰਦ ਪਈ ਹੋਈ ਆ ਕੋਬਰਮ ਦੇ ਵਿਚ। ਲਓ ਜੀ, ਇਕ ਉਨ੍ਹਾਂ ਦੀ ਕਵਿਤਾ ਆ ਜਿਹੜੀ ਉਨ੍ਹਾਂ ਨੇ ਭੇਜੀ ਹੈ ਸਨੈਪਸ਼ਾਟ, ਉਹ ਮੈਂ ਤੁਹਾਡੇ ਨਾਲ ਪੜ੍ਹ ਕੇ ਸਾਂਝੀ ਕਰਦਾ। ਨਿਕੰਮੇ ਧੀਆਂ ਪੁੱਤ ਹੋਣ ਤਾਂ ਬਜ਼ੁਰਗਾਂ ਦਾ ਜਿਉਣਾ ਦੁਸ਼ਵਾਰ ਹੋ ਜਾਂਦਾ, ਫੁੱਲ ਖਿੜੇ ਜਿਸ ਟਾਹਣੀ ਉਤੇ ਉਹਦੇ ਕੰਡਿਆਂ ਨੂੰ ਵੀ ਹੰਕਾਰ ਹੋ ਜਾਂਦਾ। ਚੁਗਲ ਰਲ ਜਾਵੇ ਕਿਤੇ ਵਿਚ ਢਾਣੀ, ਗੱਲ ਰਾਈ ਦਾ ਵੱਧ ਕੇ ਪਹਾੜ ਹੋ ਜਾਂਦਾ। ਬਾਪ ਸਖਤ ਨਹੀਂ ਹੁੰਦਾ ਸੁਭਾਅ ਦਾ, ਬਾਪ ਸਖਤ ਨਹੀਂ ਹੁੰਦਾ ਸੁਭਾਅ ਦਾ, ਪੁੱਤ ਗਲਤ ਹੋਵੇ ਤਾਂ ਤਾੜ ਹੋ ਜਾਂਦਾ। ਕਹਿੰਦੇ ਕਿ ਇਹੀ ਆਪਾਂ ਵਿਚਾਰ ਸਾਂਝਾ ਕਰਕੇ ਹਟੇ ਕਿ ਬਾਪ ਦਾ ਰੋਲ ਕੀ ਹੋਣਾ ਚਾਹੀਦਾ। ਮਾਪੇ ਸੋਚਣ ਬੈਠੇ ਸੁੰਨੇ ਘਰਾਂ ਵਿਚ, ਬੋਟ ਕਿੰਨੀ ਜਲਦੀ ਉਡਾਰ ਹੋ ਜਾਂਦਾ। ਜਾਣੀ ਕਿ ਬੋਟਾ ਮਤਲਬ ਛੋਟਾ ਬੱਚਾ, ਛੋਟਾ ਪੰਛੀ। ਪੈ ਜਾਵੇ ਜੇ ਕੰਨੀ ਫੱਫੇ ਕੁੱਟਣੀ ਦੇ, ਜੁਮਲਾ ਵੀ ਖੰਭ ਤੋਂ ਡਰ ਹੋ ਜਾਂਦਾ। ਪੈਂਦੀ ਭੀੜ ਜਦੋਂ ਵੇਖੀ ਕੌਮ ਉਤੇ, ਵਿਰਲਾ ਜੋ ਮੌਤ ਦੇ ਨਾਲ ਦੋ ਚਾਰ ਹੋ ਜਾਂਦਾ। ਕਹਿੰਦੇ ਪੱਥਰਾਂ ਦੇ ਲੇਖ ਮਾੜੇ ਹੁੰਦੇ, ਮੰਦਰ ਲੱਗੇ ਤਾਂ ਵੀ ਸਤਿਕਾਰ ਹੋ ਜਾਂਦਾ। ਬਹੁਤ ਸੋਹਣੀ ਕਵਿਤਾ ਸ਼ੇਅਰ ਕੀਤੀ ਹੈ ਤੇ ਲਾਓ ਇਸੇ ਹੀ ਤਰਜ਼ ਦੇ ਉਤੇ ਅੱਜ ਲੇਡੀਜ਼ ਗੀਤ ਲਾ ਰਹੇ ਹਾਂ ਜੀ, ਲੇਡੀ ਸਿੰਗਰਸ ਦਾ ਗੀਤ। ਤੇ ਪਹਿਲਾ ਹੀ ਗੀਤ ਜਸਵਿੰਦਰ ਬਰਾੜ ਦਾ ਵਿਹਲੜ।
ਮੁੱਠੀ ਬੰਦ ਦੀ ਲੋਕੋ ਬੜੀ ਕੀਮਤ, ਇੱਜ਼ਤ ਤੇ ਪਰਦਾ ਰਹੇ ਤਾਂ ਚੰਗਾ ਏ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ, ਬੰਦਾ ਕੰਮ ਕਰਦਾ ਰਹੇ ਤਾਂ ਚੰਗਾ ਏ। ਬੰਦੇ ਕੋਲੋਂ ਮੰਗਣਾ ਹੁੰਦਾ ਮੌਤ ਬਰਾਬਰ, ਬੰਦੇ ਕੋਲੋਂ ਮੰਗਣਾ ਹੁੰਦਾ ਮੌਤ ਬਰਾਬਰ, ਰੱਬ ਵੱਲੋਂ ਹੀ ਸਰਦਾ ਰਹੇ ਤਾਂ ਚੰਗਾ ਏ, ਰੱਬ ਵੱਲੋਂ ਹੀ ਸਰਦਾ ਰਹੇ ਤਾਂ ਚੰਗਾ ਏ।
ਹੱਥ ਨੂੰ ਹਲਾਇਆ ਹੱਥ ਅੱਡਣਾ ਪਊਗਾ, ਤੈਨੂੰ ਆਪਣਾ ਹੁਨਰ ਬਾਹਰ ਕੱਢਣਾ ਪਊਗਾ। ਜਿਹਨਾਂ ਹੱਥ ਨੂੰ ਹਲਾਇਆ ਹੱਥ ਅੱਡਣਾ ਪਊਗਾ, ਤੈਨੂੰ ਆਪਣਾ ਹੁਨਰ ਬਾਹਰ ਕੱਢਣਾ ਪਊਗਾ। ਬਿਨਾਂ ਮੇਲ ਤਾਂ ਦੇ ਕਦੇ ਨੀ ਪਛਾਣ ਬਣਦੀ, ਮੇਲ ਤਾਂ ਦੇ ਬਿਨਾਂ ਨੀ ਪਛਾਣ ਬਣਦੀ, ਉਹ ਯਾਰੀ ਹਿੱਲਣਾ ਦੀ, ਯਾਰੀ ਹਿੱਲਣਾ ਦੀ ਸਦਾ ਨੁਕਸਾਨ ਬਣਦੀ, ਵਿਹਲਿਆਂ ਦੀ ਯਾਰੀ ਨੁਕਸਾਨ ਬਣਦੀ, ਉਹ ਯਾਰੀ ਹਿੱਲਣਾ ਦੀ ਸਦਾ ਨੁਕਸਾਨ ਬਣਦੀ, ਯਾਰੀ ਹਿੱਲਣਾ ਦੀ ਸਦਾ ਨੁਕਸਾਨ ਬਣਦੀ। ਸਰੀਦਾ ਸ਼ੈਤਾਨ ਬਣ ਦੀ ਉਹ ਯਾਰੀ ਵੀ ਲੜਾਂ ਦੀ ਯਾਰੀ ਵੀ ਲੜਾਂ ਦੀ ਸਦਾ ਨੁਕਸਾਨ ਬਣ ਦੀ ਵਿਹਲਿਆਂ ਦੀ ਯਾਰੀ ਨੁਕਸਾਨ ਬਣ ਦੀ ਉਹ ਯਾਰੀ ਵੀ ਲੜਾਂ ਦੀ ਸਦਾ ਨੁਕਸਾਨ ਬਣ ਦੀ ਵਿਹਲਿਆਂ ਦੀ ਯਾਰੀ ਨੁਕਸਾਨ ਬਣ ਦੀ।
ਜਸਵਿੰਦਰ ਬਰਾੜ ਦੀ ਐਲਬਮ ਆਈ ਸੀ ਜੀ 2014 ਦੇ ਵਿਚ ਜਿਉਂਦੇ ਰਹਿਣ। ਉਸ ਦੇ ਵਿਚ ਬਹੁਤ ਹੀ ਜ਼ਿਆਦਾ ਖੂਬਸੂਰਤ ਗੀਤ ਸੀ। ਵਨ ਆਫ ਮਾਈ ਬੈਸਟ ਕਹਿ ਲਓ ਕਿ ਫੇਵਰੇਟ ਐਲਬਮ ਹੈਗੀ ਆ। ਮੈਂ ਅਕਸਰ ਇਸ ਦੇ ਗੀਤ ਲਾਉਣਾ ਵੀ ਆ, ਸੁਣਦਾ ਵੀ ਆ, ਚੰਗੇ ਵੀ ਲੱਗਦੇ ਨੇ। ਯਾਰੀ ਵਿਹਲੜਾਂ ਦੀ ਹਮੇਸ਼ਾ ਹੀ ਨੁਕਸਾਨ ਬਣਦੀ। ਲਓ ਜੀ ਮੌਸਮ ਤੇ ਝਾਤੀ ਮਾਰਦੇ ਆ। 23 ਡਿਗਰੀ ਕੌਫ ਸਰਵਰ ਦੇ ਵਿਚ ਇਸ ਵੇਲੇ ਆ। ਦਿਨ ਟਿਕਿਆ ਹੋਇਆ, ਮਾੜੀ ਵੀ ਹਵਾ ਨਹੀਂ ਚੱਲ ਰਹੀ, ਬਹੁਤ ਸੋਹਣਾ ਦਿਨ ਹੈ। ਬ੍ਰਿਸਬਨ ਦੇ ਵਿਚ 25 ਡਿਗਰੀ, ਉਥੇ ਵੀ ਇਸੇ ਤਰ੍ਹਾਂ ਹੀ ਆ। ਸਿਡਨੀ ਦੇ ਵਿਚ ਬੱਦਲ ਹੋ ਸਕਦੇ ਨੇ, 21 ਡਿਗਰੀ। ਕੈਨਬਰਾ ਦੇ ਵਿਚ 17 ਡਿਗਰੀ ਤੇ ਸ਼ਾਵਰ ਦੱਸੇ ਗਏ ਨੇ। ਮੈਲਬਨ ਦੇ ਵਿਚ 18 ਡਿਗਰੀ, ਐਡਲੇਡ ਦੇ ਵਿਚ ਬੱਦਲ ਹੋ ਸਕਦੇ ਨੇ 18 ਡਿਗਰੀ, ਔਰ ਸ਼ਾਵਰ ਦੱਸੇ ਗਏ ਨੇ। ਪਰਥ ਦੇ ਵਿਚ ਉਥੇ ਵੀ 17 ਡਿਗਰੀ ਅਤੇ 34 ਡਿਗਰੀ ਦੇ ਨਾਲ ਗਰਮ ਹਿਮਸ ਡਾਰਵਿਨ। ਔਰ ਜਿਹੜੇ ਮੀਂਹ ਪਏ ਨੇ ਜੀ ਕੱਲ ਉਸ ਜਾਂ ਪਰਸੋਂ ਤੇ ਉਸ ਦੀ ਜਿਹੜੀ ਵਿਕਟੋਰੀਆ ਦੇ ਵਿਚ ਫਲੱਡ ਜਿਹੜੇ ਨੇ ਉਸ ਦੀ ਹਜੇ ਵੀ ਵਾਰਨਿੰਗ ਕਈ ਇਲਾਕਿਆਂ ਦੇ ਵਿਚ ਆਈ ਆ, ਔਰ ਕਈ ਇਲਾਕਿਆਂ ਦੇ ਵਿਚ ਸਾਫ਼ ਸਫਾਈ ਦੀ ਮੁਹਿੰਮ ਜਾਰੀ ਹੈ। ਤੇ ਸਟਰੋਮੀ ਵੈਦਰ ਜਾਣੀ ਕਿ ਗਰਜ ਨਾਲ ਛਿੱਟਾਂ ਜਿਹੜੀਆਂ ਨੇ ਨਿਊ ਸਾਊਥ ਵੇਲਜ਼ ਦੇ ਉੱਤੇ ਕੱਲ ਤੇ ਵਿਕਟੋਰੀਆ ਦੇ ਵਿਚ ਪਈਆਂ ਨੇ, ਇਸ ਦਾ ਕੁਝ ਇਲਾਕਿਆਂ ਦੇ ਵਿਚ ਨੁਕਸਾਨ ਹੋਇਆ ਹੈ। ਔਰ ਚਲਦਿਆਂ ਜੀ ਅੰਮ੍ਰਿਤਸਰ ਸਾਹਿਬ, ਉਥੇ ਇਸ ਵੇਲੇ 27 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 36 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ। ਮੌਸਮ ਬਿਲਕੁਲ ਸਾਫ਼ ਰਹੇਗਾ ਅੱਜ, ਇਹ ਦਸਿਆ ਜੀ ਮੌਸਮ ਵਿਭਾਗ ਨੇ। ਔਰ ਸੁਨੇਹੇ ਆ ਰਹੇ ਨੇ, ਮਨਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹੀ ਟੱਬਰ ਨੂੰ। ਸਤਿ ਸ੍ਰੀ ਅਕਾਲ ਜੀ, ਆਓ ਜੀ, ਕੀ ਹਾਲ ਚਾਲ ਹੈ। ਸੁਖਦੀਪ ਸਿੰਘ ਮਲਡੂਰਾ ਵਾਲੇ ਵੀ ਜੁੜ ਗਏ ਨੇ, ਮਲਡੂਰੇ ਤੋਂ, ਬਦਾਮਾਂ ਦੇ ਬਾਗਾਂ ਦੇ ਵਿਚ ਕੰਮ ਕਰ ਰਹੇ ਨੇ। ਤਸਮੈਨੀਆਂ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਗੁਰਜ ਬਹਾਦਰ ਸਿੰਘ, ਤੇ ਨਾਲੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਸਭ ਨੂੰ, ਨਾਲੇ ਮੋਹਰੇ ਅੱਖਾਂ ਮਾਰ ਕੇ 3-4 ਕਾਰਟੂਨ ਲਾਏ। ਕਹਿੰਦੇ ਆ ਵੀ ਕੋਈ ਮੈਸੇਜ ਹੈ ਭਾਜੀ, ਦੱਸੋ ਸਤਿ ਸ੍ਰੀ ਅਕਾਲ ਸਭ ਨੂੰ, ਇਹ ਕਾਹਦਾ ਮੈਸੇਜ ਹੈ, ਕਹਿੰਦੇ ਕੋਈ ਗੱਲ ਲਿਖੋ ਕਹਿੰਦੇ। ਠੀਕ ਹੈ ਜੀ, ਸੋ ਮੰਨ ਲੈਂਦੇ ਹਾਂ, ਪਰ ਫਤਿਹ ਬੁਲਾਣੀ ਵੀ ਇਹ ਵੀ ਇੱਕ ਮੈਸੇਜ ਹੀ ਹੈ। ਬਚਿੱਤਰ ਮੌੜ ਫਿਰੋਜ਼ਪੁਰ ਵਾਲੇ ਹਾਂਜੀ ਜੁੜ ਗਏ ਨੇ, ਸਾਰਿਆਂ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ ਕਹਿੰਦੇ, ਬਹੁਤ ਵਧੀਆ ਪ੍ਰੋਗਰਾਮ ਹੈ। ਸੁਖਜੀਤ ਸਿੰਘ ਢਿੱਲੋਂ ਵੀ ਗੁੱਡ ਮਾਰਨਿੰਗ ਬੁਲਾ ਕੇ ਕਹਿੰਦੇ ਨੇ ਕਿ ਲਾ ਦੋ ਕੋਈ ਘੈਂਟ ਜਿਹਾ ਸੌਂਗ, ਦੇਖ ਲਓ ਲਾ ਤਾ ਜੀ। ਸੈਂਡੀ ਸਿੰਘ ਬੁਲਗੁਲਗੇ ਤੋਂ ਸੰਦੀਪ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਤੇ ਕੰਮ ਜ਼ੋਰਾਂ ਤੇ ਚੱਲ ਰਿਹਾ ਸਾਡੇ ਇਲਾਕੇ ਦੇ ਵਿਚ, ਡਟੇ ਰਹੋ। ਰਾਜੀਵ ਭਗਤ ਲੁਧਿਆਣੇ ਵਾਲੇ ਪਰਥ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਰਾਜੀ ਪੰਗੂ ਸਿੰਘਾਪੁਰ ਤੋਂ ਕਹਿੰਦੇ ਕਿ ਅੱਜ ਅਸੀਂ ਲੌਂਗ ਵੀਕਐਂਡ ਹੈ ਜੀ ਇੱਥੇ ਸਿੰਘਾਪੁਰ ਦੇ ਵਿਚ ਬਕਰੀਦ ਕਰਕੇ, ਇਸ ਕਰਕੇ ਛੁੱਟੀ ਦਾ ਆਨੰਦ ਮਾਣ ਰਹੇ, ਨਾਲ ਰੇਡੀਓ ਸੁਣ ਰਹੇ ਹਾਂ। ਤੇ ਵਾਹ ਵਾਹ ਕਰ ਰਹੇ ਨੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ, ਜਿਹੜੀ ਪੋਇਟਰੀ ਸੀਗੀ ਜੀ ਪਹਿਲਾਂ, ਕਹਿੰਦੇ ਪੋਇਟਰੀ ਤੇ ਸੌਂਗ ਵੀ ਬਹੁਤ ਖੂਬ ਸੀਗਾ, ਬਹੁਤ ਸੋਹਣਾ ਦਿਨ ਚੜਿਆ। ਬਰਿੰਦਰ ਨਿੱਜਰ ਮੈਲਬਨ ਵਾਲੇ ਕਹਿ ਰਹੇ ਨੇ, ਸੋ ਵਧੀਆ ਮੌਸਮ ਦੀ ਜਾਣਕਾਰੀ ਦਿੱਤੀ। ਹਲਕੇ ਹਲਕੇ ਤਿੱਤਰ ਫੰਗੀ ਜੇ ਬੱਦਲ ਨੇ ਉੱਤੇ, ਫੋਟੋ ਬੈਕਯਾਰਡ ਤੋਂ ਖਿੱਚ ਕੇ ਭੇਜੀ ਆ ਸਬਰਬ ਦੀ, ਤੇ ਸੋਹਣਾ ਜੀ ਨਜ਼ਾਰੇ ਲਓ ਜੀ ਅੱਜ ਵੀਕਐਂਡ ਤੇ, ਨਾਲੇ ਪ੍ਰੋਗਰਾਮ ਸੁਣੋ। ਸੋ ਪ੍ਰੋਗਰਾਮ ਦੇ ਵਿਚ ਕੁਲਦੀਪ ਵੀ ਸਾਡੇ ਨਾਲ ਜੁੜ ਗਏ ਨੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਵੀ ਆਰ ਵੇਟਿੰਗ ਸ਼ੋ ਫਾਰ ਯੋਰ ਐਕਸਲੈਂਟ ਲਰਨਿੰਗ ਟੂਰ ਪਾਰਟ 4। ਹਾਂਜੀ ਅੱਜ ਚੜ ਜਾਏਗਾ ਜੀ, ਸਾਡੇ ਅਮਰੀਕਾ ਵਾਲੇ ਮਨਪ੍ਰੀਤ ਢੀਂਡਸਾ ਵੀ ਪ੍ਰੋਗਰਾਮ ਸੁਣ ਰਹੇ ਨੇ, ਤੇ ਉਹ ਬਸ ਅਪਲੋਡ ਕਰਨਗੇ ਜੀ ਅੱਜ ਪ੍ਰੋਗਰਾਮ ਚੌਥਾ ਪਾਰਟ। ਤੇ ਜਿਹੜੇ ਅੱਜ ਦਾ ਜਿਹੜਾ ਉਥੇ ਕਾਫੀ ਬੁੱਧੀਜੀਵੀਆਂ ਨਾਲ ਸਾਡੀ ਗੱਲਬਾਤ ਹੋਈ, ਉਨ੍ਹਾਂ ਦੀਆਂ ਗੱਲਾਂ ਬਾਤਾਂ ਕਰਾਂਗੇ। ਪਰ ਜਿਹੜਾ ਅਗਲੇ 4-5 ਐਪੀਸੋਡ ਆ ਰਹੇ ਨੇ ਨਾ, ਉਹ ਬੜੇ ਵਿਲੱਖਣ ਆ ਰਹੇ ਨੇ, ਉਨ੍ਹਾਂ ਵਿਚ ਕਬੱਡੀ ਦੇ ਟੂਰਨਾਮੈਂਟਾਂ ਦੀ, ਤੇ ਉਸ ਦੇ ਵਿਚ ਸਕਮਿਸ਼ ਏਰੀਆ ਜਿਹੜਾ ਉਥੇ ਆ ਰਹੇ ਜਿਹੜੇ ਚੱਲਦੇ ਹੁੰਦੇ ਸੀ ਪੁਰਾਣੇ ਪੰਜਾਬੀਆਂ ਦੇ, ਉਨ੍ਹਾਂ ਦੀਆਂ ਗੱਲਾਂ ਬਾਤਾਂ। ਤੇ ਉਸ ਤੋਂ ਬਾਅਦ ਫਿਰ ਜਿਹੜਾ ਵਿਸਲਰ ਹੈ, ਜਿੱਥੇ ਕਿ ਮਤਲਬ ਬਹੁਤ ਵਧੀਆ ਇਲਾਕਾ ਹੈ, ਸਨੋਅ ਜਿੱਦਾਂ ਸਾਡੇ ਇੱਥੇ ਸਨੋਈ ਮਾਊਂਟੇਨ ਹੈ, ਉਥੋਂ ਦੀ ਜਿਹੜੀ ਫੇਰੀ ਆ। ਸੋ ਬਹੁਤ ਵਧੀਆ ਵਧੀਆ ਐਪੀਸੋਡ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿਚ। ਸੋ ਥੈਂਕ ਯੂ ਜੀ, ਤੁਸੀਂ ਦੇਖਦੇ ਹੋ, ਮਾਣ ਸਤਿਕਾਰ ਦਿੰਦੇ ਹੋ। ਤੇ ਸਾਡੇ ਨਾਲ ਨਿੱਕ ਖਿੰਡਾ ਜੀ ਜੁੜੇ ਨੇ ਵਿਨੀਪੈਗ ਤੋਂ, ਕਿਆ ਬਾਤ ਹੈ ਜੀ, ਆਓ ਜੀ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਇਹ ਵੀ ਕਿਆ ਬਾਤ ਹੈ ਜੀ, ਤੇ ਨਜ਼ਾਰੇ ਲਈ ਜਾਂਦੇ ਤੁਸੀਂ ਵਿਨੀਪੈਗ ਦੇ। ਮੈਨੂੰ ਲੱਗਦਾ ਕਿ ਹੁਣ ਤੁਹਾਡੇ ਥੋੜੀ ਥੋੜੀ ਠੰਡ ਹੋਣੀ ਸ਼ੁਰੂ ਹੋ ਗਈ ਹੋਣੀ ਆ। ਗੁਰਮੀਤ ਸਿੰਘ ਧਾਲੀਵਾਲ ਵੀ ਆ ਗਏ ਨੇ, ਤੇ ਕਹਿੰਦੇ ਬਹੁਤ ਸੋਹਣਾ ਚੱਲ ਰਿਹਾ ਜੀ ਪ੍ਰੋਗਰਾਮ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਾਰੇ ਸਰੋਤਿਆਂ ਦਾ ਜੀ ਇੱਕ ਵਾਰੀ ਫੇਰ ਸਵਾਗਤ ਕਰਦੇ ਆ। ਤੇ ਅੱਜ ਗੀਤ ਲਾ ਰਹੇ ਆ ਜੀ ਲੇਡੀ ਸਿੰਗਰਸ ਦਾ, ਗਾਇਕਾਵਾਂ ਦਾ, ਗਾਉਣ ਵਾਲੀਆਂ ਦੇ। ਤੇ ਆਹ ਜਿਹੜਾ ਗੀਤ ਮੈਂ ਹੁਣ ਤੁਹਾਨੂੰ ਸੁਣਾਉਣ ਜਾ ਰਿਹਾ ਜੀ 2005 ਦੇ ਵਿਚ ਆਇਆ ਸੀ ਰਾਣੀ ਰਣਦੀਪ ਦਾ। ਮੈਨੂੰ ਲੱਗਦਾ ਕਿ ਮੈਂ ਇਹ ਗੀਤ ਡੈਡੀਕੇਟ ਕਰਦਾ ਕਿਸੇ ਨੂੰ। ਕਿਹਨੂੰ ਕਰਾਂ ਇਹ ਗੀਤ? ਚਲੋ ਡੈਡੀਕੇਟ ਕਰਦੇ ਆ, ਸਾਡੇ ਚ ਇਕੋ ਥਾਣੇਦਾਰ ਹੈ ਜੀ, ਆਪਣੇ ਹਰਮੀਤ ਸਿੰਘ ਚੰਨਾ ਹੋਣੀ। ਲਓ ਜੀ ਆਹ ਗੀਤ ਹਰਮੀਤ ਸਿੰਘ ਚੰਨਾ ਹੋਣਾ ਦੇ ਲਈ। ਮੈਨੂੰ ਲੱਗਦਾ ਉਹ ਜਿਹੜੇ ਨਾਲ ਦੇ ਮਿੱਤਰ ਸੱਜਣਾ ਉਨ੍ਹਾਂ ਦਾ ਵੀ ਦਿਲ ਕਦੇ ਕਦੇ ਇਦਾਂ ਹੀ ਕਰਦਾ ਹੋਣਾ ਕਿ ਇਹੀ ਗੀਤ ਕਹੀਏ ਉਨ੍ਹਾਂ ਨੂੰ। ਲਓ ਸੁਣਦੇ ਆ ਜੀ।
ਜਿਹੜਾ
ਐਲਬਮ ਸੀ ਜੀ 2005 ਦੇ ਵਿਚ ਆਈ ਇਸ਼ਕ ਏ ਦਿਮਾਰ। ਬਹੁਤ ਸੋਹਣੇ ਗੀਤ ਗਾਉਂਦੀ ਹੈ ਜੀ ਕੁੜੀ ਰਾਣੀ ਰਣਦੀਪ। ਸੋ ਪ੍ਰੋਗਰਾਮ ਜਾਰੀ ਹੈ ਜੀ, ਸੱਜਣ ਮਿੱਤਰ ਜੁੜ ਰਹੇ ਨੇ ਪ੍ਰੋਗਰਾਮ ਦੇ, ਜਗਤਾਰ ਜੌਲ ਮਨੀਲੇ ਵਾਲੇ ਵੀ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਆਓ ਜੀ ਜਗਤਾਰ ਜੀ, ਕੀ ਹਾਲ ਚਾਲ ਹੈ ਮਨੀਲੇ ਵਾਲਾ? ਤੁਸੀਂ ਗਾਲਾਂ ਕਢਾਈ ਜਾਂਦੇ ਹੋ ਆਪਣੇ ਪ੍ਰੈਜੀਡੈਂਟ ਤੋਂ ਅਵਾਮੇ ਨੂੰ, ਖੈਰ ਤਾਂ ਹੈ, ਜਰਾ ਲਿਖ ਕੇ ਭੇਜਿਓ ਕੀ ਪ੍ਰੋਗਰਾਮ ਕੀ ਸੀਗਾ, ਸਾਰੀ ਪ੍ਰੋਬਲਮ ਕੀ ਸੀਗੀ। ਤੇ ਹਰਮਨ ਸਿੱਧੂ ਹਨੀ ਸ਼ੈਪਟਨ ਵਾਲੇ ਵੀ ਜੁੜ ਗਏ ਨੇ ਜੀ, ਬਹੁਤ ਵਧੀਆ ਕਹਿੰਦੇ ਪ੍ਰੋਗਰਾਮ ਚੱਲ ਰਿਹਾ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਤੇ ਕੋਈ ਵਧੀਆ ਜਿਹਾ ਸੌਂਗ ਪਲੇ ਕਰ ਦੋ ਜੀ, ਕੋਸ਼ਿਸ਼ ਤਾਂ ਹੈ ਜੀ ਮੈਂ ਵਧੀਆ ਵਧੀਆ ਮਿਊਜ਼ਿਕ ਪਲੇ ਕਰਾਂ ਤੇ ਮੀਨਿੰਗਫੁਲ ਮਿਊਜ਼ਿਕ ਪਲੇ ਕਰਾਂ, ਉਮੀਦ ਹੈ ਤੁਹਾਨੂੰ ਪਸੰਦ ਆ ਰਿਹਾ ਹੋਊਗਾ। ਸੋ ਸੱਜਣੋ ਸਾਡਾ ਈਮੇਲ ਪਤਾ ਹੈ request@harmanradio.com ਤੇ ਟੈਲੀਗ੍ਰਾਮ ਵੀ ਚੱਲ ਰਿਹਾ। ਸੋ ਕੀ ਕਰ ਰਹੇ ਹੋ ਅੱਜ ਜੀ, ਸੰਡੇ ਆ, ਕਈਆਂ ਨੇ ਤਾਂ ਦੱਸ ਵੀ ਦਿੱਤਾ ਕਿ ਗੁਰੂ ਘਰ ਜਾ ਰਹੇ ਆ ਤੇ ਕਈ ਪਾਰਟੀਆਂ ਵੀ ਹੋਣੀਆਂ ਅੱਜ ਸ਼ਾਮ ਨੂੰ। ਤੇ ਜਿਹੜੀ ਖਾਸ ਗੱਲ ਰਹੀ ਹੈ ਕਿ ਕੱਲ ਵੋਟਾਂ ਸੀ ਜੀ ਨਿਊ ਸਾਊਥ ਵੇਲਸ, ਸ਼ਾਇਦ ਵਿਕਟੋਰੀਆ ਚ ਵੀ ਹੋਣਗੀਆਂ, ਮੈਨੂੰ ਸ਼ੋਰ ਨਹੀਂ ਹੈਗਾ, ਪਰ ਮੈਨੂੰ ਚੇਤਾ ਲੇਟ ਆਇਆ, ਮੈਨੂੰ ਰਿਮਾਇੰਡ ਕਰਾਇਆ ਕਿ ਨਗਰ ਪਾਲਿਕਾ ਕੌਂਸਲ ਦੀਆਂ ਵੋਟਾਂ ਨੇ ਜੀ ਇੱਥੇ, ਮਿਊਂਸੀਪਲ ਕਮੇਟੀ ਦੀਆਂ, ਔਰ ਵੋਟ ਪਾ ਕੇ ਆਏ ਕੱਲ, ਕੋਈ ਹਾਹਾ ਮਾਹਾ ਨਹੀਂ ਹੈਗਾ, ਕੋਈ ਰਿਜ਼ਲਟਾਂ ਦਾ ਵੀ ਨਹੀਂ ਪਤਾ ਲੱਗ ਰਿਹਾ ਕੌਣ ਜਿੱਤਿਆ ਕੌਣ ਨਹੀਂ। ਸਾਡੇ ਬਹੁਤ ਸਾਰੇ ਪੰਜਾਬੀ ਭਾਈ ਜਿਹੜੇ ਨੇ ਉਹ ਖੜੇ ਸਨ ਭਾਰਤੀ ਭਾਈਚਾਰੇ ਦੇ ਵਿੱਚੋਂ ਇਸ ਵਾਰੀ ਕੌਂਸਲ ਦੀਆਂ ਇਲੈਕਸ਼ਨਸ ਦੇ ਵਿੱਚ, ਤੇ ਰਿਜ਼ਲਟ ਹਜੇ ਸਿਡਨੀ ਤੋਂ ਦੋ ਤਿੰਨ ਡਾਕਟਰ ਮਨਿੰਦਰ ਸਿੰਘ ਹੁਣੀ ਖੜੇ ਸੀ, ਉਨ੍ਹਾਂ ਦਾ ਹਜੇ ਪੈਂਡਿੰਗ ਹੈ, ਪਰ ਉਹ ਅੱਗੇ ਚੱਲ ਰਹੇ ਨੇ ਵੋਟਾਂ ਦੇ ਵਿੱਚ। ਤੇ ਇੱਥੇ ਕੌਫ ਸਰਵਰ ਦੇ ਵਿੱਚ ਵੀ ਜੌਨ ਅਰਕਨ ਖੜੇ ਸਨ, ਉਨ੍ਹਾਂ ਦਾ ਵੀ ਹਜੇ ਫਾਈਨਲ ਰਿਜ਼ਲਟ ਨਹੀਂ ਆਏ ਕੋਈ ਵੀ, ਪਰ ਉਮੀਦ ਹੈ ਕਿ ਕੌਂਸਲਰ ਤਾਂ ਜ਼ਰੂਰ ਇਲੈਕਟ ਹੋ ਗਏ ਹੋਣਗੇ, ਹੋ ਜਾਣੇ ਚਾਹੀਦੇ ਨੇ, ਕਾਫੀ ਵੋਟਾਂ ਨੇ ਮੈਂ ਲੇਟੈਸਟ ਦੇਖੀਆਂ ਸੀ। ਤੇ ਹੋਰ ਵੀ ਅਸੀਂ ਨਿਗਾਹ ਰੱਖਾਂਗੇ ਜੀ ਕਿ ਕੀ ਕੀ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਹੋ ਰਿਹਾ। ਸੋ ਪ੍ਰੋਗਰਾਮ ਦੇ ਵਿੱਚ ਹੁਣ ਥੋੜੀ ਖਬਰਾਂ ਜਿਹੜੀਆਂ ਆਸਟ੍ਰੇਲੀਆ ਦੀਆਂ ਤੇ ਦੁਨੀਆਂ ਦੀਆਂ ਚੱਲ ਰਹੀਆਂ ਉਹਨਾਂ ਦੇ ਉੱਤੇ ਝਾਤੀ ਮਾਰ ਲੈਂਦੇ ਹਾਂ। ਸੀਰੀਆ ਦੇ ਵਿੱਚ ਯੁੱਧ ਵਿਸ਼ਰਾਮ ਹੋਇਆ ਸੀ, ਸਮਝੌਤਾ ਹੋਇਆ ਅਮਰੀਕਾ ਅਤੇ ਰੂਸ ਦੇ ਵਿਚਾਲੇ, ਪਰ ਇਸ ਸਮਝੌਤੇ ਤੋਂ ਬਾਅਦ ਫਿਰ ਬੰਬਾਰੀ ਹੋਈ ਹੈ ਤੇ 80 ਵਿਅਕਤੀ ਮਾਰੇ ਗਏ ਨੇ ਸੀਰੀਆ ਦੇ ਵਿੱਚ। ਇਹ ਸਮਝੌਤਾ ਕੀ ਹੋਇਆ ਸੀ ਇਸ ਦੇ ਬਾਰੇ ਥੋੜੀ ਗੱਲ ਕਰਾਂਗੇ ਜਦੋਂ ਮਿੰਟੂ ਬਰਾੜ ਜੀ ਹੁਣੀ ਸਾਡੇ ਨਾਲ ਜੁੜਨਗੇ। ਤੇ ਇਧਰ ਆਸਟ੍ਰੇਲੀਆ ਦੇ ਵਿੱਚ ਸਿਡਨੀ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਸ ਨੂੰ ਉਸ ਦੇ ਉੱਤੇ ਦੋਸ਼ ਲਾਏ ਗਏ ਨੇ, ਚਾਰਜ ਕੀਤਾ ਗਿਆ ਟੈਰੋਰਿਸਟ ਐਕਟ ਦੇ ਅਧੀਨ ਅਟੈਂਪਟਿਡ ਮਰਡਰ। ਸਿਡਨੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਦੋਂ ਇੱਕ ਸਟੈਬਿੰਗ ਹੋਈ ਹੈ, ਜਾਣੀ ਕਿ ਛੁਰਾ ਮਾਰਨ ਦੀ ਕੋਸ਼ਿਸ਼ ਕੀਤੀ ਇੱਕ ਵਿਅਕਤੀ ਨੇ। ਔਰ ਹੋਰ ਜਿਹੜੀਆਂ ਖਬਰਾਂ ਨੇ ਆਸਟ੍ਰੇਲੀਆ ਦੀਆਂ ਤਾਂ ਬਹੁਤੀਆਂ ਖਾਸ ਨਹੀਂ ਮੈਨੂੰ ਦਿਖਾਈ ਦੇ ਰਹੀਆਂ। ਜਿਹੜੀ ਕ੍ਰਿਕਟ ਦੇ ਵਿੱਚ 2020 ਸੀਰੀਜ਼ ਜਿੱਤ ਲਈ ਆਸਟ੍ਰੇਲੀਆ ਨੇ, ਰਾਤੀ NRL ਦੇ ਮੈਚ ਸੀ, ਉਸ ਦੇ ਵਿੱਚ ਕਰਨਾਲਾ ਨੇ ਕੈਨਬਰਾ ਰੇਡਰਸ ਨੂੰ ਬੜੇ ਹੀ ਫਸਵੇਂ ਮੈਚ ਦੇ ਵਿੱਚ ਹਰਾਇਆ। ਤੇ ਉਧਰ ਸਿਡਨੀ ਦੇ ਵਿੱਚ ਹੀ ਕੱਲ AFL ਦਾ ANZ ਸਟੇਡੀਅਮ ਦੇ ਵਿੱਚ ਮੈਚ ਸੀ, ਜਿਸ ਦੇ ਵਿੱਚ ਹਾਰ ਗਈ ਹੈ ਜੀ ਸਵੋਨਸ ਸਿਡਨੀ ਦੀ ਟੀਮ, ਬੜੇ ਜ਼ਬਰਦਸਤ ਤਰੀਕੇ ਨਾਲ, ਮਤਲਬ ਬੜਾ ਵਧੀਆ ਮੈਚ ਸੀਗਾ ਤੇ ਅਖੀਰ ਦੇ ਵਿੱਚ ਜਾ ਕੇ ਉਹ ਹਾਰੀ ਆ। ਸੋ ਇਹ ਸੀ ਸਪੋਰਟਸ ਦੀਆਂ ਖਬਰਾਂ, ਤੇ ਹੋਰ ਵੀ ਖਬਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਮਿੰਟੂ ਬਰਾੜ ਜੀ ਬੜੀ ਜਲਦ ਹੀ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ, ਤੇ ਨਾਲ ਦੀ ਨਾਲ ਆਪਾਂ ਮੈਸੇਜ ਵੀ ਲਈ ਜਾਣੇ ਨੇ। ਬਲਰਾਜ ਸਿੰਘ ਮੈਲਬਨ ਵਾਲੇ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਨਿੱਕ ਖਿੰਦਾ ਜੀ, ਤੇ ਸਾਡੇ ਨਾਲ ਜੁੜੇ ਨੇ ਵਿਨੀਪੈਗ ਤੋਂ ਹੀ, ਤੇ ਕਹਿੰਦੇ ਨੇ ਕਿ ਭਾਈ ਸਾਹਿਬ ਇੰਡੀਆ ਤੋਂ ਆਏ ਆ ਜੀ ਵਿਨੀਪੈਗ, ਵੈਲਕਮ ਕਰ ਦੋ ਗੁਰਦੇਵ ਸਿੰਘ ਖਿੰਦਾ ਨੂੰ। ਹਾਂਜੀ ਹਾਂਜੀ ਕਰਦੇ ਆ ਜੀ ਸਵਾਗਤ, ਤੇ ਗਾਣਾ ਲਾ ਦਿਓ ਜੀ, ਗਾਣਾ ਵੀ ਲਾਣੇ ਆ। ਸੋ ਗੁਰਦੇਵ ਸਿੰਘ ਜੀ, ਅਸੀਂ ਵਿਨੀਪੈਗ ਗਏ ਸੀ, ਦੋ ਤਿੰਨ ਦਿਨ ਰਹੇ ਆ, ਸਾਡੇ ਬਹੁਤ ਵਧੀਆ ਸੱਜਣ ਨੇ ਉੱਥੇ, ਆਪਣੇ ਨਵੀਂ ਹੁਣੀ ਤੇ ਆਪਣੇ ਹਰਜੀਤ ਭਾਜੀ ਹੁਣੀ, ਔਰ ਬੜਾ ਉਨ੍ਹਾਂ ਨੇ ਮਤਲਬ ਸਾਨੂੰ ਘੁਮਾਇਆ ਫਿਰਾਇਆ ਦਿਖਾ ਲਿਆ, ਤੇ ਬੜੇ ਮੀਡੀਆ ਦੇ ਵਿੱਚ ਵੀ ਅਸੀਂ ਗਏ, ਇਲਾਕੇ ਵੀ ਦੇਖੇ। ਸੋ ਬਹੁਤ ਸੋਹਣਾ ਤੁਹਾਡਾ ਇਲਾਕਾ ਆ। ਹਾਂ ਬਰਫ਼ ਜ਼ਰੂਰ ਪੈ ਜਾਂਦੀ ਆ, ਪਹਿਲਾਂ ਸ਼ਾਇਦ 1-2 ਸਾਲ ਤੁਹਾਨੂੰ ਔਡ ਲੱਗੂਗਾ, ਪਰ ਵਧੀਆ ਇਲਾਕਾ ਆ। ਤੋ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਵਿਨੀਪੈਗ ਦੇ ਵਿੱਚ। ਗੁਰਿੰਦਰ ਰਾਏ ਸਾਡੇ ਨਾਲ ਜੁੜ ਗਏ ਨੇ, ਕਹਿੰਦੇ ਨੇ ਕਿ ਬਾਈ ਜੀ ਇਹ ਟਾਕ ਸ਼ੋਅ ਹੈ ਜਾਂ ਚਿੱਤਰਹਾਰ, ਇੰਨੇ ਗਾਣੇ ਅਸੀਂ ਵੀਕਐਂਡ ਤੇ ਤੁਹਾਡੇ ਵਿਚਾਰ ਸੁਣਨ ਲਈ ਜੁੜੀਦਾ ਜੀ, ਗਾਣੇ ਤਾਂ ਅਸੀਂ ਆਪਾਂ ਆਪ ਹੀ ਸੁਣ ਲੈਂਦੇ ਹਾਂ। ਗੁਰਿੰਦਰ ਸਿੰਘ ਜੀ ਇੱਦਾਂ ਹੈ ਕਿ ਅਸਲ ਦੇ ਵਿੱਚ ਮੈਂ ਤੁਹਾਨੂੰ ਸੱਚਾਈ ਦੱਸਾਂ ਕਿ ਸਾਡਾ ਕੰਮ ਅਸਲ ਦੇ ਵਿੱਚ ਹੈਗਾ, ਸਾਡੇ ਇੰਜਣ ਜਿਹੜੇ ਨੇ ਉਹ ਡੀਜ਼ਲ ਇੰਜਣ ਹੈ, ਪੈਟਰੋਲ ਜਾਂ ਗੈਸ ਤੇ ਨਹੀਂ ਹੈਗੇ। ਸੋ ਇਸ ਕਰਕੇ ਅਸੀਂ ਹੌਲੀ ਹੌਲੀ ਮੰਗਦੇ ਹਾਂ ਗੱਲਾਂ ਨੂੰ। ਸੋ ਆਪਣੇ ਆਪ ਨੂੰ ਮੰਗਾਉਣ ਦੇ ਲਈ, ਇੱਕ ਮਾਹੌਲ ਬਣਾਉਣ ਦੇ ਲਈ ਕੁਝ ਗੀਤ ਵੀ ਸੁਣਾਉਣੇ ਹੁੰਦੇ ਆ, ਕੁਝ ਆਪਣੇ ਆਪ ਨੂੰ ਰਿਦਮ ਦੇ ਵਿੱਚ ਵੀ ਲੈ ਕੇ ਆਉਣਾ ਹੁੰਦਾ। ਤੇ ਇਸ ਕਰਕੇ ਇਹ ਦੋਨੋਂ ਹੀ ਸਮਝ ਲਓ, ਚਿੱਤਰਹਾਰ ਵੀ ਸਮਝ ਲਓ ਥੋੜਾ ਜਿਹਾ ਸਟਾਰਟਿੰਗ ਦੇ ਵਿੱਚ, ਫਿਰ ਗੱਲਾਂ ਬਾਤਾਂ ਵੀ, ਮਿੰਟੂ ਬਰਾੜ ਵੀ ਰੈਡੀ ਹੁੰਦੇ ਹੋਣੇ ਆ, ਉਹ ਵੀ ਆਪਣਾ ਇੰਜਣ ਬਾਲ ਰਹੇ ਹੋਣੇ ਆ, ਤੇ ਆਪਾਂ ਵੀ ਹੌਲੀ ਹੌਲੀ ਗਰਮ ਹੋ ਰਹੇ ਆ। ਸੋ ਗੱਲਾਂ ਕਰਾਂਗੇ ਜੀ, ਬਹੁਤ ਕਰਾਂਗੇ, ਬਸ ਦੋ ਮਿੰਟ ਠਹਿਰੋ। ਮਿੰਟੂ ਬਰਾੜ ਜੀ ਵੈਸੇ ਸਟੂਡੀਓ ਚ ਜੁਆਇਨ ਕਰ ਗਏ ਨੇ, ਮੈਂ ਦੇਖ ਰਿਹਾ, ਤੇ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਨੀਆਂ। ਕੁਲਵਿੰਦਰ ਸਿੰਘ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਜੀ, ਤੇ ਉਹ ਵੀ ਗ੍ਰਿਫਤ ਤੋਂ ਸਾਡੇ ਨਾਲ ਜੁੜਦੇ ਨੇ, ਸੋ ਉਹ ਵੀ ਫਾਰਮ ਦੀ ਲੁੱਕ ਆਫਟਰ ਕਰਦੇ ਨੇ। ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ। ਤੇ ਹਰਮਨ ਸਿੱਧੂ ਹਨੀ ਸਿਡਨੀ ਸ਼ੈਪਟ ਨਾਲੇ ਕਹਿ ਰਹੇ ਨੇ, ਆਪਾਂ ਤੇ ਜੋਬ ਤੇ ਆ ਜੀ, ਵੀਕ ਡੇਜ਼ ਚ ਆਫ ਕਰ ਲਈਦਾ ਸੀ। ਚਲੋ ਬਹੁਤ ਵਧੀਆ ਜੀ, ਕੰਮ ਕਰੋ ਤੇ ਨਾਲ ਇੰਜੋਏ ਕਰੋ। ਤੇ ਕਹਿੰਦੇ ਵੀ ਗੱਲ ਨਹੀਂ ਬਣਦੀ ਕਈ ਵਾਰੀ, ਜਿੰਨਾ ਮਰਜ਼ੀ ਬੰਦਾ ਜ਼ੋਰ ਲਾ ਲਵੇ। ਸੋ ਸੁਣਦੇ ਆ ਜੀ ਇੱਕ ਮਿਸ ਪੂਜਾ ਦਾ ਗੀਤ। ਅੱਜ ਗੀਤ ਜਿਹੜੇ ਨੇ ਜੀ ਲੇਡੀ ਸਿੰਗਰਸ ਦੇ ਲਾਉਣੇ ਆਪਾਂ, ਬੀਬੀਆਂ ਦੇ, ਉਹਨਾਂ ਦੀ ਆਵਾਜ਼ ਦੇ ਵਿੱਚ ਸੁਣਦੇ ਜੀ। ਰੋਮਾਂਟਿਕ ਜੱਟ ਦੇ ਵਿੱਚੋਂ, ਨੱਚਦੀ ਦੇ ਪੈਰਾਂ ਵਿੱਚ ਨੀਲ ਪੈ ਗਏ, ਕਹਿੰਦਾ ਗੱਲ ਨਹੀਂ ਬਣੀ।
ਜਾਗੋ ਵਿੱਚ ਨੱਚੀ ਨੀ ਮੈਂ ਉਹਦੇ ਕਰਕੇ, ਵੇਖਦਾ ਰਿਹਾ ਉਹ ਮੁੰਡੇ ਅੱਜ ਖੜ ਕੇ। ਜਾਗੋ ਵਿੱਚ ਨੱਚੀ ਨੀ ਮੈਂ ਉਹਦੇ ਕਰਕੇ, ਵੇਖਦਾ ਰਿਹਾ ਉਹ ਮੁੰਡੇ ਅੱਜ ਖੜ ਕੇ। ਲੋੜ ਦਾ ਸ਼ਿੰਗਾਰ ਲਾਇਆ ਉਹਦੇ ਵਾਸਤੇ ਨੀ ਮੈਂ ਬਣੀ ਤੇ ਠਣੀ। ਮੇਰੇ ਨੱਚਦੀ ਦੇ ਪੈਰਾਂ ਵਿੱਚ ਨੀਲ ਪੈ ਗਿਆ, ਉਹ ਕਹਿੰਦਾ ਗੱਲ ਨੀ ਬਣੀ।
अपने बिजनेस की तरक्की ले तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
दिल ना दिल मिले ताइयो गल बनदी है, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते तरना की दी बन गई सरकार, विच मिठे मिठे गीत होणगे ते सजना दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
लो जी दिल वाली गल प्रोग्राम चल रहा और तुसी जुड़े हुए हो हरमन रेडियो दे नाल कॉफ सार्बर स्टूडियो तो। मैं थोड़ा होस्ट अमनदीप सिद्धू और मेरे नाल जुड़ चुके ने जी एडलेड तो मिंटू बराड जी। मिंटू जी गुड मॉर्निंग, सत श्री अकाल।
सत श्री अकाल अमनदीप जी, सारे हरमन रेडियो सुनने वाले श्रोतियां नूं भी प्यार भरी सत श्री अकाल है जी। उम्मीद करदे आं प्रोग्राम दा आनंद लै रहे होणगे ते नाल नाल अज वीकेंड दे उत्ते साडे तां निग्गी धुप भी निकली आ, सो धुप दा भी आनंद लै सकदे आं।
जी जी बिलकुल, धुप दा आनंद कई लोकी लै रहे ने। सतनाम गिल कहिंदे ने कि मैं बस नाइस डे मेलबर्न दे विच वी धुप है ते मैं रेडी आं जी लॉन मूविंग करन नूं ਤੇ ਉਹ ਵੀ ਕੱਪੜੇ ਕੁਪੜੇ ਪਾ ਰਹੇ ਨੇ ਘਾਹ ਕੱਟਣਾ। ਵੈਸੇ ਇਹ ਵੀ ਪੰਜਾਬੀਆਂ ਨੂੰ ਬੜਾ ਔਖਾ ਲੱਗਦਾ ਘਾਹ ਕੱਟਣਾ, ਕਿਉਂਕਿ ਅਸੀਂ ਇਸ ਚੀਜ਼ ਤੋਂ ਜ਼ਿਆਦਾਤਰ ਮਤਲਬ ਪੰਜਾਬ ਦੇ ਵਿੱਚ ਯੂਜ਼ ਟੂ ਨਹੀਂ ਹੈਗੇ ਹਨਾ। ਲੋਨ ਜਿਹੜੇ ਹੁੰਦੇ ਨੇ ਉੱਥੇ ਵੈਸੇ ਹੁੰਦੇ ਹੀ ਨਹੀਂ, ਜੇ ਹੁੰਦੇ ਆ ਤਾਂ ਉਹਦੇ ਲਈ ਮਾਲੀ ਰੱਖਦੇ ਹਾਂ ਅਸੀਂ ਉਹ ਕੰਮ ਕਰਨ ਦੇ ਲਈ। ਤੋ ਇਸ ਕਰਕੇ ਪੰਜਾਬੀਆਂ ਨੂੰ ਇਹ ਬੜੀ ਪਰੇਸ਼ਾਨੀ ਆਉਂਦੀ ਹੈ ਕਿ ਘਰਾਂ ਦਾ ਘਾਹ ਕੱਟਣਾ ਆ ਉਸ ਨੂੰ ਬਹੁਤ ਵੱਡੀ ਜੌਬ ਸਮਝਦੇ ਹਾਂ ਅਸੀਂ। ਤੇ ਚਲੋ ਹੌਲੀ ਹੌਲੀ ਮੈਨੂੰ ਲੱਗਦਾ
ਕਲਚਰ ਇੱਕ ਸਿੰਘ ਸਾਹਿਬ ਇੱਕ ਕਲਚਰ ਹੁੰਦਾ, ਉਹ ਕਲਚਰ ਦੀ ਵੀ ਜੇ ਗੱਲ ਕਰੀਏ ਤਾਂ ਉਹਦੇ ਚ ਨਾ ਜਿਹੋ ਜਿਹਾ ਬੀਜ ਬੀਜਿਆ ਜਾਂਦਾ ਜਾਂ ਜਿਹੋ ਜਿਹਾ ਸਾਨੂੰ ਬਚਪਨ ਦੇ ਵਿੱਚ ਸੈਟਅਪ ਕੀਤਾ ਜਾਂਦਾ ਉਹ ਵੀ ਕਿਤੇ ਨਾ ਕਿਤੇ ਸਾਡੇ ਤੇ ਭਾਰੂ ਹੁੰਦੀਆਂ ਕੁਝ ਕੁ ਗੱਲਾਂ। ਹੁਣ ਜੋ ਜ਼ਿਮੀਦਾਰਾਂ ਫੈਮਿਲੀਆਂ ਨੂੰ ਬਿਲੋਂਗ ਕਰਦੇ ਆ ਤੇ ਉਹਨਾਂ ਦੇ ਮਨ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਵੀ ਪਰਿਵਾਰ ਉਹਨਾਂ ਨੂੰ ਦੱਸੇ ਵੀ ਸਾਡੇ ਦੁਸ਼ਮਣ ਕੌਣ ਆ ਤੇ ਸਾਡੇ ਦੋਸਤ ਕੌਣ ਆ। ਜਦੋਂ ਪਾਲਣ ਪੋਸ਼ਣ ਜੇ ਜੇ ਮਾਹੌਲ ਚ ਹੁੰਦਾ ਫਿਰ ਉਹ ਆਪ ਹੀ ਨਾ ਬੱਚਾ ਆਪਦੇ ਦਾਇਰੇ ਬਣਾ ਲੈਂਦਾ ਵੀ ਆਹ ਮੇਰਾ ਦੋਸਤ ਆ ਆਹ ਮੇਰਾ ਦੁਸ਼ਮਣ ਆ। ਸੋ ਇਹ ਦੋਸਤੀਆਂ ਦੁਸ਼ਮਣੀਆਂ ਇਕੱਲੀਆਂ ਬੰਦਿਆਂ ਤੱਕ ਨਹੀਂ ਸੀ, ਬੰਦੇ ਪਦਾਰਥਾਂ ਚ ਵੀ ਹੁੰਦੀਆਂ, ਚੀਜ਼ਾਂ ਵੀ ਹੁੰਦੀਆਂ। ਤਾਂ ਉਹ ਚੀਜ਼ਾਂ ਦੇ ਵਿੱਚ ਨਾ ਇੱਕ ਜਿਹੜਾ ਘਾਹ ਇਹ ਘਾਹ ਵੀ ਜ਼ਿਮੀਦਾਰ ਦਾ ਦੁਸ਼ਮਣ ਮੰਨਿਆ ਗਿਆ। ਖਾਸ ਕਰਕੇ ਜ਼ਿਮੀਦਾਰ ਇਸ ਤੋਂ ਬਹੁਤ ਦੁਖੀ ਹੁਣ ਅੱਜ ਕੱਲ੍ਹ ਤਾਂ ਸਪਰੇਆਂ ਆ ਗਈਆਂ, ਚੱਲ ਸਾੜ ਲੈਂਦਾ। ਪਹਿਲਾਂ ਇਹ ਜਿਹਾ ਢੰਗ ਹੁੰਦਾ ਸੀ ਵੀ ਖੱਬਲ ਨੂੰ ਮਾਰ ਕੇ ਪਿੱਠ ਘੁਮਾਉਂਦਾ ਸੀ ਜ਼ਿਮੀਦਾਰ ਤੇ ਮੰਗਰੇ ਫਿਰ ਖੱਬਲ ਉੱਠ ਖੜਦਾ ਸੀਗਾ। ਤੇ ਕਈ ਕਿਸਮ ਦਾ ਸਾਡੇ ਏਰੀਏ ਚ ਇੱਕ ਮੋਥਰਾ ਹੁੰਦਾ ਸੀ, ਉਹਨੂੰ ਜਿੰਨਾ ਮਰਜ਼ੀ ਛਿੱਲ ਦੇ ਦੂਜੇ ਦਿਨ ਉਵੇਂ ਦਾ ਉਵੇਂ ਖੜਾ ਹੋ ਜਾਂਦਾ। ਤਾਂ ਇਹਨੂੰ ਵੀ ਨਾ ਇੱਕ ਜੱਟ ਦਾ ਦੁਸ਼ਮਣ ਦੇ ਤੌਰ ਤੇ ਦੇਖਿਆ ਜਾਂਦਾ। ਮੈਂ ਪਹਿਲਾਂ ਵੀ ਦੋ ਚਾਰ ਸਾਲ ਪਹਿਲਾਂ ਇਹ ਗੱਲ ਸ਼ੇਅਰ ਕੀਤੀ ਹੋਣੀ ਆ ਵੀ ਕਰ ਨਾ ਅਸੀਂ ਚੰਡੀਗੜ੍ਹ ਰਹਿੰਦੇ ਤੇ ਉੱਥੇ ਸਾਡੇ ਬਜੁਰਗਾਂ ਨੂੰ ਸਾਨੂੰ ਜਾਣਾ ਪੈ ਗਿਆ 5-10 ਦਿਨਾਂ ਵਾਸਤੇ ਦਿੱਲੀ ਤੇ ਮਹੀਨੇ ਵਾਸਤੇ ਜਾਣਾ ਸੀ ਕੋਈ ਉਦੋਂ ਇਲੈਕਸ਼ਨਾਂ ਲੁਕਸ਼ਨਾਂ ਦਾ ਸੀ ਤੇ ਅਸੀਂ ਸਾਡੇ ਇੱਕ ਬਜੁਰਗ ਸੀ ਤੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਚੰਡੀਗੜ੍ਹ ਆ ਇੱਥੇ ਘਰੇ ਰਹੋ ਤੇ ਉਹ ਰਹਿਣ ਲੱਗ ਗਏ ਉੱਥੇ ਤੇ ਉਹਨਾਂ ਨੂੰ ਅਸੀਂ ਜਾਣ ਲੱਗੇ ਹਦਾਇਤਾਂ ਦਿੱਤੀਆਂ ਕੁਝ ਇੱਕ ਤੇ ਉਹਨਾਂ ਚ ਸਾਰੀਆਂ ਹਦਾਇਤਾਂ ਦੇ ਵਿੱਚ ਇੱਕ ਇਹ ਸੀਗਾ ਵੀ ਘਾਹ ਨੂੰ ਪਾਣੀ ਲਾ ਦਿਆ ਕਰੋ ਤੇ ਵੀ ਘਾਹ ਨਾ ਸੁਕਾ ਦਿਓ ਗਰਮੀ ਦੇ ਦਿਨ ਸੀ। ਅਸੀਂ ਕਿਹਾ ਕਿਉਂ, ਕਹਿੰਦੇ ਜੀ ਨਾ ਸਾਰੀ ਉਮਰ ਦੁਸ਼ਮਣੀ ਹੰਢਾਈ ਇਸ ਨਾਲ, ਸਾਰੀ ਉਮਰ ਇਹਨੂੰ ਮਾਰਨ ਵਾਸਤੇ ਆਪਦੀ ਜਿੰਦ ਰੋਲਤੀ ਤੇ ਹੁਣ ਮੈਂ ਇਹਨੂੰ ਪਾਣੀ ਪਾਪਾ ਪਾਲਾਂ, ਕਹਿੰਦੇ ਮੈਂ ਆਪਦੀ ਜ਼ਮੀਰ ਨੂੰ ਨੀ ਧੋਖਾ ਦੇ ਸਕਦਾ ਕਹਿੰਦੇ। ਸੋ ਇਹ ਵੀ ਇੱਕ ਤੱਤ ਆ,
ਇਹ ਵੀ ਤੱਤ ਜੀ। ਚਲੋ ਤੇ ਇਧਰ ਸੱਜਣ ਮਿੱਤਰ ਜੁੜ ਰਹੇ ਨੇ ਸਾਡੇ ਨਾਲ, ਜਗਵੀਰ ਸਿੰਘ ਕੇਨਸ ਤੋਂ ਆ ਗਏ ਨੇ, ਕਹਿੰਦੇ ਨੇ ਕਿ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਮਿੰਟੂ ਬਾਈ ਜੀ ਦਾ ਕੀ ਹਾਲ ਚਾਲ ਹੈ ਜੀ, ਕਹਿੰਦੇ ਕਿ ਗਿਰੀ ਗੋਡੀਆਂ ਭਾਰ ਰਿਸ਼ੀ ਦੀ ਨਜ਼ਰ ਬੁਰੀ। ਧੰਨਵਾਦ, ਪਤਾ ਨੀ ਕਿੱਧਰ ਲਾਇਆ, ਤੁਹਾਡੇ ਤੇ ਲਾਇਆ ਕੋਈ? ਅੱਛਾ ਅੱਛਾ, ਤੁਸੀਂ ਡਿੱਗ ਪਏ ਸੀ?
ਨਹੀਂ, ਕੱਲ ਆਪਾਂ ਇੱਕ ਮੈਡਲ ਹੋਰ ਜਿੱਤ ਲਿਆ ਜੀ, ਜ਼ਿੰਦਗੀ ਦੀਆਂ ਪ੍ਰਾਪਤੀਆਂ ਦੇ ਵਿੱਚ ਇੱਕ ਪ੍ਰਾਪਤੀ ਹੋਰ ਲੈ ਕੇ ਆਏ ਕੱਲ। ਕੱਲ ਆਪਾਂ ਮੈਡਲ ਜਿੱਤਿਆ ਤੇ 100 ਮੀਟਰ ਜਿਹੜੀ ਰੇਸ ਸੀ ਤੇ ਉਹਦੇ ਵਿੱਚ ਜਿਵੇਂ ਜੋਗੇਸ਼ਵਰ ਦੱਤ ਦੇ ਨਾ ਉਹ ਬ੍ਰੌਂਜ਼ ਮੈਡਲ ਤੋਂ ਉਹਨੂੰ ਸਿਲਵਰ ਬਣ ਗਿਆ ਤੇ ਸਿਲਵਰ ਤੋਂ ਗੋਲਡ ਬਣਨ ਦੀ ਵੀ ਆਸ ਹੋਈ ਪਈ ਸੀ ਨਾ ਪਿੱਛੇ ਜੇ, ਕਿਉਂਕਿ ਜਿਨ੍ਹਾਂ ਤੋਂ ਹਾਰਿਆ ਸੀ ਉਹ ਡਰੱਗੀ ਸੀਗੇ ਬੰਦੇ, ਤਾਂ ਕਰਕੇ ਕੱਲ ਉਹਨਾਂ ਨੇ ਅਨਾਊਂਸ ਕੀਤਾ ਵੀ ਅੰਡਰ 50 ਜਿਹੜੇ ਆ ਉਹ ਬੰਦੇ ਭੱਜਣਗੇ।
ਅੱਛਾ ਜੀ।
ਤੇ ਆਓ ਜੀ ਕਹਿੰਦੇ ਮੈਦਾਨ ਚ, ਕੋਈ ਨੀ ਮੈਦਾਨ ਚ ਉਤਰਿਆ ਜੀ, ਆਪਾਂ ਉਤਰੇ, ਆਪਾਂ ਕਿਹਾ ਵੀ ਲਓ ਜੀ ਆਪਾਂ ਤਾਂ ਖੜੇ ਆ ਜੋ। ਪਰ ਜਦੋਂ ਬਾਰ ਬਾਰ ਮਾਈਕ ਤੇ ਬੋਲਿਆ ਗਿਆ ਤਾਂ ਉੱਥੇ 5-10 ਬੰਦੇ ਇਕੱਠੇ ਹੋ ਗਏ, ਤੇ ਪਰ ਜਦੋਂ ਮੈਂ ਦੇਖਿਆ ਉਹ 10 ਬੰਦੇ ਤਾਂ 10 ਬੰਦੇ ਅੰਡਰ 40।
ਅੱਛਾ ਜੀ।
ਤੇ ਉਹ ਸਿਰਫ ਤੇ ਸਿਰਫ ਉਹ ਉਮਰ ਤੋਂ ਪਹਿਲਾਂ 2-4 ਧੌਲੇ ਆ ਜਾਂਦੇ, ਉਹਨਾਂ ਦਾ ਲਾਹਾ ਲੈ ਕੇ ਤੇ ਆਪਦੇ ਆਪ ਨੂੰ ਅੰਡਰ 50 ਕਹਿ ਰਹੇ ਸੀ।
ਅੱਛਾ ਜੀ।
ਤੇ ਪਰ ਮੈਂ ਉਹਨਾਂ ਨੂੰ ਪਿਛਲੇ 10 ਸਾਲਾਂ ਤੋਂ ਜਾਣਦਾ ਸੀ ਸਾਰਿਆਂ ਨੂੰ, ਤੇ ਉਹ ਮੈਨੂੰ ਪਤਾ ਹੀ ਸੀ ਉਹਨਾਂ ਦੇ ਵੀ ਉਹ ਕਿੰਨੀ ਕਿੰਨੀ ਏਜ ਦੇ ਆ। ਤੇ ਮੈਂ ਇਤਰਾਜ਼ ਵੀ ਜਤਾਇਆ, ਮੈਂ ਕਿਹਾ ਦੇਖੋ ਇਹ ਕੀ ਚੱਕਰ ਆ, ਤੁਸੀਂ ਇਹ ਤਾਂ ਗਲਤ ਆ ਕੰਮ। ਉਹ ਕਹਿੰਦੇ ਕੋਈ ਨੀ ਭੱਜੋ। ਤੇ ਜਦੋਂ ਹੈਰਾਨੀ ਇੱਕ ਫੈਸਲੇ ਹੁੰਦੇ ਆ ਨਾ, ਕਈ ਚੀਜ਼ਾਂ ਦੇ ਫੈਸਲੇ ਹੁੰਦੇ ਆ, ਬਣਾਏ ਜਾਂਦੇ ਆ, ਲਾਅ ਬਣਾਏ ਜਾਂਦੇ ਆ। ਭੱਜਣ ਵੇਲੇ ਸਾਨੂੰ ਦੱਸਿਆ ਗਿਆ ਵੀ 50 ਮੀਟਰ ਭੱਜਣਾ।
ਅੱਛਾ ਜੀ।
ਤੇ 50 ਮੀਟਰ ਹੀ ਬਹੁਤ ਆ ਤੁਹਾਡੀ ਏਜ ਮੁਤਾਬਕ। ਤੇ ਪਰ ਜਦੋਂ 25 ਮੀਟਰ ਭੱਜ ਲੈਣਾ ਸੀ, ਦੇਖੋ ਫੈਸਲਾ ਦੇਖੋ ਪ੍ਰਬੰਧਕਾਂ ਨੇ ਕਦੋਂ ਬਦਲਿਆ।
ਅੱਛਾ।
ਜੋ 25 ਮੀਟਰ ਭੱਜ ਪਿੱਛੋਂ ਲਾਈਨ ਤੇ ਭੱਜਣਾ ਗਏ, ਰੌਲਾ ਪਾਤਾ 100 ਮੀਟਰ ਕਹਿੰਦੇ ਰੇਸ ਭੱਜੇ
ਜਾਂਦੇ
ਜੀ ਜੀ। ਤੇ ਉਹ ਚਲੋ ਜੀ, ਇਹ ਸਾਰੇ ਘਟਨਾਕ੍ਰਮ ਦੌਰਾਨ ਅਸੀਂ ਤਾਂ ਆਪਣਾ ਜ਼ੋਰ ਲਾਉਣਾ ਹੀ ਸੀ, ਤੇ ਅਸੀਂ ਪਿਛਲੇ ਪਾਸੇ ਪਹਿਲੇ ਨੰਬਰ ਤੇ ਆ ਗਏ। ਤੇ ਜਦੋਂ ਅਸੀਂ ਪਹਿਲੇ ਨੰਬਰ ਤੇ ਪਿਛਲੇ ਪਾਸੇ ਆਏ, ਫਿਰ ਪ੍ਰਬੰਧਕਾਂ ਨੇ ਉਸ ਚੀਜ਼ ਨੂੰ ਜਿਹੜਾ ਰਿਲਾਈਜ਼ ਕੀਤਾ ਵੀ ਦੇਖੋ ਇੱਕ ਤਾਂ ਬੰਦੇ ਦਾ ਨਾਲ ਧੋਖਾ ਕੀਤਾ ਸੀ, ਤੇ ਇੱਕ ਐਟ ਏ ਟਾਈਮ ਜਿਹੜੀ ਐਕਸਟੈਂਡ ਕੀਤੀ। ਸੋ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੇ ਫਿਰ ਮੈਡਲ ਮੇਰੇ ਗਲ ਪਾਤਾ ਜੀ। ਸੋ ਫਿਰ ਆਪਾਂ ਕੱਲ ਇੱਕ ਮੈਡਲ ਜਿੱਤ ਕੇ ਹੋਰ ਆ ਗਏ। ਵੱਖਰੀ ਗੱਲ ਆ ਵੀ ਪਜਾਮੇ ਜ਼ਰੂਰ ਖਰਾਬ ਕਰਾ ਲਏ ਆਪਦੇ ਅੱਡ ਜੀ।
ਇਹ ਵੀ ਇੱਕ
ਘਰੇ ਵੀ ਤਾਂ ਚਾਹੀਦਾ ਸੀ ਨਾ ਇੱਕ ਮੈਡਲ, ਘਰਦਿਆਂ ਨੂੰ ਵੀ ਤਾਂ
ਉਹ ਵੀ ਮਿਲਣਾ, ਘਰੋਂ ਵੀ ਮਿਲਦਾ ਹੋਣਾ ਮੈਡਲ ਨਾ, ਆਇਆ ਨੂੰ ਮਿਲਿਆ ਹੋਣਾ ਜਦੋਂ ਵਾਸ਼ਿੰਗ ਮਸ਼ੀਨ ਦੇ ਵਿਚ ਪਾਇਆ ਹੋਣਾ।
ਬਿਲਕੁਲ ਜੀ ਬਿਲਕੁਲ।
ਹਾਂਜੀ। ਨਾਲ ਨਵਾਂ ਕੀਰਤੀਮਾਨ ਤੁਸੀਂ ਸਥਾਪਿਤ ਕੀਤਾ ਨਾ, ਦੇਖੋ ਮੋਹਰਿਓਂ ਦਾ ਪਹਿਲੇ ਨੰਬਰ ਤੇ ਸਾਰੇ ਆਉਂਦੇ ਆ, ਮੈਡਲ ਮਿਲਦੇ ਆ, ਤੇ ਪਿੱਛੋਂ ਪਹਿਲੇ ਨੰਬਰ ਤੇ ਆ ਕੇ ਮੈਡਲ ਲੈਣਾ, ਵੀ ਇਹ ਵੀ ਕੋਈ ਖਾਲਾ ਜੀ ਦਾ ਬਾੜਾ ਨੀ ਹੈਗਾ। ਸੋ ਮਿੰਟੂ ਜੀ, ਇੱਕ ਨਾ ਗੀਤ ਆਪਾਂ ਸੁਣਾਉਣਾ ਆਪਣੇ ਸਰੋਤੇ ਨੂੰ, ਅੱਜ ਫੀਮੇਲ ਸਿੰਗਰ ਦੇ ਗੀਤ ਸੁਣਾ ਰਹੇ ਆ ਆਪਾਂ, ਤੇ ਨਾਲ ਦੀ ਨਾਲ ਥੋੜੀ ਜੀ ਟੈਕਨੀਕਲ ਪਰੇਸ਼ਾਨੀ ਹੈਗੀ ਆ ਤੁਹਾਡੀ ਆਵਾਜ਼ ਦੇ ਵਿਚ, ਉਹ ਆਪਾਂ ਦਰੁਸਤ ਕਰ ਲਈਏ, ਤੇ ਨਾਲ ਇਹ ਗੀਤ ਬੜਾ ਖੂਬਸੂਰਤ ਇੱਕ ਨਿਕਲਿਆ ਸੀ ਜੀ, ਗਲ ਵਕੜੀ।
ਰਾਤੀ ਉੱਠ ਉੱਠ ਹੋ ਕਾਲਾਵਾਂ ਤੇਰੀ ਇੱਕ ਗੱਲ ਵਕੜੀ ਨੂੰ ਤਰਸਣ ਮੇਰੀਆਂ ਬਾਵਾਂ ਵੇ ਤੇਰੀ ਇੱਕ ਗੱਲ ਵਕੜੀ ਨੂੰ ਤਰਸਣ ਚੰਦਰ
ਜੀ ਗੀਤ ਸੁਣ ਰਹੇ ਸੀ ਜੀ ਸਤਵਿੰਦਰ ਬੇਟੀ ਦੀ ਆਵਾਜ਼ ਦੇ ਵਿਚ ਗਲਵਕੜੀ ਮਿੰਟੂ ਜੀ ਗੀਤ ਕਹਿੰਦੇ ਪੀ ਪਹਿਲਾਂ ਸਾਨੂੰ ਮੈਸੇਜ ਆਇਆ ਸੀ ਇਕ ਕਹਿੰਦੇ ਪਹਿਲਾਂ ਤਾਂ ਤੁਸੀਂ ਆਪਣੀ ਮਰਜ਼ੀ ਦੇ ਗੀਤ ਆਪਣੇ ਪਸੰਦ ਦੇ ਲਾਉਂਦੇ ਹੁੰਦੇ ਸੀ ਆਪਣੇ ਜ਼ਮਾਨੇ ਦੇ ਤੇ ਅੱਜ ਸਾਡੇ ਜ਼ਮਾਨੇ ਦੇ ਗੀਤ ਜਿਹੜੇ ਨੇ ਉਹ ਲੱਗ ਰਹੇ ਨੇ ਤੇ ਇਹ ਰਾਜੀ ਭੰਗੂ ਕਹਿ ਰਹੇ ਨੇ ਜਾਣੀ ਕਿ ਆਹ ਜਿਹੜੇ ਗੀਤ ਨੇ ਇਨ੍ਹਾਂ ਦੇ ਜ਼ਮਾਨਿਆਂ ਦੇ ਨੇ ਤੇ ਕਹਿੰਦੇ ਵਧੀਆ ਲੱਗਦੇ ਨੇ ਤੇ ਚਲੋ ਆਪਾਂ ਨਾਲ ਦੀ ਨਾਲ ਮੈਸੇਜ ਵੀ ਲੈਣੇ ਆ ਤੇ ਪਰ ਇਹ ਗੀਤ ਜਿਹੜਾ ਨਾ ਗਲਵਕੜੀ ਮੈਨੂੰ ਇਹਦੀ ਜਿਹੜੀ ਐਲਬਮ ਸੀ ਜਦ ਬਿੱਟੀ ਦੀ ਨਾ ਦੋ ਤਿੰਨ ਐਲਬਮ ਬਹੁਤ ਵਧੀਆ ਆਈਆਂ ਸੀ ਉਹਨਾਂ ਦੇ ਮਤਲਬ ਵਿੱਚੋਂ ਮੈਨੂੰ ਵਧੀਆ ਗੀਤ ਲੱਗਦਾ ਇਸ ਕਰਕੇ ਮੈਂ ਗੀਤ ਲਾਇਆ ਸੀ ਔਰ ਇਹਦੇ ਵਿਚ ਤੁਸੀਂ ਨੋਟ ਕੀਤਾ ਹੋਣਾ ਕਹਿੰਦਾ ਤੇਰੀ ਇਕ ਗਲਵਕੜੀ ਨੂੰ ਮੇਰੀਆਂ ਤਰਸਣ ਚੰਦਰਿਆਂ ਬਾਹਾਂ ਹਨਾ ਤੇ ਕਈ ਵਾਰੀ ਨਾ ਤੁਸੀਂ ਨੋਟ ਕੀਤਾ ਹੋਣਾ ਪਿੰਡਾਂ ਦੇ ਵਿਚ ਵੀ ਆ ਕਿ ਅਗਰ ਕੋਈ ਸ਼ਹਿਰ ਤੋਂ ਚਲ ਜਾਵੇ ਨਾ ਤੇ ਉਹਨਾਂ ਦਾ ਪਿਆਰ ਵੀ ਮਤਲਬ ਇੱਦਾਂ ਲੱਗਦਾ ਵੀ ਹੁਣ ਆ ਚੰਦਰਾ ਆ ਇਹ ਚੰਦਰਾ ਅੱਖਰ ਇੱਕ ਤਰ੍ਹਾਂ ਨਾਲ ਗਾਲ ਵਾਂਗਰ ਆ ਚੰਦਰਾ ਜਿਹਾ ਹਨਾ ਤੇ ਪਰ ਕਈ ਵਾਰੀ ਸਾਡੇ ਪਿੰਡਾਂ ਦੀਆਂ ਬੀਬੀਆਂ ਜਿਹੜੀਆਂ ਨੇ ਉਹ ਬੜੇ ਪਿਆਰ ਨਾਲ ਬੋਲਦੀਆਂ ਨੇ ਆਜਾ ਚੰਦਰਿਆ ਹਨਾ ਆਜਾ ਤੈਨੂੰ ਮੈਂ ਜੱਫੀ ਚ ਲੈ ਲਵਾਂ ਚੁੱਲ੍ਹੇ ਚ ਪੈਣੇ ਆ ਭੱਠੀ ਚ ਜਾਣੇ ਆ ਉਹਨਾਂ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਤੇ ਤੀਜੇ ਬੰਦੇ ਨੂੰ ਐਵੇਂ ਲੱਗਦਾ ਵੀ ਯਾਰ ਬੀਬੀਆਂ ਮਤਲਬ ਪਿਆਰ ਕਰ ਰਹੀਆਂ ਜਾਂ ਬੱਚਿਆਂ ਨੂੰ ਜਿੱਦਾਂ ਹੁਣ ਨਾਨਕੇ ਚਲ ਜਾਈਏ ਨਾ ਕੋਈ ਮਾਮੀ ਮਾਸੀ ਇੱਦਾਂ ਹੁੰਦੀ ਆ ਨਾ ਜਾਂ ਨਾਨੀ ਹੁੰਦੀ ਆ ਆ ਗਿਆ ਚੰਦਰਾ ਆ ਗਿਆ ਆ ਜਾ ਚੁੱਲ੍ਹੇ ਚ ਪੈਣੇ ਆ ਭੱਠੀ ਚ ਪੈਣੇ ਆ ਜਾ ਰੋਟੀ ਖਾ ਲਾ ਤੇ ਉਹਨਾਂ ਨੂੰ
ਪਿਆਰ ਆਇਆ ਵੀ
ਮੈਨੂੰ ਹਾਸਾ ਆ ਗਿਆ ਜੀ ਮੈਨੂੰ ਮੈਂ ਬਹੁਤ ਸਾਰੇ ਇਹੋ ਜਿਹੇ ਕੇਸ ਜਾਣਦਾ ਜਿੱਥੇ ਮਤਲਬ ਸਾਨੂੰ ਏਦਾਂ ਲੱਗਦਾ ਹੁੰਦਾ ਯਾਰ ਅੱਛਾ ਇਹ ਪਿਆਰ ਕਰਦੀ ਆ ਸਾਡੀ ਨਾਨੀ ਜਾਂ ਮਾਸੀ ਚਾਚੀ ਕੋਈ ਜਾਂ ਗਾਲਾਂ ਕੱਢਦੀ ਆ ਤੇ ਚਲੋ ਇਹ ਵੀ ਮੈਨੂੰ ਤਾਂ ਆ ਗਿਆ ਵੀ ਮਤਲਬ ਇਹ ਵੀ ਆਪਣੇ ਬਿੱਟੀ ਵੀ ਕਹਿ ਰਹੀ ਹੈ ਕਿ ਇਸ ਗਾਣੇ ਦੇ ਵਿਚ ਮਹਿਬੂਬਾ ਕਹਿ ਰਹੀ ਹੈ ਵੀ ਚੰਦਰਿਆ ਆ ਜਾ ਦਿਲ ਕਰਦਾ ਤੈਨੂੰ ਬਾਂਹ ਚ ਲੈ ਲਾ ਤੇ ਹਰਪ੍ਰੀਤ ਸਿੰਘ ਰਾਮੇਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਆ ਜੀ ਸਤਿੰਦਰਪਾਲ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ ਸਿਡਨੀ ਚ ਬਹੁਤ ਸੋਹਣਾ ਦਿਨ ਚੜਿਆ ਜੀ ਅਸੀਂ ਵੀ ਘਾਹ ਕੱਟਣ ਦੀ ਤਿਆਰੀ ਚ ਤੇ ਮੈਨੂੰ ਬਹੁਤ ਵਧੀਆ ਲੱਗਦਾ ਘਾਹ ਕੱਟਣਾ ਬੜਾ ਰਿਲੈਕਸਿੰਗ ਹੁੰਦਾ ਜੀ ਪੈਟਰਨ ਦੇ ਵਿਚ ਚੱਲਣਾ ਤੇ ਆਪਣੇ ਘਰ ਨੂੰ ਵਧੀਆ ਰੱਖਣ ਆਲੇ ਦੁਆਲੇ ਸੋਹਣਾ ਲੱਗਦਾ ਜੀ ਰਿਜ਼ਲਟ ਸੋਹਣੇ ਨਿਕਲਦੇ ਨੇ ਸੁਖਜੀਤ ਸਿੰਘ ਢਿੱਲੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਕਹਿੰਦੇ ਨੇ ਕਿ ਇਹ ਚਿੱਟੇ ਵਾਲਾਂ ਦਾ ਫਾਇਦਾ ਕਾਫੀ ਲੋਕ ਲੈਂਦੇ ਨੇ ਜੀ ਮੌਕੇ ਮੁਤਾਬਕ ਪਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸੋ ਮਿੰਟੂ ਜੀ ਏਜ ਨੂੰ ਲਕੋ ਲੈਂਦੇ ਨੇ ਹਨਾ ਚਿੱਟੇ ਵਾਲਾ ਦੋਨੋਂ ਪਾਸੇ ਹੁੰਦੇ ਰਹਿੰਦੇ ਨੇ ਹਨਾ ਚਲੋ
ਬਿਲਕੁਲ ਜੀ ਦੇਖੋ ਕਈ ਵਾਰ ਨਾ ਇਹੀ ਚੀਜ਼ ਮੌਕਾ ਪ੍ਰਸਤੀ ਕਹਿੰਦੇ ਇਸ ਨੂੰ ਕਹਿੰਦੇ ਹੁੰਦੇ ਆ ਉਹੀ ਬੱਚਾ ਜਦੋਂ ਕਿਤੇ ਕੋਈ ਚੀਜ਼ ਵੱਡਿਆਂ ਦੀ ਚੀਜ਼ ਦਾ ਫਾਇਦਾ ਲੈਣਾ ਹੁੰਦਾ ਤਾਂ ਆਮ ਹੀ ਜਨਾਨੀਆਂ ਕਹਿੰਦੀਆਂ ਮੇਰਾ ਜਵਾਕ ਤਾਂ ਜਵਾਨ ਆ ਸੁੱਖ ਨਾਲ ਤੇ ਜਦੋਂ ਬੱਸ ਦੀ ਟਿਕਟ ਅੱਧੀ ਲਾਉਣੀ ਹੁੰਦੀ ਉਦੋਂ ਕਹਿਣਗੀਆਂ ਅਜੇ ਕੱਲ ਦਾ ਤਾਂ ਨਿਆਣਾ ਇਹ ਸੋ ਇਹ ਵੀ ਦੋ ਫੈਕਟ ਹੁੰਦੇ ਆ ਜੀ ਮੇਰੇ ਵਰਗੇ ਨੂੰ ਜੇ ਤਾਂ ਕਿਤੇ ਨਾ ਆਪਦੇ ਆਪ ਨੂੰ ਵੱਡਾ ਸਾਬਤ ਕਰਨਾ ਹੋਵੇ ਫਿਰ ਤਾਂ ਲੱਗ ਜਾਂਦੇ ਜੀ ਇਹ ਚਿੱਟੇ ਵਾਲ ਕੋਈ ਧੁੱਪੇ ਬਹਿ ਕੇ ਨੀ ਆਏ ਇਹ ਉਮਰ ਨਾਲ ਹੀ ਆਏ ਆ ਤੇ ਫਿਰ ਜੇ ਦੂਜੇ ਲੋਟ ਲੈਣਾ ਤਾਂ ਭਾਈ ਕੰਮ ਦੇ ਕਬੀਲਦਾਰੀਆਂ ਦੇ ਬੋਝ ਨੇ ਸਾਨੂੰ ਤਾਂ ਨਿੱਕੀ ਉਮਰੇ ਦਾੜੀ ਚਿੱਟੀ ਕਰਤੀ ਫਿਰ ਇਸ ਪਾਸੇ ਦਿੰਦੇ
ਮੈਨੂੰ ਚੇਤਾ ਜਦੋਂ ਐਡਲੇਡ ਪਿਛਲੀਆਂ 2000 ਸ਼ਾਇਦ 8 11 ਚ ਗੇਮਾਂ ਹੋਈਆਂ ਸੀ ਖੇਡਾਂ ਪਿਛਲੀਆਂ ਖੇਡਾਂ ਹੋਈਆਂ ਸੀ ਤਾਂ ਉੱਥੇ ਪੰਗਾ ਪੈ ਗਿਆ ਸੀ ਆਪਣਾ ਡੀਜੇ ਨਾਲ ਤੇ ਅਸੀਂ ਬੈਠੇ ਸੀ ਤੇ ਉਹ ਡੀਜੇ ਕਹੀ ਜਾਂਦਾ ਸੀ ਉਹ ਸਾਨੂੰ ਨਾ ਐਵੇਂ ਸਮਝ ਜਾਂਦਾ ਵੀ ਇਹ ਚਲਾਰੂ ਜੇ ਬੈਠੇ ਨੇ ਉਹ ਸਾਨੂੰ ਤੂੰ ਤੂੰ ਮੈਂ ਕਰ ਕਰਕੇ ਬੁਲਾਈ ਜਾਵੇ ਹਨਾ ਫਿਰ ਮਿੰਟੂ ਭਾਜੀ ਨੂੰ ਨਾ ਆਪਣਾ ਮਤਲਬ ਉਹ ਏਜ ਦਾ ਵਾਲਾ ਕਹਿਣਾ ਪਿਆ ਉਹ ਤੈਨੂੰ ਪਤਾ ਤੇਰੇ ਨਾਲ ਵੱਡਾ ਮੇਰਾ ਮੁੰਡਾ ਆ ਕਹਿੰਦਾ ਅੱਛਾ ਭਾਜੀ ਲੱਗਦੇ ਤਾਂ ਕਹਿੰਦਾ ਹੈ ਨੀ ਤੁਸੀਂ ਉਦੋਂ ਫੇਰ ਮਤਲਬ ਕਹਿ ਕੇ ਜਿੱਦਾਂ ਪੁਲਿਸ ਵਾਲੇ ਆਪਣਾ ਬੱਲਾ ਦਿਖਾਲਦੇ ਹੁੰਦੇ ਏਦਾਂ ਦਿਖਾਲਣਾ ਪੈਂਦਾ ਮੇਰੀ ਤਾਂ ਏਜ ਇੰਨੀ ਹੈ ਮੈਂ ਤਾਂ ਉਦਾਂ ਹੀ ਲੱਗਦਾ ਮੁੰਡਾ ਜੀ ਇਹ ਵੀ ਪੰਗਾ ਹੀ ਆ ਜੀ ਦਰਸ਼ਨ ਸਿੰਘ ਰਿਵਰਲੈਂਡ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਬਾਕੀ ਜੀ ਮਿੰਟੂ ਭਾਜੀ ਨੂੰ ਵਧਾਈਆਂ ਬਹੁਤ ਬਹੁਤ ਮੈਡਲ ਦੇ ਲਈ ਤੇ ਬੇਰੀ ਖੇਡ ਮੇਲੇ ਦੀ ਕਵਰੇਜ ਕਰਨ ਦੇ ਲਈ ਹਰਮਨ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਜੀ ਦੇਖੋ ਜਿੱਥੇ ਸਾਡਾ ਵਾਹ ਲੱਗਦਾ ਅਸੀਂ ਪਹੁੰਚੀਦਾ ਆ ਸਾਰੇ ਕਮਿਊਨਿਟੀ ਦੇ ਇਵੈਂਟ ਆ ਬਾਕੀ ਮਿੰਟੂ ਬਰਾੜ ਰਿਸ਼ੀ ਗੁਲਾਟੀ ਹੋਣੀ ਸਾਰੇ ਉੱਥੇ ਜੀ ਅੱਖੀਂ ਡਿੱਠਾ ਹਾਲ ਇਹ ਦੱਸਣਗੇ ਜੀ ਮਿੰਟੂ ਜੀ ਬਰੀਫਲੀ ਦੱਸੋ ਵੀ ਕਿੱਦਾਂ ਦਾ ਰਿਹਾ ਕੱਲ ਦਾ ਜਿਹੜਾ ਟੂਰਨਾਮੈਂਟ ਆ
ਦੇਖੋ ਦੂਜਾ ਮੇਲਾ ਸੀਗਾ ਤੇ ਥੋੜਾ ਜਿਹਾ ਇੱਕ ਦਿਨ ਗਲਤ ਚੂਜ਼ ਕੀਤਾ ਹੋਇਆ ਸੀ ਜਿਹੜਾ ਇਤਰਾਜ਼ ਚੱਲ ਰਿਹਾ ਸੀਗਾ ਵੀ ਸੈਟਰਡੇ ਨਹੀਂ ਹੋਣਾ ਚਾਹੀਦਾ ਸੀ ਸੰਡੇ ਹੋਣਾ ਚਾਹੀਦਾ ਸੀ ਤੇ ਉਸ ਕਰਕੇ ਥੋੜੀ ਜਿਹੀ ਦੁਚਿੱਤੀ ਸੀ ਵੀ ਇਕੱਠ ਨਹੀਂ ਹੋਊਗਾ ਪਿਛਲੇ ਵਾਰੀ ਇਕੱਠ ਸੋਹਣਾ ਹੋ ਗਿਆ ਸੀ ਤੇ ਸ਼ੁਰੂਆਤ ਜਦੋਂ ਮੈਂ 11 ਵਜੇ ਉੱਥੇ ਪਹੁੰਚਿਆ ਤੇ ਮੈਨੂੰ ਵੀ ਇਹ ਰਿਹਾ ਵੀ ਐਤਕੀ ਇਕੱਠ ਨਹੀਂ ਹੋਣਾ ਪਰ ਫੇਰ ਮੇਲਾ ਕਾਫੀ ਭੱਗ ਗਿਆ ਸੀਗਾ ਜੀ ਪਰ ਦੂਜੀ ਜਿਹੜੀ ਦਿੱਕਤ ਇਹ ਆਈ ਹੈ ਵੀ ਜਿਹੜੀ ਸ਼ਾਮ ਨੂੰ ਲੇਟ ਮੈਚ ਹੋਣ ਕਾਰਨ ਜਿਹੜਾ ਫਾਈਨਲ ਮੈਚ ਦੇਖਣ ਵਾਲਾ ਸੀ ਤੇ ਉਸ ਮੈਚ ਤੱਕ ਜਾਂਦੇ ਜਾਂਦੇ ਫੇਰ ਦਰਸ਼ਕ ਜਿਹੜੇ ਜਿਵੇਂ ਐਡਲੇਡ ਤੋਂ ਦੂਰ ਦੁਰਾਡੇ ਗਏ ਸੀ ਉਹ ਵਾਪਸ ਮੁੜ ਗਏ ਸੀ ਫੇਰ ਰਸ਼ ਜਿਹੜਾ ਘੱਟ ਗਿਆ ਸੀ ਪਰ ਓਵਰਆਲ ਜਿਹੜਾ ਇੱਕ ਦੋ ਚੀਜ਼ਾਂ ਜਿਹੜੀਆਂ ਪਿਛਲੇ ਵਾਰੀ ਗਲਤੀਆਂ ਹੋਈਆਂ ਸੀ ਜਾਂ ਕੁਝ ਇੱਕ ਮੌਸਮ ਨੇ ਪਿਛਲੇ ਵਾਰੀ ਸਾਥ ਨਹੀਂ ਦਿੱਤਾ ਸੀ ਉਹ ਐਤਕੀ ਦਰੁਸਤ ਕਰ ਲਈ ਹਾਂ ਉਹ ਐਤਕੀ ਦਰੁਸਤ ਹੋ ਗਈਆਂ ਸੀ ਜੀ ਐਤਕੀ ਲੰਗਰ ਦਾ ਬੜਾ ਹੀ ਸੁਚੱਜਾ ਪ੍ਰਬੰਧ ਸੀ ਤੇ ਬਹੁਤ ਹੀ ਲੰਗਰ ਦੀ ਤਾਂ ਇਹ ਪੋਜੀਸ਼ਨ ਸੀ ਵੀ ਲੰਚ ਤਾਂ ਕਰਵਾਇਆ ਬ੍ਰੇਕਫਾਸਟ ਲੰਚ ਚਾਹ ਤਾਂ ਚੱਲੀ ਪ੍ਰਬੰਧਕਾਂ ਨੇ ਅਪੀਲ ਕੀਤੀ ਵੀ ਡਿਨਰ ਵੀ ਇੱਥੇ ਹੀ ਕਰਕੇ ਜਾਓ ਇੰਨਾ ਕੁ ਜਿਹੜਾ ਲੰਗਰ ਦਾ ਇੰਤਜ਼ਾਮ ਸੀਗਾ ਤੇ ਇੰਨੀ ਕੁ ਜਲੇਬੀਆਂ ਮਿਠਾਈ ਖਸਕਰ ਪਾਰੇ ਆਉਂਦਿਆਂ ਨੂੰ ਸਭ ਨੂੰ ਲਿਫਾਫੇ ਭਰ ਭਰ ਦਿੱਤੇ ਜਾ ਰਹੇ ਸੀ ਸੋ ਇਹ ਵੀ ਇੱਕ ਵਧੀਆ ਸੀ ਤੇ ਦੂਜਾ ਐਤਕੀ ਜਿਹੜੇ ਵਾਲੀਬਾਲ ਦੇ ਵੀ ਮੁਕਾਬਲੇ ਬੜੇ ਵਧੀਆ ਗਿਰਾਏ ਗਏ ਨਾਲ ਨਾਲ ਬੱਚਿਆਂ ਦੇ ਨਿੱਕੀਆਂ ਨਿੱਕੀਆਂ ਰੇਸਾਂ ਦੇ ਜਿਹੜੇ ਫਨ ਟਾਈਪ ਮੁਕਾਬਲੇ ਸੀ ਉਨ੍ਹਾਂ ਨੇ ਵੀ ਸੋਹਣਾ ਕੀਤਾ ਤੇ ਤੀਜਾ ਇੱਕ ਨਿਊਜ਼ੀਲੈਂਡ ਤੋਂ ਟੀਮਾਂ ਆਉਣ ਦਾ ਵੀ ਜਿਹੜਾ ਸੀਗਾ ਕਾਰਨ ਦੋ ਟੀਮਾਂ ਨਿਊਜ਼ੀਲੈਂਡ ਤੋਂ ਆਈਆਂ ਤੇ ਉਹ ਦੋਨੇ ਟੀਮਾਂ ਬਹੁਤ ਵਧੀਆ ਖੇਡੀਆਂ ਇਹ ਨਹੀਂ ਵੀ ਇੱਕ ਖਾਨਾ ਪੂਰਤੀ ਕਰਨ ਆਈਆਂ ਤੇ ਬਹੁਤ ਸਾਰੇ ਮੈਚਾਂ ਦੇ ਜਿਹੜੇ ਨਤੀਜੇ ਇੱਕ ਦੋ ਪੁਆਇੰਟਾਂ ਦੇ ਫਰਕ ਤੇ ਹੀ ਆਏ ਆ ਤਾਂ ਉਹ ਬਹੁਤ ਵਧੀਆ ਰਿਹਾ ਤੇ ਪਰ ਥੋੜੀ ਜਿਹੀ ਘਾਟ ਰੜਕੀ ਹੈ ਸਾਡੇ ਲੋਕਲ ਟੀਮਾਂ ਦੀ ਭਾਵੇਂ ਪ੍ਰਬੰਧਕਾਂ ਨੇ ਦੱਸਿਆ ਵੀ ਅਸੀਂ ਇਨਵੀਟੇਸ਼ਨ ਸਾਰੀਆਂ ਟੀਮਾਂ ਨੂੰ ਭੇਜੇ ਸਨ ਤੇ ਪਰ ਲੋਕਲ ਟੀਮਾਂ ਮੈਲਬਨ ਤੋਂ ਦੋ ਟੀਮਾਂ ਆਈਆਂ ਸਨ ਤੇ ਜ਼ਿਆਦਾ ਟੀਮਾਂ ਨਹੀਂ ਆਈਆਂ ਨਾ ਕੋਈ ਬ੍ਰਿਸਬਨ ਤੋਂ ਟੀਮ ਆਈ ਤੇ ਨਾ ਇਸ ਕਰਕੇ ਥੋੜਾ ਜਿਹਾ ਇਹ ਵੀ ਸੀ ਪਰ ਇੱਕ ਦਿਨਾਂ ਦੇ ਜਿਹੜੇ ਮੁਕਾਬਲੇ ਹੁੰਦੇ ਆ ਇੱਕ ਦਿਨ ਦੀ ਟੂਰਨਾਮੈਂਟ ਦੇ ਵਿੱਚ ਜੇ ਜ਼ਿਆਦਾ ਟੀਮਾਂ ਵੀ ਆ ਜਾਣ ਤਾਂ ਉਹ ਵੀ ਮੈਨੇਜ ਕਰਨੀਆਂ ਔਖੀਆਂ ਹੋ ਜਾਂਦੀਆਂ ਸੋ ਪਰ ਕੁੱਲ ਮਿਲਾ ਕੇ ਜਿਹੜਾ ਦੂਜਾ ਟੂਰਨਾਮੈਂਟ ਹੈ ਇਹਨੂੰ ਆਪਾਂ ਕਾਮਯਾਬ ਟੂਰਨਾਮੈਂਟ ਹੀ ਕਹਾਂਗੇ
ਦੇਖੋ ਜਿੱਦਾਂ ਗ੍ਰਿਫਿਥ ਦਾ ਹੌਲੀ ਸ਼ੁਰੂ ਹੋਇਆ ਸੀ ਥੋੜੇ ਤੋਂ ਸ਼ੁਰੂ ਹੋਇਆ ਵਿਚਾਲੇ ਚੜਾਈ ਵੀ ਰਹੀ ਫਿਰ ਉਤਰਾਈ ਵੀ ਰਹੀ ਪਰ ਹੁਣ ਉਹਨਾਂ ਨੇ ਮਤਲਬ ਕਾਫੀ ਸਟੇਬਲ ਚੱਲ ਰਿਹਾ ਤੇ ਇਹਨੂੰ ਟਾਈਮ ਲੱਗਦਾ ਹੁੰਦਾ ਇਸ ਵਜੇ ਟੂਰਨਾਮੈਂਟ ਪਰ ਇਹ ਰਿਵਰਲੈਂਡ ਦੇ ਬਾਰੇ ਮੈਂ ਦੱਸਦਾ ਕਿਉਂਕਿ ਕਾਫੀ ਸ਼ਹਿਰ ਜਿਹੜੇ ਨੇ ਕਸਬੇ ਇਕੱਠੇ ਹੋ ਕੇ ਇੱਕ ਥਾਂ ਕਰਾਉਂਦੇ ਨੇ ਅਗਰ ਇਸੇ ਤਰ੍ਹਾਂ ਏਕਤਾ ਬਣੀ ਰਹੀ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਸੁਧਾਰ ਹੋ ਜਾਵੇਗਾ ਨਵਾਂ ਜਿਹੜਾ ਮੈਨੇਜਮੈਂਟ ਸਕਿੱਲ ਆਉਣਗੇ ਜਿਹੜੇ ਮੈਨੇਜ ਕਰਦੇ ਨੇ ਤੇ ਵਧੀਆ ਤਰੀਕੇ ਨਾਲ ਇਹ ਵੀ ਇੱਕ ਗ੍ਰਿਫਤ ਦੇ ਮੰਗਰ ਬਹੁਤ ਹੀ ਸਕਸੈਸਫੁਲ ਟੂਰਨਾਮੈਂਟ ਹੋਣ ਦੇ ਆਸਾਰ ਨੇ ਖਾਸ ਕਰਕੇ ਪਿੰਡਾਂ ਦੇ ਵਿੱਚ ਮਿੰਟੂ ਜੀ ਜ਼ਿਆਦਾ ਆਸਾਰ ਹੁੰਦੇ ਨੇ ਇਹੋ ਜਿਹੇ ਟੂਰਨਾਮੈਂਟ ਲੰਬਾ ਸਮਾਂ ਚੱਲਣ ਸ਼ਹਿਰਾਂ ਦੇ ਵਿੱਚ ਕੀ ਹੈ ਵੀ ਪਾਪੂਲੇਸ਼ਨ ਬਦਲਦੀਆਂ ਰਹਿੰਦੀਆਂ ਨੇ ਹਨਾ ਤੇ ਜ਼ਿਆਦਾ ਲੋਕ ਹੋਣ ਕਰਕੇ ਥੋੜਾ ਜਿਹਾ ਟੁੱਟਦਾ ਬਣਦਾ ਵੀ ਰਹਿੰਦਾ ਪਰ ਮੈਨੂੰ ਲੱਗਦਾ ਕਿ ਰਿਵਰਲੈਂਡ ਦੇ ਵਿੱਚ ਕਾਫੀ ਪੋਟੈਂਸ਼ੀਅਲ ਹੈ ਬੇਰੀ ਇਲਾਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਿ ਇੱਕ ਸਾਲਾਨਾ ਟੂਰਨਾਮੈਂਟ ਬੜਾ ਵਧੀਆ ਹੋ ਸਕਦਾ ਔਰ ਟਾਈਮ ਵੀ ਬੜਾ ਵਧੀਆ ਸਪਰਿੰਗ ਵਾਲਾ ਟਾਈਮ ਹੈ ਤੇ ਲਓ ਜੀ ਨਾਲ ਦੀ ਨਾਲ ਆਪਾਂ ਮੈਸੇਜ ਲੈਂਦੇ ਹਾਂ ਤੇ ਇੱਕ ਗੀਤ ਸੁਣਨਾ ਚਾਹੁੰਦੇ ਨੇ ਰਵਨੀਤ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਨੇ ਕਿ ਬਿੱਟੀ ਦਾ ਸੌਂਗ ਲਾ ਦਿਓ ਜੀ ਮੇਰੇ ਦਿਲ ਦੀ ਛਤਰੀ ਤੇ ਬਹਿ ਗਿਆ ਇੱਕ ਕਬੂਤਰ ਚੀਨਾ ਤੇ ਇੰਗਲਿਸ਼ ਚ ਲਿਖਿਆ ਮੈਂ ਪਹਿਲਾਂ ਸਮਝਿਆ ਕਬੂਤਰ ਚਾਈਨਾ ਵਾਲਾ ਤੇ ਲਾਵਾਂਗੇ ਜੀ ਕੱਢ ਲਿਆ ਗੀਤ ਅਜੇ ਤੇ ਜਗਤਾਰ ਜੌਲ ਮਨੀਲਾ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਾਈ ਜੀ ਸਾਡੇ ਵਾਲਾ ਪ੍ਰਧਾਨ ਰੂਸ ਦੇ ਕਾਮਰੇਡਾਂ ਤੋਂ ਪ੍ਰਭਾਵਿਤ ਰਿਹਾ ਜਿੱਤਣ ਤੋਂ ਪਹਿਲਾਂ ਵੀ ਸਰਪੰਚ ਬਾਰੇ ਅਵਾ ਤਵਾ ਬੋਲਿਆ ਸੀ ਉਸਨੇ ਚੇਤੇ ਰੱਖਿਆ ਤੇ ਉਹਨੇ ਵੀ ਨਵਾਂ ਧੜਾ ਤੇ ਨੱਕ ਤੇ ਮੱਕੀ ਬਾਤ ਹੀ ਆ ਕਹਿੰਦਾ ਕਿ ਫਿਰ ਮਿਲਾਂਗੇ ਟਾਈਮ ਹੈ ਨਹੀਂ ਬਾਕੀ ਗਾਲਾਂ ਦੀ ਕਹਿੰਦਾ ਇਹ ਸਾਡੇ ਪਿੰਡ ਵਾਲੇ ਜੈਲੇ ਬਾਬੇ ਦੇ ਟੱਬਰ ਵਰਗਾ ਗਾਲ ਤਾਂ ਗੱਲ ਗੱਲ ਤੇ ਕੱਢਦਾ ਇਨ੍ਹਾਂ ਦਾ ਲੀਡਰ ਜਿਹੜਾ ਪ੍ਰੈਜੀਡੈਂਟ ਨੇ ਮਾਮਾ ਨੂੰ ਗਾਲ ਕੱਢੀ ਸੀ ਨਾ ਇਸ ਕਰਕੇ ਹਾਂਜੀ ਹਾਂਜੀ ਤੇ ਉਹਨੇ ਉਹਨੂੰ ਗਾਲ ਕੱਢ ਸੀ ਮਾਂ ਦੀ ਤਾਂ ਉਹ ਮੈਂ ਤਾਂ ਹੀ ਪੁੱਛਿਆ ਸੀ ਮਨੀਲਾ ਵਾਲੇ ਦੱਸਿਓ ਵੀ ਇਹਦਾ ਕੀ ਕਰੈਕਟਰ ਕੀ ਆ ਉਹ ਕਹਿੰਦੇ ਵੀ ਇਹਦਾ ਹਾਲ ਤਾਂ ਸਾਡੇ ਪਿੰਡ ਦੇ ਜੈਲੇ ਕੇ ਟੱਬਰ ਵਰਗਾ ਆ ਤੇ ਗਾਲ ਤੇ ਗਾਲ ਤਾਂ ਗੱਲ ਗੱਲ ਤੇ ਕੱਢਦਾ ਚਲੋ ਜੀ ਬਹੁਤ ਬਹੁਤ ਧੰਨਵਾਦ ਅਪਡੇਟ ਦੇਣ ਲਈ ਤੇ ਖਬਰਾਂ ਤੇ ਵੀ ਝਾਤੀ ਮਾਰਨੀ ਆ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਸੁਰਖੀਆਂ ਬਣੀਆਂ ਨੇ ਪਿਛਲੇ ਹਫ਼ਤੇ ਉਨ੍ਹਾਂ ਤੇ ਚੀਰਫਾੜ ਕਰਨੀ ਆ ਤੇ ਪੁਸ਼ਪ ਠਾਕੁਰ ਜਪਾਨ ਵਾਲੇ ਸਾਡੇ ਨਾਲ ਜੁੜੇ ਨੇ ਤੁਹਾਨੂੰ ਪਤਾ ਮਿੰਟੂ ਜੀ ਉਧਰ ਪੈਰਾਲੰਪਿਕਸ ਚੱਲ ਰਹੀਆਂ ਨੇ ਤੇ ਉਹਦੇ ਵਿਚ
ਉਹਦੇ ਪੰਜਾਬੀ ਮੁੰਡਿਆਂ ਨੇ ਮਾਰੀਆਂ ਮੱਲਾਂ
ਹਾਂਜੀ ਉਹਦੇ ਵਿਚ ਦੋ ਮੈਡਲ ਜਿਹੜੇ ਜਿੱਤੇ ਨੇ ਭਾਰਤ ਨੇ ਤੇ ਸਤਿ ਇਹੀ ਖ਼ਬਰ ਦੇ ਰਹੇ ਨੇ ਸਾਨੂੰ ਪੁਸ਼ਪ ਠਾਕੁਰ ਤੇ ਉਨ੍ਹਾਂ ਨੇ ਕਹਿੰਦਾ ਕਿ ਸਾਡੇ ਜਿਹੜੇ ਮੇਨ ਓਲੰਪਿਕ ਆ ਉਹਦੇ ਵਿਚ ਤਾਂ ਪਲੇਅਰਾਂ ਦਾ ਪ੍ਰਦਰਸ਼ਨ ਵਧੀਆ ਨਹੀਂ ਰਿਹਾ ਪਰ ਪੈਰਾਲੰਪਿਕ ਚ ਭਾਰਤ ਨੂੰ ਦੋ ਮੈਡਲ ਦਿੱਤੇ ਨੇ ਜੀ ਉਨ੍ਹਾਂ ਨੇ ਜ਼ਿਆਦਾ ਵਧੀਆ ਤੇ ਪੈਰਾਲੰਪਿਕਸ ਦੇ ਪਲੇਅਰ ਨਿਕਲੇ ਨੇ ਤੇ ਬਾਕੀ ਕਹਿੰਦੇ ਮਰੀਅੱਪਨ ਤੇ ਵਰੁਣ ਨੇ ਬਹੁਤ ਨੂੰ ਬਹੁਤ ਮੁਬਾਰਕਾਂ ਜੀ ਮੈਡਲ ਜਿੱਤਣ ਵਾਸਤੇ ਬਾਕੀ ਦੋ ਤਿੰਨ ਚੁਟਕਲੇ ਉਹ ਬਾਅਦ ਲੇਟਰ ਓਨ ਸ਼ੇਅਰ ਕਰਾਂਗੇ ਪਰ ਬਹੁਤ ਵਧੀਆ ਜਾਣਕਾਰੀ ਤੁਸੀਂ ਸਾਨੂੰ ਦਿੱਤੀ ਆ ਬਲਰਾਜ ਸਿੰਘ ਮੈਲਬਨ ਵਾਲੇ ਵੀ ਜੁੜ ਗਏ ਨੇ ਪ੍ਰੋਗਰਾਮ ਦੇ ਵਿਚ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਧੀਆ ਚੱਲ ਰਿਹਾ ਪ੍ਰੋਗਰਾਮ ਤੇ ਰਾਜਵਿੰਦਰ ਖੱਕ ਸਾਡੇ ਨਾਲ ਮੈਲਬਨ ਤੋਂ ਜੁੜੇ ਨੇ ਜੀ ਤੇ ਉਨ੍ਹਾਂ ਨੇ ਕਿਹਾ ਕਿ ਵਧੀਆ ਚੱਲ ਰਿਹਾ ਪ੍ਰੋਗਰਾਮ ਲਾਨ ਮੋਵਰ ਰੈਡੀ ਆ ਜੀ ਉਹ ਵੀ ਘਾਹ ਕੱਟਣ ਨੂੰ ਤਿਆਰ ਹੈ ਉਨ੍ਹਾਂ ਨੇ ਫੋਟੋ ਭੇਜੀ ਲਾਨ ਮੋਵਰ ਦੀ ਤੇ ਅਸੀਂ ਕੱਲ ਨੇਬਰਹੁੱਡ ਵਾਚ ਦੀ ਮੀਟਿੰਗ ਕੀਤੀ ਹੈ ਜੀ ਪੁਲਿਸ ਨੇ ਸੇਫਟੀ ਟਿਪਸ ਵੀ ਦਿੱਤੇ ਕੇਸੀ ਕਾਉਂਸਲ ਕੈਂਡੀਡੇਟ ਪਰਮਪ੍ਰੀਤ ਸਿੰਘ ਰਾਜਪੂਤ ਨੇ ਵੀ ਅਟੈਂਡ ਕੀਤਾ ਤੇ ਫੋਟੋਆਂ ਵੀ ਉਨ੍ਹਾਂ ਨੇ ਭੇਜੀਆਂ ਜੀ ਤੇ ਪਰਮਪ੍ਰੀਤ ਸਿੰਘ ਰਾਜਪੂਤ ਨੂੰ ਸਪੋਰਟ ਕਰ ਰਹੇ ਨੇ ਸਾਰੇ ਤੇ ਚਲੋ ਮਿੰਟੂ ਜੀ ਇਹਦੀ ਮਤਲਬ ਗੱਲਾਂ ਬਾਤਾਂ ਵੀ ਕਰਨੀਆਂ ਪਰ ਪੁਲਿਸ ਵਾਲਿਆਂ ਨੇ ਆ ਕੇ ਸਾਰਿਆਂ ਨੂੰ ਮਤਲਬ ਕਿਉਂਕਿ ਮੈਲਬਨ ਦੇ ਵਿਚ ਕਾਫ਼ੀ ਇਹ ਕੰਮ ਚੱਲ ਰਿਹਾ ਨਾ ਅਟੈਕ ਹੋ ਰਹੇ ਨੇ ਲੁੱਟਾਂ ਮਾਰਾਂ ਹੋ ਰਹੀਆਂ ਨੇ ਸੋ ਕਾਫ਼ੀ ਸਤਰਕ ਨੇ ਉੱਥੇ ਭਾਈਚਾਰਾ ਹੁਣ ਆਪਣਾ ਤੇ ਸਾਡੇ ਨਾਲ ਜਗਤਾਰ ਸਿੰਘ ਕੰਗ ਮੈਲਬਨ ਤੋਂ ਜੁਆਇਨ ਇਨ ਕਰ ਗਏ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਗੁਰਿੰਦਰ ਸਿੰਘ ਕਹਿੰਦੇ ਨੇ ਕਿ ਇਹ ਬੱਬੂ ਮਾਨ ਦਾ ਲਿਖਿਆ ਹੋਇਆ ਗਾਣਾ ਹੈ ਜੀ ਬਿੱਟੀ ਵਾਲਾ ਗਲਵੱਕੜੀ ਇਹ ਮੈਨੂੰ ਨਹੀਂ ਸੀ ਪਤਾ ਜੀ ਪਰ ਚਲੋ ਬੱਬੂ ਮਾਨ ਵਧੀਆ ਵੀ ਲਿਖ ਲੈਂਦਾ ਤੇ ਇਧਰ ਜਗਦੀਪ ਗਰਾਇਆ ਕਹਿੰਦਾ ਤੁਸੀਂ ਕਹਿਣਾ ਸੀ ਜੀ ਡੀਜੇ ਵਾਲੇ ਬਾਬੂ ਮੇਰਾ ਗਾਣਾ ਚਲਾ ਦੇ ਅੱਛਾ ਇਹਨਾਂ ਨੇ ਵੀ ਕੋਈ ਲਾਈ ਹੈ ਚੋਟ ਤੇ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਸੋਨੀ ਬਰਾੜ ਲੀਟਨ ਤੋਂ ਜੁਆਇਨ ਇਨ ਕਰ ਗਏ ਨੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਵਧੀਆ ਚੱਲ ਰਿਹਾ ਜੀ ਧੁੱਪ ਸੇਕ ਰਹੇ ਹਾਂ ਜੀ ਤੇ ਘਾਹ ਕੱਟਤਾ ਸੀ ਜੀ ਕੱਲ ਸੋ ਅੱਜ ਫਰੀ ਆ ਤੇ ਦੇਖੋ ਇਹ ਆਪਣੇ ਟਾਈਮ ਟਾਈਮ ਸਿਰ ਦੇ ਆਪਣਾ ਨੀ ਕੰਮ ਨਿਬੇੜ ਲਿਆ ਸੈਟਰਡੇ ਨੂੰ ਹੀ ਤੇ ਉਨ੍ਹਾਂ ਨੇ ਇਕ ਵਿਚਾਰ ਸ਼ੇਅਰ ਕੀਤਾ ਕਿ ਵਟ ਇਜ਼ ਲਾਈਫ ਲਾਈਫ ਇਜ਼ ਅ ਫੁੱਟਬਾਲ ਮੈਚ ਨੈਵਰ ਮਾਈਂਡ ਦਾ ਕਿਕਸ ਆਫ ਦਾ ਪੀਪਲ ਬਿਕੋਜ਼ ਵਿਦਆਊਟ ਕਿਕਸ ਵੀ ਮੇ ਨੈਵਰ ਰੀਚ ਦਾ ਗੋਲ ਕਿੱਕਾਂ ਮਾਰ ਕੇ ਕਹਿੰਦੇ ਖਾ ਕੇ ਹੀ ਕੰਮ ਸਰਦਾ ਤੇ ਬਾਕੀ ਫੋਟੋਆਂ ਸਾਨੂੰ ਹੋਰ ਵੀ ਭੇਜੋ ਜਸ ਰਾਹੀ ਸਿਡਨੀ ਵਾਲੇ ਵੀ ਇਕ ਵਿਚਾਰ ਭੇਜ ਰਹੇ ਨੇ ਕਹਿੰਦੇ ਇਕ ਦੋਸਤ ਦੂਜੇ ਦੋਸਤ ਨੂੰ ਬੜੇ ਮਾਣ ਨਾਲ ਕਹਿੰਦਾ ਦੇਖ ਯਾਰਾ ਜਦ ਵੀ ਕੋਈ ਲੋੜ ਪਵੇ ਤਾਂ ਆਪਾਂ ਹਾਜ਼ਰ ਆ ਭਾਵੇਂ ਦਿਨ ਹੋਵੇ ਰਾਤ ਹੋਵੇ ਧੁੱਪ ਹੋਵੇ ਛਾਂ ਹੋਵੇ ਅੱਧੀ ਰਾਤ ਮੀਂਹ ਚੱਕੜ ਦੁੱਖ ਤਕਲੀਫ਼ ਭਾਵੇਂ ਕੁਛ ਵੀ ਹੋਵੇ ਪਰ ਇਕ ਗੱਲ ਯਾਦ ਰੱਖੀ ਪੈਸੇ ਨਾ ਮੰਗੀ ਕਹਿੰਦਾ ਉਦਾਂ ਹਾਜ਼ਰ ਵਧੀਆ ਗੱਲ ਆ ਜੀ ਇੱਦਾਂ ਹੀ ਚਾਹੀਦਾ ਦੋਸਤੀ ਮਿੱਤਰ ਮਤਲਬ ਇਹੀ ਆ ਕਿਉਂਕਿ ਇਹ ਵੀ ਵਿਚਾਰ ਕਈ ਵਾਰੀ ਸਾਹਮਣੇ ਸਾਂਝਾ ਆਇਆ ਕਿ ਅਗਰ ਤੁਸੀਂ ਆਪਣੀ ਦੋਸਤੀ ਖਤਮ ਕਰਨੀ ਆ ਨਾ ਤਾਂ ਪੈਸੇ ਉਧਾਰੇ ਦੇ ਦਿਓ ਜਾਂ ਪੈਸੇ ਉਧਾਰੇ ਲੈ ਲਿਓ ਬਸ ਇਹ ਬਹੁਤ ਇਹ ਵੀ ਨੁਕਤਾ ਸਮਝਣ ਵਾਲਾ ਸੋ ਮਿੰਟੂ ਜੀ ਹੁਣ ਚੱਲਦੇ ਆ ਜੀ ਥੋੜੀਆਂ ਕੌਂਸਲ ਦੀਆਂ ਇਲੈਕਸ਼ਨ ਵੱਲ ਜਿਹੜੀਆਂ ਕਿ ਆਸਟ੍ਰੇਲੀਆ ਦੇ ਵਿਚ ਹੋ ਕੇ ਹਟੀਆਂ ਨੇ ਤੇ ਕੱਲ ਮੈਂ ਤਾਂ ਵੋਟ ਪਾ ਜਾਂਦੀ ਸੀ ਤੁਹਾਡੇ ਵੀ ਹੋ ਰਹੀਆਂ ਇਹ ਸਾਰੇ ਆਸਟ੍ਰੇਲੀਆ ਚ ਪੈ ਰਹੀਆਂ ਵੋਟਾਂ
ਨਹੀਂ ਸਾਡੇ ਨਹੀਂ ਸਾਡੇ ਨਹੀਂ ਸੀ
ਅੱਛਾ ਇਹ ਨਿਊ ਸਾਊਥ ਵੇਲਸ ਵਿਚ ਸੀਗੀਆਂ ਤੇ ਉਹਦੇ ਕੱਲ ਜਿਹੜੇ ਰਿਜ਼ਲਟ ਸ਼ਾਮੀ ਆਣੇ ਸ਼ੁਰੂ ਹੋ ਗਏ ਸੀ ਮੈਨੂੰ ਲੱਗਦਾ ਮੈਲਬਨ ਦੇ ਵਿਚ ਵੀ ਅਗਲੇ ਹਫ਼ਤੇ ਹੋਣਗੀਆਂ ਕਿਉਂਕਿ ਹਜੇ ਕੈਂਪੇਨਿੰਗ ਉਥੇ ਚੱਲ ਰਹੀ ਹੈ ਮੈਲਬਨ ਦੇ ਵਿਚ ਬਹੁਤ ਸਾਰੇ ਸਾਡੇ ਪੰਜਾਬੀ ਖੜੇ ਨੇ ਪਰਮਪ੍ਰੀਤ ਸਿੰਘ ਰਾਜਪੂਤ ਖੜੇ ਨੇ ਤੇ ਗੁਰਿੰਦਰ ਕੌਰ ਖੜੀ ਹੈ ਆਪਣੇ ਜੱਜ ਵੀਰ ਹੋਣੀ ਖੜੇ ਨੇ ਸੋ ਹੋਰ ਵੀ ਕਈ ਨਾਮ ਆ ਜਿਹੜੇ ਮੈਂ ਨਹੀਂ ਹੁਣ ਸਾਰੇ ਨਹੀਂ ਲੈ ਸਕਦਾ ਬਹੁਤ ਸਾਰੇ ਆਪਣੇ ਕੌਂਸਲ ਇਲੈਕਸ਼ਨ ਦੇ ਵਿਚ ਖੜੇ ਨੇ ਇਧਰ ਨਿਊ ਸਾਊਥ ਵੇਲਸ ਦੇ ਵਿਚ ਸਾਡੇ ਲੋਕਲ ਇੱਥੇ ਕੌਫ ਸਾਰਵਰ ਤੋਂ ਜੌਨ ਅਰਕਨ ਵੀ ਖੜੇ ਸਨ ਤੇ ਮੈਨੂੰ ਲੱਗਦਾ ਹੈ ਕਿ ਹਜੇ ਰਿਜ਼ਲਟ ਡਿਕਲੇਅਰ ਹੋਏ ਨਹੀਂ ਪਰ ਕੌਂਸਲਰ ਜ਼ਰੂਰ ਬਣ ਗਏ ਹੋਣਗੇ ਉਧਰ ਸਿਡਨੀ ਤੋਂ ਡਾਕਟਰ ਮਨਿੰਦਰ ਸਿੰਘ ਬਲੈਕਟਨ ਕੌਂਸਲ ਤੋਂ ਖੜੇ ਸਨ ਤੇ ਉਹ ਉਹਨਾਂ ਦੀ ਜਿਹੜੀ ਪੋਸਟਲ ਵੋਟਸ ਦੇ ਉੱਤੇ ਕਾਊਂਟਿੰਗ ਰਹਿ ਗਈ ਆ, ਵੈਸੇ ਉਹ 750 ਵੋਟਾਂ ਤੋਂ ਅੱਗੇ ਚੱਲ ਰਹੇ ਨੇ। ਸੋ ਬਹੁਤ ਉਮੀਦ ਹੈ ਕਿ ਉਹ ਇਹ ਇਲੈਕਸ਼ਨ ਜਿਹੜੀ ਹੈ ਜਿੱਤ ਜਾਣਗੇ ਤੇ ਕੌਂਸਲਰ ਬਣ ਜਾਣਗੇ ਬਲੈਕ ਟਾਊਨ ਦੇ ਵਿੱਚ। ਔਰ ਸੱਜਣੋ ਮਿੱਤਰੋ, ਅਗਰ ਹੋਰ ਵੀ ਕੋਈ ਜਾਣਕਾਰੀ ਹੈ ਤਾਂ ਤੁਸੀਂ ਸਾਨੂੰ ਨਾਲ ਦੀ ਨਾਲ ਅਪਡੇਟ ਕਰ ਸਕਦੇ ਹੋ, ਅਸੀਂ ਸ਼ੇਅਰ ਜ਼ਰੂਰ ਕਰਨਾ ਚਾਹਾਂਗੇ। ਤੇ ਤੁਹਾਡੇ ਕਦੋਂ ਹੈ ਇਲੈਕਸ਼ਨ, ਤੁਹਾਡੇ ਵੀ ਹੈ ਜਾਂ ਨਹੀਂ ਮਿੰਟੋ ਜੀ?
ਨਹੀਂ, ਸਾਡੇ ਫਿਲਹਾਲ ਨਹੀਂ ਅਨਾਊਂਸ ਹੋਏ ਕੋਈ ਵੀ ਕੌਂਸਲ ਦੇ ਇਲੈਕਸ਼ਨ, ਸਾਡੇ ਪਿਛਲੇ ਸਾਲ ਡੇਢ ਸਾਲ ਪਹਿਲਾਂ ਹੀ ਪਏ ਆ ਜੀ, ਇਸ ਕਰਕੇ ਮੈਨੂੰ ਲੱਗਦਾ ਹਜੇ ਨਹੀਂ।
ਠੀਕ ਹੈ ਜੀ,
ਤੇ 3 ਸਾਲ ਦੀ ਟਰਮ ਹੁੰਦੀ ਹੈ ਜੀ?
3 ਸਾਲ ਦੀ, ਹਾਂਜੀ। ਤੇ ਸੱਜਣ ਮਿੱਤਰ ਜੁੜੇ ਨੇ ਇਧਰ, ਤਰਸੇਮ ਸਿੰਘ ਰਟੋਲ ਫੋਟੋਆਂ ਪਾ ਰਹੇ ਨੇ ਫੇਸਬੁੱਕ ਤੇ, ਮਾਤਾ ਜੀ ਆਏ ਹੋਏ ਨੇ ਔਰ ਉਹਨਾਂ ਨੂੰ ਘੁਮਾਉਣ ਦੇ ਲਈ ਬਾਗਾਂ ਦੇ ਵਿਚ ਜਾ ਰਹੇ ਨੇ। ਮੈਂ ਇੱਥੇ ਇਹ ਵੀ ਦੱਸਦਾ ਕਿ ਬਹੁਤ ਸਾਰੇ ਸ਼ਹਿਰਾਂ ਦੇ ਵਿਚ ਫਲਾਵਰ ਫੈਸਟੀਵਲ ਚੱਲ ਰਹੇ ਨੇ ਬੋਟੈਨਿਕ ਗਾਰਡਨ ਦੇ ਵਿਚ। ਅਗਰ ਤੁਹਾਡੇ ਕੋਲ ਟਾਈਮ ਹੈ ਅੱਜ ਜਾਂ ਅਗਲੇ ਹਫ਼ਤੇ ਤਾਂ ਜ਼ਰੂਰ ਆਪਣੇ ਲਾਗੇ ਦੇ ਬੋਟੈਨਿਕ ਗਾਰਡਨ ਚ ਜਾਓ। ਤੇ ਇਹਦੀ ਫੋਟੋ ਤਾਂ ਵੈਸਟਰਨ ਆਸਟ੍ਰੇਲੀਆ ਤੋਂ ਓਰਲੀਓਨ ਬੋਟੈਨਿਕ ਗਾਰਡਨ ਦੇ ਵਿਚ ਬਹੁਤ ਖੂਬਸੂਰਤ ਟਿਊਲਿਪ ਖਿੜੇ ਹੋਏ ਨੇ ਤੇ ਤਰਸੇਮ ਸਿੰਘ ਰਟੋਲ ਆਪਣੇ ਮਾਤਾ ਜੀ ਦੇ ਨਾਲ ਫੈਮਿਲੀ ਦੇ ਨਾਲ ਗਏ ਹੋਏ ਨੇ, ਦਿਖਾ ਰਹੇ ਨੇ, ਬਹੁਤ ਸੋਹਣਾ ਲੱਗ ਰਿਹਾ। ਇਸੇ ਤਰ੍ਹਾਂ ਹੀ ਫਲੋਰੀਆਰਡ ਚੱਲ ਰਿਹਾ ਜੀ ਕੈਨਬਰਾ ਦੇ ਵਿਚ, ਤੇ ਬਹੁਤ ਹੀ ਖੂਬਸੂਰਤ ਆਸਟ੍ਰੇਲੀਆ ਦਾ ਬਹੁਤ ਹੀ ਮਸ਼ਹੂਰ ਇਹ ਫੁੱਲਾਂ ਦਾ ਮੇਲਾ ਹੈ ਤੇ ਬਹੁਤ ਫੁੱਲ ਲੱਗੇ ਹੁੰਦੇ ਨੇ ਤੇ ਬੜੀ ਗਤੀਵਿਧੀਆਂ ਦੇ ਇੰਡੀਅਨ ਫੈਸਟੀਵਲ ਵੀ ਚੱਲ ਰਿਹਾ ਜੀ। ਮਿੰਟੂ ਜੀ, ਇਸ ਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ?
ਬਿਲਕੁਲ ਜੀ, ਮੇਰੀ ਥੋੜੇ ਦਿਨ ਪਹਿਲਾਂ ਕੌਂਸਲੇਟ ਜਨਰਲ ਹੋਰਾਂ ਨਾਲ ਗੱਲ ਹੋ ਰਹੀ ਸੀ ਤੇ ਉਹ ਦੱਸਦੇ ਸੀ ਵੀ 10 ਦਿਨਾਂ ਜਿਹੜਾ ਇਹ ਮੇਲੇ ਚੱਲਣਾ ਹੈ ਇੰਡੀਅਨ ਕੌਂਸਲੇਟ ਜਨਰਲ ਵੱਲੋਂ, ਜਿਹੜੇ ਵੱਖੋ ਵੱਖਰੇ ਸ਼ਹਿਰਾਂ ਚ ਮੈਨੇਜ ਕੀਤੇ ਗਏ ਆ। ਤੇ ਮੈਂ ਕੋਸ਼ਿਸ਼ ਕਰੂੰਗਾ ਜੀ, ਹੋ ਸਕਿਆ ਕੱਲ ਦੇ ਪ੍ਰੋਗਰਾਮ ਚ ਉਹਨਾਂ ਨਾਲ ਆਪਾਂ ਸਿੱਧੀ ਗੱਲਬਾਤ ਕਰੀਏ ਤੇ ਉਹਨਾਂ ਤੋਂ ਪੁੱਛੀਏ ਉਸ ਮੇਲੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਲਈਏ ਵੀ ਇਹਦਾ ਕੀ ਮਕਸਦ ਆ, ਕਿਉਂ, ਕਾਹਤੋਂ ਤੇ ਕਿੱਥੇ ਕਿੱਥੇ ਹੋ ਰਿਹਾ। ਤੇ ਪਰ ਤੁਸੀਂ ਜਦੋਂ ਇੰਡੀਅਨ ਕੌਂਸਲੇਟ ਜਨਰਲ ਦੀ ਸਾਈਟ ਤੇ ਜਾਓਗੇ ਤਾਂ ਤੁਹਾਨੂੰ ਉਹਦੇ ਬਾਰੇ ਕਾਫੀ ਕੁਝ ਪਤਾ ਲੱਗ ਜੂਗਾ। ਉਹਦਾ ਨਾਂ ਪੂਰਾ ਮੈਨੂੰ ਪ੍ਰੋਨਾਊਂਸ ਨਹੀਂ ਕਰਨਾ ਆ ਰਿਹਾ ਸਿੱਧੂ ਸਾਹਿਬ, ਕੀ ਉਹ ਕੌਨਫਲੈਂਕਸ ਕੀ ਕਹਿੰਦੇ ਆ ਜਾਂ ਕੁਛ, ਮੈਂ ਮੇਲਾ ਦੇਖ ਰਿਹਾ ਸੀਗਾ ਜਿਹੜਾ ਉਹਦਾ ਨਾਂ ਮੇਰੇ ਦਿਮਾਗ
ਹੋਇਆ ਫਲੋਰੀਆਰਡ। ਫਲੋਰੀਆਰਡ
ਫਲੋਰੀਆਰਡ ਤਾਂ ਇੱਕ ਅੱਡ ਚੀਜ਼ ਆ, ਪਰ ਇੱਕ ਜਿਹੜਾ ਹੁਣ ਮੈਂ 10 ਦਿਨਾਂ ਦਾ ਜਿਹੜਾ ਮੇਲਾ ਲੱਗ ਰਿਹਾ ਨਾ, ਉਹਦਾ ਨਾਂ ਵੱਖਰਾ ਨਾਂ ਕੋਈ ਇਹਨਾਂ ਦਾ ਸਾਈਟ ਤੋਂ ਮੈਂ ਦੇਖ ਕੇ ਹੁਣੇ ਦੱਸਦਾ ਥੋੜੀ ਦੇਰ ਚ। ਤੇ ਪਰ ਉਹ ਇੱਕ ਵੱਡੇ ਪੱਧਰ ਦੇ ਉੱਤੇ ਤਾਂ ਮਨਾਇਆ ਜਾ ਰਿਹਾ ਵੀ ਭਾਰਤੀ ਕਲਚਰ ਆ ਜਿਹੜਾ ਆਸਟ੍ਰੇਲੀਅਨ ਭਾਈਚਾਰੇ ਦੇ ਨਾਲ ਸਾਂਝਾ ਕਰਨ ਲਈ ਅਫੀਸ਼ੀਅਲ ਤੌਰ ਤੇ ਸਰਕਾਰੀ ਤੌਰ ਦੇ ਉੱਤੇ ਉਹ ਮਨਾਇਆ ਜਾ ਰਿਹਾ।
ਜੀ ਜੀ, ਹਾਂਜੀ, ਕਾਫੀ ਫੈਸਟੀਵਲ ਆਫ ਇੰਡੀਆ ਕਿਹਾ ਇਹਨਾਂ ਨੇ ਨਾਮ ਦਿੱਤਾ ਇਹਨੂੰ। ਤੇ ਅੱਛਾ ਅੱਛਾ, ਉਹ ਕੌਨਫਲੂਐਂਸ ਮੇਲੇ ਦਾ ਕੌਨਫਲੂਐਂਸ
ਜਿਹੜਾ ਮੈਨੂੰ ਕਹਿਣਾ ਨਹੀਂ
ਆਉਂਦਾ, ਉਹੀ ਅੰਗਰੇਜ਼ੀ ਚ ਕੀ ਬਾਤ ਹੈ ਜੀ। ਸੋ ਮਿੰਟੂ ਜੀ, ਏਦਾਂ ਕਰਦੇ ਹਾਂ, ਇੱਕ ਛੋਟੀ ਜਿਹੀ ਲੈਂਦੇ ਹਾਂ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਜਿਹੜੇ ਬਹੁਤ ਹੀ ਉਲਝੇ ਹੋਏ ਤੇ ਸੁਲਝ ਰਹੇ ਮਸਲੇ ਆ ਉਹਨਾਂ ਤੇ ਆਪਾਂ ਗੱਲ ਕਰਨੀ ਆ। ਤੇ ਬਹੁਤ ਸਾਰੀਆਂ ਗਿਆਨ ਦੀਆਂ ਗੱਲਾਂ ਵੀ,
ਬਹੁਤ ਸਾਰੇ ਮੈਨੂੰ ਪਰਸਨਲ ਸੁਨੇਹੇ ਆ ਰਹੇ ਆ, ਕਹਿੰਦੇ ਵੀ ਸਿੱਧੂ ਸਾਹਿਬ ਦੇ ਮਾਮਲੇ ਚ ਤੁਸੀਂ ਦੱਸਿਆ ਨੀ ਜੀ। ਮੈਂ ਕਿਹਾ ਮੈਨੂੰ ਟਾਈਮ ਹੀ ਨੀ ਮਿਲਿਆ, ਮੈਂ ਦੱਸਦਾ ਕਿਹੜੇ ਵੇਲੇ, ਫਰਾਈਡੇ ਨੂੰ ਟਾਈਮ ਸੀਗਾ ਉਦਨ ਪ੍ਰੋਗਰਾਮ ਅਪਸੈਟ ਹੋ ਗਿਆ।
ਜੀ ਜੀ,
ਤੇ ਕੋਈ ਨੀ ਜੀ, ਅੱਜ ਦੱਸ ਦਿੰਦੇ ਆ ਜਿਹੜੇ ਨਹੀਂ ਕਹੇਗੇ।
ਹਾਂਜੀ, ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ ਜੀ ਪੱਕ ਦੇ ਮਸਲੇ ਲੈ ਕੇ।
ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਕਰਮਜੀਤ ਸਿੰਘ ਬਾਟ ਪ੍ਰੋਡਕਸ਼ਨ ਪੇਸ਼ ਕਰਦੇ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੀ ਜੀਵਨੀ ਤੇ ਆਧਾਰਿਤ ਫਿਲਮ ਧਰਮ ਯੁੱਧ ਮੋਰਚਾ।
ਤੇ ਨਿਸ਼ਾਨੇ ਬਣਾ ਲਿਆ ਕਿ ਸਿੱਖਾਂ ਦਾ ਧਾਰਮਿਕ ਮੰਦਰ ਧੋਣਾ, ਫਿਰ ਕੋਈ ਲੋੜ ਨੀ ਏਕਤਾ ਉਪਕਰ ਨੀ, ਫਿਰ ਉਸ ਦਿਨ ਖੰਡਾ ਖੜਕਾਵੇ ਪੂਰਾ।
ਅ ਫਿਲਮ ਬਾਏ ਰਾਜ ਕਾਕਰਾ 16 ਸਤੰਬਰ 2016 ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਦੇਖੋ। ਧਰਮ ਯੁੱਧ ਮੋਰਚਾ।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ 1-2-3-diet।
ਆਸਟ੍ਰੇਲੀਆ ਵਿੱਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮ ਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ, ਟਰੱਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387-590629।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਜੀ। 10:05 ਘੜੀ ਦੇ ਉੱਤੇ ਹੋ ਗਏ ਨੇ ਸਿਡਨੀ ਸਮੇਂ ਦੇ ਮੁਤਾਬਕ। ਦਿਨ ਐਤਵਾਰ ਹੈ, 11 ਸਤੰਬਰ ਹੈ ਜੀ, 9/11 ਅੱਜ ਤੇ ਚੇਤਾ ਹੀ ਨਹੀਂ ਹੈਗਾ ਜੀ। 9/11 ਦਾ ਬੜਾ ਮਸ਼ਹੂਰ ਸਮੀਕਰਨ ਬਣਿਆ ਹੋਇਆ। 3000 ਮੌਤਾਂ ਹੋਈਆਂ ਸੀ ਜੀ 9/11 ਨੂੰ, ਤੇ ਜਦੋਂ ਨਿਊਯਾਰਕ ਦੇ ਟਵਿਨ ਟਾਵਰ ਤੇ ਹਮਲਾ ਕੀਤਾ ਗਿਆ ਸੀ। ਖੈਰ, ਇਧਰ ਫੋਟੋਆਂ ਦੇ ਵਿਚ ਸਤਿੰਦਰਪਾਲ ਸਿੰਘ ਸਿਡਨੀ ਵਾਲੇ ਤੜਾਤੜ ਫੋਟੋਆਂ ਭੇਜ ਰਹੇ ਨੇ ਫਲੋਰੀ ਆਰਟ ਦੀਆਂ। ਕਹਿੰਦੇ ਲਾਕਸ ਟੀਅਰ ਗਿਆ ਸੀ ਮੈਂ ਪਿਛਲੇ ਸਾਲ, ਬਹੁਤ ਵਧੀਆ, ਮਸਟ ਵਿਜ਼ਿਟ, ਬਹੁਤ ਖੂਬਸੂਰਤ ਫੁੱਲ ਹੈਗੇ ਨੇ, ਤੇ ਉਨ੍ਹਾਂ ਨੇ ਫੋਟੋ ਭੇਜੀ ਆ। ਅਮਰੀਕ ਸਿੰਘ ਫਲੋਰਾ ਭਾਜੀ ਜੁੜ ਗਏ ਨੇ, ਰਵਨੀਤ ਮੈਲਬਨ ਤੋਂ ਵੀ ਫੋਟੋਆਂ ਭੇਜ ਰਹੇ ਨੇ। ਉਹ ਵੀ ਟੂਲਿਪ ਫੈਸਟੀਵਲ ਲੱਗਦਾ ਜੀ ਉਥੇ, ਮੈਨੂੰ ਲੱਗਦਾ ਉਨ੍ਹਾਂ ਦੀਆਂ। ਜਸ ਆਸਟ੍ਰੇਲੀਆ ਵਾਲੇ ਵੀ ਫੋਟੋਆਂ ਭੇਜ ਰਹੇ ਨੇ, ਉਹ ਵੀ ਕੰਮ ਕਰ ਰਹੇ ਨੇ ਜੀ ਮੈਨੂੰ ਲੱਗਦਾ ਫਾਰਮ ਦੇ ਉਤੇ। ਤੇ ਰਜਿੰਦਰ ਸਿੱਧੂ ਯੰਗ ਵਾਲੇ ਵੀ ਸਾਡੇ ਨਾਲ ਜੁੜ ਗਏ ਨੇ, ਤੇ ਅਮਨਦੀਪ ਸਿੰਘ ਵੀ ਸਾਡੇ ਮੇਰੇ ਹੀ ਨਾਮ ਹੀ ਜੁੜੇ ਨੇ। ਸਾਰੇ ਮੈਸੇਜ ਆਪਾਂ ਲਵਾਂਗੇ, ਪਰ ਮਿੰਟੂ ਜੀ ਇੱਕ ਹੁਣ ਝਾਤ ਮਾਰਨੀ ਆ ਖਬਰਾਂ ਦੇ ਉੱਤੇ। ਜਿਹੜੀ ਮੇਜਰ ਖਬਰ ਬਣ ਰਹੀ ਆ ਉਹ ਹੈ ਕਿ ਮੈਨੂੰ ਲੱਗਦਾ ਕਿ ਇਲੈਕਸ਼ਨ ਦੇ ਮੂਹਰੇ ਲੋਲੀਪੌਪ ਵੰਡੇ ਜਾ ਰਹੇ ਨੇ। ਇਨ੍ਹਾਂ ਦੇ ਵਿੱਚ ਇੱਕ ਜਿਹੜੀ ਮੁੱਖ ਖਬਰ ਮੈਂ ਕੱਲ ਵੀ ਪੜ੍ਹੀ ਸੀ ਕਿ ਸੈਣੀ ਅਤੇ ਸੁਨਿਆਰੇ ਪਛੜੀਆਂ ਸ਼੍ਰੇਣੀਆਂ 'ਚ ਸ਼ਾਮਲ, ਬੇਘਰੇ ਗਰੀਬਾਂ ਨੂੰ ਮਿਲੇਗਾ ਪੰਜ ਮਰਲੇ ਦਾ ਪਲਾਟ। ਤੇ ਮੈਨੂੰ ਇਹ ਨੀ ਸਮਝ ਆਉਂਦੀ ਸੁਨਿਆਰੇ ਕਦੋਂ ਦੇ ਗਰੀਬ ਹੋ ਗਏ ਪਛੜੇ ਹੋ ਗਏ ਹਨਾ।
ਨਹੀਂ ਦੇਖੋ ਇਹਨਾਂ ਦੋ ਕੈਟਾਗਰੀਜ਼ ਸੀ, ਇੱਕ ਐਸ ਸੀ ਇੱਕ ਬੀ ਸੀ, ਸ਼ਡਿਊਲ ਕਾਸਟ ਤੇ ਬੈਕਵਰਡ ਕਲਾਸਿਸ।
ਅੱਛਾ ਜੀ।
ਤੇ ਇਹ ਜਿਹੜੀ ਪਹਿਲੀ ਗੱਲ ਤਾਂ ਇਸ ਦੇ ਉੱਤੇ ਬਹੁਤ ਸਾਰੀ ਬਹਿਸਬਾਜ਼ੀਆਂ ਹੋਈਆਂ ਇਸ ਤੋਂ ਪਹਿਲਾਂ ਵੀ। ਇੱਕ ਤਾਂ ਅਸੀਂ ਇੱਕ ਪਾਸਾ ਕਹਿੰਦੇ ਵੀ ਜਾਤ ਪਾਤ ਤੋਂ ਉੱਠੇ ਉੱਚੇ ਉੱਠਿਆ ਜਾਵੇ ਤੇ ਜਾਤ ਪਾਤ ਤੋਂ ਬਾਹਰ ਦੀਆਂ ਗੱਲਾਂ ਹੋਣ, ਇੱਕ ਪਾਸਾ ਅਸੀਂ ਉਸ ਚੀਜ਼ ਨੂੰ ਦਿੰਦੇ ਹਾਂ, ਪ੍ਰਮੋਟ ਕਰਦੇ ਹਾਂ। ਦੂਜੇ ਪਾਸੇ ਅਸੀਂ ਇੱਕ ਕੈਟਾਗਰੀ ਦਾ ਨਾਂ ਹੀ ਰੱਖਿਆ ਸ਼ਡਿਊਲ ਕਾਸਟ। ਉਹ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਸੀ ਤੇ ਇਹਦਾ ਹੱਲ ਨਹੀਂ ਨਿਕਲ ਸਕਿਆ। ਬਹੁਤ ਕੋਸ਼ਿਸ਼ ਵੱਡੇ ਵੱਡੇ ਬੁੱਧੀਜੀਵੀਆਂ ਨੇ ਮੱਥਾ ਕਪਾਈ ਕਰ ਲਈ ਇਸ ਚੀਜ਼ ਦਾ ਵੀ ਇਸ ਦਾ ਹੱਲ ਕਿਵੇਂ ਕੱਢਿਆ ਜਾਵੇ। ਹੱਲ ਕੱਢਣਾ ਵੀ ਨਹੀਂ ਚਾਹੁੰਦੇ ਸੀਗੇ। ਕਾਰਨ ਕੀ ਹੈ ਵੀ ਹਮੇਸ਼ਾ ਜਿਹੜੀ ਹੈ ਵੋਟ ਤਾਂ ਇੱਕ ਅਮੀਰ ਬੰਦੇ ਦੀ ਵੀ ਹੁੰਦੀ ਹੈ ਵੋਟ।
ਜੀ ਜੀ ਮੈਨੂੰ ਲੱਗਦਾ ਕਿ ਮਿੰਟੂ ਬਰਾੜ ਹੋਣਾ ਦਾ
ਕਨੈਕਸ਼ਨ ਇੱਕ ਚੁਆਇਸ ਆ ਜਾਂਦੀ ਆ।
ਹਾਂਜੀ ਹਾਂਜੀ ਮਿੰਟੂ ਜੀ ਤੁਹਾਡੀ ਗੱਲ ਕੱਟ ਹੋ ਗਈ ਸੀ, ਮੈਨੂੰ ਲੱਗਦਾ ਕਨੈਕਸ਼ਨ ਵਿੱਚੋਂ ਡ੍ਰੌਪ ਇਨ ਕਰ ਗਿਆ ਸੀ ਕਿ ਜਿਹੜੀ ਵੋਟ ਵੋਟ ਦੀ ਵੋਟ ਬੈਂਕ ਦੇ ਕਰਕੇ ਸਾਰਾ ਕੁਝ ਹੋ ਰਿਹਾ ਮੋਸਟਲੀ। ਜੀ ਮੈਨੂੰ ਲੱਗਦਾ
ਉਹਦੀ ਮਰਜ਼ੀ ਨਾਲ ਖਾ ਪੀ ਸਕਦਾ
ਜੀ,
ਮਰਜ਼ੀ ਨਾਲ ਖਰੀਦ ਸਕਦਾ
ਜੀ,
ਠੀਕ ਹੈ ਨਾ। ਤੇ ਜਿਹੜਾ ਗਰੀਬ ਬੰਦਾ, ਗਰੀਬ ਬੰਦੇ ਦੀ ਪੋਜੀਸ਼ਨ ਇਹ ਹੈ ਵੀ ਉਹਨੂੰ ਮੌਕੇ ਮੁਤਾਬਕ ਦੇਖਣਾ ਪੈਂਦਾ ਵੀ ਫਾਇਦਾ ਕਿੱਥੋਂ ਹੋਊਗਾ। ਸੋ ਇਸ ਕਰਕੇ ਜਿਹੜੀਆਂ ਸਿਆਸੀ ਪਾਰਟੀਆਂ ਇਹ ਸੋਸ਼ਲ ਜਿਹੜੇ ਲੋਕ ਆ ਜਿਹੜੇ ਇਹਨਾਂ ਚੋਂ ਭਾਲਦੇ ਆ ਵੀ ਇਹ ਵੋਟ ਬੈਂਕ ਨੂੰ ਅਸੀਂ ਕਿਵੇਂ ਮੌਕੇ ਤੇ ਪ੍ਰਭਾਵਿਤ ਕਰ ਲਾਂਗੇ। ਹੁਣ ਆਮ ਆਦਮੀ ਨੂੰ ਅਕਾਲੀ ਦਲ ਨੂੰ ਕਿਹਾ ਜਾ ਰਿਹਾ ਵੀ ਪਿਛਲੇ 9 ਸਾਲਾਂ ਤੋਂ ਕੁਛ ਨੀ ਕੀਤਾ ਉਹਨੇ, ਤਾਂ 9 ਸਾਲਾਂ ਦੇ ਉੱਤੋਂ ਜਦੋਂ ਕਰਦੀ ਗਈ 9 ਸਾਲ 9 ਸਾਲ ਜਦੋਂ ਉਹਨੂੰ ਪਤਾ ਸੀਗਾ ਵੀ ਖਜ਼ਾਨਾ ਖਾਲੀ ਆ, ਪੈਸੇ ਹੈ ਨੀ, ਤੇ ਉਹ ਪੈਸੇ ਜੇ ਹੁਣੇ ਲਾਤੇ ਤੇ ਉਦੋਂ ਤੱਕ ਲੋਕਾਂ ਨੇ ਭੁੱਲ ਜਾਣਾ। ਤਾਂ ਹੁਣ ਉਹਨਾਂ ਨੇ ਕੀ ਕੀਤਾ ਵੀ ਉਸ ਢੰਗ ਨਾਲ।
ਜੀ ਮਿੰਟੂ ਜੀ ਮੈਨੂੰ ਲੱਗਦਾ ਕਿ
ਗਹਿਣੇ ਰੱਖੀਆਂ।
ਹਾਂਜੀ ਹਾਂਜੀ ਮਿੰਟੂ ਜੀ ਪ੍ਰੋਬਲਮ ਆ ਰਹੀ ਹੈ ਕਨੈਕਸ਼ਨ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਦੂਜੀ
ਬ੍ਰੇਕ
ਲਿੰਕ ਤੇ ਲੈਣਾ ਤੇ ਨਾਲ ਦੀ ਨਾਲ ਆਪਾਂ ਗੱਲ ਵੀ ਕਰੀ ਜਾਣੀ, ਪਰ ਮੈਂ ਤੁਹਾਨੂੰ ਉਧਰੋਂ ਦੂਸਰੇ ਲਿੰਕ ਦੇ ਰਾਹੀਂ ਜੁਆਇਨ ਇਨ ਕਰਵਾਉਣਾ। ਸੋ ਖਬਰਾਂ ਜਿਹੜੀਆਂ ਸਾਡੀਆਂ ਜੀ ਚੱਲ ਰਹੀਆਂ ਨੇ ਉਹਦੇ ਵਿੱਚ ਜਿਹੜੀ ਮੇਜਰ ਖਬਰ ਇਹੀ ਹੈ ਕਿ ਅੱਜ ਜਿਹੜੀ ਸੈਣੀ ਅਤੇ ਸੁਨਿਆਰੇ ਭਾਈਚਾਰੇ ਨੂੰ ਜਿਹੜਾ ਪਛੜੀ ਸ਼੍ਰੇਣੀਆਂ ਦੇ ਵਿੱਚ ਅਲਾਟ ਕਰਨਾ ਤੇ ਬੇਘਰੇ ਗਰੀਬਾਂ ਨੂੰ ਮਿਲੇਗੀ ਪੰਜ ਮਰਲੇ ਦਾ ਪਲਾਟ, ਇਹ ਖਬਰ ਚੱਲ ਰਹੀ ਹੈ। ਤੇ ਪੰਜਾਬ ਦੇ ਵਿੱਚ ਆਨੰਦ ਮੈਰਿਜ ਰੂਲਸ 2016 ਦੇ ਖਰੜੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ GST ਨੂੰ ਲਾਗੂ ਕਰਨ ਦੇ ਲਈ ਮੈਮੋਰੈਂਡਮ ਵਿਧਾਨ ਸਭਾ ਦੇ ਵਿੱਚ ਪੇਸ਼ ਕਰਨ ਨੂੰ ਸਹਿਮਤੀ ਦਿੱਤੀ ਗਈ ਹੈ। ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ, ਜਿਸ ਸੈਸ਼ਨ ਦੇ ਵਿੱਚੋਂ ਬੈਂਸ ਬ੍ਰਦਰਸ ਨੂੰ ਚੱਕ ਕੇ ਬਾਹਰ ਸੁੱਟਿਆ ਗਿਆ ਸੀ, ਕੱਢਿਆ ਗਿਆ ਸੀ। ਸੋ ਮਿੰਟੂ ਜੀ ਕਈ ਕੁਝ ਚੱਲ ਰਿਹਾ ਤੇ ਇਹ ਤਾਂ ਮੈਨੂੰ ਲੱਗਦਾ ਕਿ ਇਹਦੇ ਤਾਂ ਡਾਇਰੈਕਟਰ ਲੋਲੀਪੋਪ ਦਿੱਤੇ ਜਾ ਰਹੇ ਨੇ, ਨਥਿੰਗ ਐਲਸ। ਮੈਂ ਤਾਂ ਮਤਲਬ ਇਹਦੇ ਬਾਰੇ ਇੰਨਾ ਹੀ ਕਹਿਣਾ ਚਾਹਾਂਗਾ।
ਜਾਂਦੀ ਹੈ ਪਰ ਉਹ ਗੱਲ ਇਹ ਸੀਗੀ ਵੀ ਜਿਹੜੀਆਂ SC BC ਸ਼੍ਰੇਣੀਆਂ ਨਾ ਇਹ ਪਹਿਲਾਂ ਵੀ ਬਣੀਆਂ ਹੋਈਆਂ ਤੇ ਜਿਹੜੇ ਸੁਨਿਆਰ ਤੇ ਸੈਣੀ ਭਾਈਚਾਰਾ ਨੂੰ ਪਹਿਲਾਂ ਹੀ BC ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਬੈਕਵਰਡ ਕਲਾਸਿਸ ਦੇ ਵਿੱਚ ਤੇ। ਪਰ ਜਿਹੜਾ ਦੂਜੇ ਪਾਸੇ ਜੇ ਜ਼ਮੀਨੀ ਪੱਧਰ ਤੇ ਦੇਖਿਆ ਜਾਵੇ ਤਾਂ ਜਿਹੜਾ ਜ਼ਿਆਦਾਤਰ ਹਿੱਸਾ ਜਿਹੜਾ ਸੁਨਿਆਰ ਭਾਈਚਾਰੇ ਦਾ ਜ਼ਿਆਦਾਤਰ ਹਿੱਸਾ ਉਹ ਖੁਸ਼ਹਾਲ ਜ਼ਿੰਦਗੀ ਜਿਉਂ ਰਹੇ ਆ। ਜੇ ਤਾਂ ਤੁਸੀਂ ਜਾਤ ਪਾਤ ਤੋਂ ਉੱਤੇ ਉੱਠ ਕੇ ਤੇ ਲਾਈਫ ਸਟਾਈਲ ਨੂੰ ਦੇਖਦੇ ਹੋ, ਲਾਈਫ ਸਟਾਈਲ ਰਹਿਣ ਸਹਿਣ ਦੀਆਂ ਗੱਲਾਂ ਨੂੰ ਦੇਖਦੇ ਹੋ ਤਾਂ ਉਹ ਕਿਤੇ ਵਧੀਆ ਜ਼ਿੰਦਗੀ ਜਿਉਂ ਰਹੇ ਆ ਆਮ ਜ਼ਿਮੀਦਾਰ ਨਾਲੋਂ।
ਜੇ
ਆਮ ਜ਼ਿਮੀਦਾਰ ਦੀ ਜ਼ਿੰਦਗੀ ਤਾਂ ਕਿਤੇ ਉਦੋਂ ਗੁਰਬਤ ਭਰੀ ਜ਼ਿੰਦਗੀ ਆ, ਜਿਹਦੇ ਪਿੱਛੇ ਹਰਿਆਣਾ ਚ ਜਾਟ ਅੰਦੋਲਨ ਹੋਇਆ ਜਾਂ ਬਹੁਤ ਸਵਾਰੀ ਪੰਜਾਬ ਚ ਵੀ ਅੰਦੋਲਨ ਕੀਤੇ ਗਏ ਵੀ ਸਾਨੂੰ ਜੱਟ ਭਾਈਚਾਰੇ ਨੂੰ ਵੀ ਬੈਕਵਰਡ ਕਲਾਸਿਸ ਦੇ ਵਿੱਚ ਲੈ ਕੇ ਆਓ ਤੇ ਉਹ ਪਿੱਛੇ ਜੇ ਉਹਨੂੰ ਮਤੇ ਵੀ ਪਾਸ ਹੋਏ। ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ 9 ਸਾਲ ਚੁੱਪ ਰਹਿ ਕੇ ਹੁਣ ਅਖੀਰ ਸਾਲ 5-5 ਮਰਲਿਆਂ ਦੇ ਜਿਹੜੇ ਥਾਂ ਦੇਣ ਦੀ ਗੱਲ ਕੀਤੀ ਆ ਉਹ ਇਹੀ ਹੈ ਜੀ, ਇਹਨਾਂ ਨੇ 9 ਸਾਲਾਂ ਚ ਪਤਾ ਸੀ ਵੀ ਭੁੱਲ ਜਾਣਗੇ ਲੋਕ ਤੇ ਮੌਕੇ ਦੇ ਉੱਤੇ ਵੋਟ ਨੇ ਜਿਹੜਾ ਅਫੈਕਟ ਕਰਨਾ ਹੁੰਦਾ ਤਾਂ ਉਹਨਾਂ ਨੇ ਕੀ ਕੀਤਾ ਇਸ ਦੌਰਾਨ ਸਰਕਾਰੀ ਪ੍ਰੋਪਰਟੀਆਂ ਹੋਰ ਬਹੁਤ ਸਾਰਾ ਸਮਾਨ ਆ ਜਿਹੜਾ ਉਹ ਗਹਿਣੇ ਧਰਿਆ ਤੇ ਉਹ ਗਹਿਣੇ ਧਰ ਕੇ ਤੇ ਉਹਨੂੰ ਵੇਚ ਵੇਚ ਕੇ ਪੈਸਾ ਇਕੱਠਾ ਕਰਿਆ। ਹੁਣ ਉਸ ਪੈਸੇ ਨਾਲ ਉਹ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਜਿਹੜੀ ਇਹ ਪਲਾਟ ਦੇਣੇ ਆ ਜਾਂ ਹੋਰ ਦੇਣੇ ਆ। ਪਰ ਵੱਖਰੀ ਗੱਲ ਇਹ ਆ ਵੀ ਤੁਸੀਂ ਨਾ ਅੱਜ ਵੀ ਦੇਖੋਗੇ ਜੇ ਤੁਸੀਂ ਬਹੁਤ ਸਾਰੇ ਪਿੰਡਾਂ ਚ ਜਾਓਗੇ ਨਾ ਤਾਂ ਇੱਕੋ ਜਿੱਕੇ ਕਮਰੇ ਜੇ ਆ, ਇੱਕ ਇੱਕ ਸਿੰਗਲ ਕਮਰੇ ਦੇ ਬਣੇ ਹੋਏ ਘਰ ਤੁਹਾਨੂੰ ਦਿਖਾਈ ਦੇਣਗੇ
ਤੇ
ਪਰ ਅੱਜ ਉਹਨਾਂ ਦੀ ਹਾਲਤ ਵੱਖਰੀ ਆ ਵੀ ਟੁੱਟੇ ਭੱਜੇ ਆ। ਪਰ ਉਹ ਬਣਾਏ ਸੀ ਇੰਦਰਾ ਗਾਂਧੀ ਨੇ ਤੇ ਇੰਦਰਾ ਨਿਵਾਸ ਯੋਜਨਾ ਦੇ ਤਹਿਤ ਨਾ ਓਦੋ ਵੀ ਏਦਾਂ ਹੀ ਸੀ, ਪੰਜ ਪੰਜ ਮਰਲਿਆਂ ਦੇ ਵਿਚ ਨਾ ਇਕ ਇਕ ਕਮਰਾ ਤੇ ਛੋਟਾ ਛੋਟਾ ਓਹਦੇ ਨਾਲ ਬਲਗਣ ਜਾ ਬਣਾ ਕੇ ਗਰੀਬਾਂ ਨੂੰ ਦਿੱਤੇ ਗਏ ਸੀ। ਪਰ ਇਹ ਵੱਖਰੀ ਗੱਲ ਸੀ ਵੀ ਓਦੋ ਵੀ ਉਹ ਲੋਕਾਂ ਨੂੰ ਆਪਣੇ ਚਹੇਤਿਆਂ ਨੂੰ ਵੰਡੇ ਗਏ ਸੀ, ਜਾਂ ਜਿਹਨੂੰ ਵੰਡੇ ਉਹਨਾਂ ਨੇ ਉਹਨਾਂ ਨੂੰ ਰੱਖ ਰਖਾਵ ਨੀ ਕੀਤਾ, ਸੰਭਾਲਿਆ ਨੀ, ਤੇ ਉਹਨਾਂ ਦੀ ਹਾਲਤ ਅੱਜ ਬਹੁਤ ਮਾੜੀ ਹੋਈ ਹੋਈ ਆ। ਸੋ ਫ੍ਰੀ ਦੀਆਂ ਚੀਜ਼ਾਂ ਦਾ ਇਹੀ
ਫ੍ਰੀ ਦੀਆਂ ਇਹੀ ਚੀਜ਼ਾਂ ਮੈਨੂੰ ਨੀ ਲੱਗਦਾ ਕੋਈ ਬਹੁਤ ਵਧੀਆ ਯੋਜਨਾ ਹੈਗੀ ਆ। ਗੱਲ ਇਹ ਆ ਕਿ ਜ਼ਮੀਨਾਂ ਵੰਡਣੀਆਂ ਜਾਂ ਉਹ ਇੱਕ ਆਸਟ੍ਰੇਲੀਆ ਦੇ ਵਿਚ ਵੀ ਇਸਦਾ ਹੁੰਦਾ, ਕਮਿਸ਼ਨ ਹਾਊਸਿਸ ਕਹਿੰਦੇ ਆ ਉਹਨੂੰ, ਪਰ ਉਹ ਹੈ ਕਿ ਉਹਦੇ ਵਿਚ ਓਨਰਸ਼ਿਪ ਨੀ ਹੁੰਦੀ, ਤੁਸੀਂ ਫ੍ਰੀ ਨੀ ਦੇ ਸਕਦੇ ਜ਼ਮੀਨ ਜਾਂ ਘਰ, ਉਤੋਂ ਉਹ ਤੁਹਾਨੂੰ ਕਿਰਾਇਆ ਛੋਟ ਦੇ ਦਿੰਦੇ ਨੇ, ਮਤਲਬ ਜਿੰਨਾ ਮੈਂ ਹੁਣ ਜਿੰਨੀ ਸੋਸ਼ਲ ਸਿਕਿਉਰਿਟੀ ਮਿਲਣੀ ਆ ਜੇ ਕੋਈ ਗਰੀਬ ਹੈ ਤੇ ਉਹਨੂੰ ਉਹ ਟੈਂਪਰੇਰੀ ਉਹ ਅਲਾਟ ਕਰ ਦਿੰਦੇ ਨੇ ਕਿ ਤੁਹਾਨੂੰ ਘੱਟ ਕਿਰਾਏ ਤੇ ਇਹ ਆਪਾਂ ਥਾਂ ਦੇ ਦਿੰਦੇ ਆ। ਸੋ ਇਹ ਜਿਹੜੀਆਂ ਪਾਲਿਸੀਜ਼ ਆ ਇਹਨੂੰ ਮਤਲਬ ਇਸ ਤਰ੍ਹਾਂ ਲਾਗੂ ਕਰਨਾ ਚਾਹੀਦਾ, ਜ਼ਮੀਨਾਂ ਅਕਵਾਇਰ ਕਰਕੇ ਜਾਂ ਪੰਚਾਇਤ ਦੀਆਂ ਜ਼ਮੀਨਾਂ ਦੇ ਉੱਤੇ ਉਹਨਾਂ ਨੂੰ ਲੈ ਕੇ ਇੱਦਾਂ ਨਹੀਂ ਕਰਨਾ ਚਾਹੀਦਾ, ਸਰਕਾਰੀ ਜ਼ਮੀਨਾਂ ਨੂੰ ਜਾਂ ਸ਼ਾਮ ਲਾਟ ਦੀਆਂ ਜ਼ਮੀਨਾਂ ਨੂੰ। ਚਲੋ ਐਨੀਵੇ, ਮੈਨੂੰ ਲੱਗਦਾ ਕਿ ਬਹੁਤਾ ਖੁਸ਼ ਹੋਣ ਦੀ ਗੱਲ ਨਹੀਂ ਹੈਗੀ ਬਹੁਤਿਆਂ ਨੂੰ ਇਸ ਦੇ ਵਿਚ ਕਿ ਇੱਕ ਬਹੁਤ ਵਧੀਆ ਸਕੀਮ ਨਹੀਂ ਹੈਗੀ। ਦੂਸਰੇ ਪਾਸੇ ਜਿਹੜੀ ਇੱਕ ਖਬਰ ਚੱਲ ਰਹੀ ਹੈ ਕਿ ਵਿਰੋਧੀਆਂ ਨੇ ਕੇਜਰੀਵਾਲ ਤੇ ਸੁੱਟੀਆਂ ਚੂੜੀਆਂ, ਤੇ ਇਹ ਪਿੰਡ ਝਾਂਡੇ ਦੇ ਵਿਕਟੋਰੀਆ ਕਲੋਨੀ ਤੇ ਸ਼ਨਿਚਰਵਾਰ ਸਵੇਰ ਨੂੰ ਲੋਕਾਂ ਦੀ ਭੀੜ ਇਕੱਠੀ ਹੋਣ ਲੱਗੀ ਸੀ ਤੇ ਇੱਥੇ ਫਾਰਮ ਹਾਊਸ ਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰੁਕੇ ਹੋਏ ਸਨ। ਤੇ ਮਿੰਟੂ ਜੀ, ਇਹ ਵਿਰੋਧ ਕਰਨਾ, ਕਦੇ ਕਾਲੀਆਂ ਝੰਡੀਆਂ ਦਿਖਾਉਣੀਆਂ, ਕਦੇ ਕਾਰ ਭੰਨਣੀ, ਕਦੇ ਉਹਦੇ ਰੋਡਾਂ ਮਾਰਨੀਆਂ ਤੇ ਹੁਣ ਚੂੜੀਆਂ ਸਿੱਟਣੀਆਂ, ਕਿੰਨਾ ਕੁ ਵਧੀਆ ਕੰਮ ਹੈ ਇਹ?
ਦੇਖੋ, ਸਾਰਿਆਂ ਤੋਂ ਪਹਿਲਾਂ ਤਾਂ ਇਹ ਸਾਰੇ ਮਸਲੇ ਨੂੰ ਆਪਾਂ ਜੇ ਵਿਚਾਰਿਆ ਜਾਵੇ ਤਾਂ ਇਹ ਆ ਵੀ ਜੇ ਇੱਕ ਪਾਸੇ ਅਸੀਂ ਚਾਹੁੰਦੇ ਹਾਂ ਵੀ ਬਦਲਾਵ ਆਵੇ, ਇੱਕ ਪਾਸੇ ਅਸੀਂ ਚਾਹੁੰਦੇ ਹਾਂ ਕ੍ਰਾਂਤੀ ਆਵੇ ਤੇ ਕੁਛ ਨਾ ਕੁਛ ਤਬਦੀਲੀ ਆਵੇ, ਤਬਦੀਲੀ ਆਉਣ ਦਾ ਜੇ ਯੁੱਗ ਚੱਲਿਆ ਤਾਂ ਤਬਦੀਲੀ ਆਉਣ ਦੀ ਕੋਸ਼ਿਸ਼ ਹੁੰਦੀ ਆ, ਤਾਂ ਉਦੋਂ ਫਿਰ ਉਹਦੇ ਜਿਹੜੀ ਉਹਨੂੰ ਜਿਹੜੇ ਸੱਤਾਧਾਰੀ ਹੁੰਦੇ ਆ ਜਾਂ ਪਾਵਰਫੁਲ ਲੋਕ ਹੁੰਦੇ ਆ ਉਹ ਫਿਰ ਉਹਨੂੰ ਵੱਖਰੇ ਵੱਖਰੇ ਰੂਪਾਂ ਚ ਪ੍ਰਭਾਵਿਤ ਕਰਦੇ ਆ, ਤੇ ਆਮ ਲੋਕ ਆ ਜਿਹੜੇ ਉਹਦੇ ਚ ਬਹੁਤ ਛੇਤੀ ਪ੍ਰਭਾਵਿਤ ਹੋ ਜਾਂਦੇ ਆ। ਇਹ ਮੈਂ ਕੱਲੀ ਕੇਜਰੀਵਾਲ ਦੀ ਪੰਜਾਬ ਫੇਰੀ ਦੀ ਗੱਲ ਨਾ ਕਰਕੇ ਨਾ ਸਾਰੇ ਘਟਨਾਕ੍ਰਮ ਦੀ ਮੈਂ ਵਿਸਥਾਰ ਚ ਗੱਲ ਕਰਨੀ ਚਾਹਾਂਗਾ, ਜਿਸ ਚ ਚਾਹੇ ਨਵੀਂ ਪਾਰਟੀ ਆਵਾਜ਼ੇ ਪੰਜਾਬ ਆ ਗਈ ਆ ਤੇ ਚਾਹੇ ਕੈਪਟਨ ਦਾ ਜਿਹੜਾ ਮਾਹੌਲ ਆ ਗਿਆ, ਚਾਹੇ ਸੁਖਵੀਰ ਦੀ ਜਿਹੜੀ ਮੈਨੇਜਮੈਂਟ ਆ ਗਈ, ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਇੱਕ ਲੜੀਦਾਰ ਦੇਖੀਏ ਤਾਂ ਇਹ ਆ ਜੀ ਵੀ ਦੇਖੋ, ਦੋ ਸਾਲ ਤਿੰਨ ਸਾਲ ਪਹਿਲਾਂ ਤੱਕ ਫਰੇਮ ਦੇ ਵਿੱਚ ਦੋ ਹੀ ਪਾਰਟੀਆਂ ਸਨ, ਕਾਂਗਰਸ ਤੇ ਜਿਹੜੀ ਅਕਾਲੀ ਦਲ। ਪੀਪੀਪੀ ਜਿਹੜੀ ਆਈ ਸੀ ਉਹਨੂੰ ਉਹਦੇ ਚਾਹੇ ਉਹ ਆਈ ਜਿਹੜੀ ਮਰਜ਼ੀ ਨੀਤ ਨਾਲ ਸੀ ਪਰ ਉਹ ਗਈ ਆ, ਉਦੋਂ ਤੱਕ ਇਹ ਕਲੀਅਰ ਹੋ ਗਿਆ ਸੀ ਵੀ ਉਹ ਅਕਾਲੀ ਦਲ ਨੂੰ ਸਿੱਧੇ ਰੂਪ ਚ ਫਾਇਦਾ ਦੇਣ ਲਈ ਆਈ ਗਈ ਪਾਰਟੀ ਸੀ ਤੇ ਉਹਨੂੰ ਫਾਇਦਾ ਦੇ ਕੇ ਉਹਦੀ ਸਰਕਾਰ ਬਣਾ ਕੇ ਤੇ ਉਦੋਂ ਬਾਅਦ ਉਹਦੀ ਹੋਂਦ ਖਤਮ ਹੋ ਗਈ, ਚਲੀ ਗਈ। ਪਰ ਅਸਲੀਅਤ ਇਹ ਨਹੀਂ ਹੈਗੀ, ਇਹ ਗੱਲ ਤਾਂ ਮੰਨਣੀ ਪਊਗੀ, ਅਸਲੀਅਤ ਇਹ ਨਹੀਂ ਹੈਗੀ ਵੀ ਜੇ ਅਸੀਂ ਅੱਜ ਉਦੋਂ ਮਨਪ੍ਰੀਤ ਨੂੰ ਕਹਿੰਦੇ ਸੀ ਵੀ ਉਹ ਤਾਏ ਦਾ ਸਿੱਧੇ ਰੂਪ ਚ ਫਾਇਦਾ ਕਰਨ ਆਇਆ ਤੇ ਅੱਜ ਨਵਜੋਤ ਸਿੱਧੂ ਨੂੰ ਕਹਿ ਰਹੇ ਆ ਵੀ ਉਹ ਭਾਜਪਾ ਦਾ ਸਿੱਧੇ ਰੂਪ ਚ ਫਾਇਦਾ ਕਰਨ ਆਇਆ, ਤਾਂ ਇਹ ਗੱਲਾਂ ਅਸਲੀਅਤ ਚ ਨਹੀਂ ਹੈਗੀਆਂ। ਹਰ ਪਹਿਲੂ ਪੱਖ ਸਾਨੂੰ ਦੇਖਣਾ ਪੈਣਾ, ਉਸ ਪਹਿਲੂ ਪੱਖ ਦੇ ਵਿੱਚ ਤੋਂ ਬਾਅਦ ਸਾਨੂੰ ਨਤੀਜੇ ਕੱਢਣੇ ਪੈਣੇ ਆ। ਹੁਣ ਜਿਹੜੀ ਜਦੋਂ ਭਾਜਪਾ ਤੋਂ ਅਸਤੀਫਾ ਦਿੱਤਾ, ਅਸਤੀਫਾ ਦੇਣ ਤੋਂ ਬਾਅਦ ਇਹ ਗੱਲਾਂ ਸਾਹਮਣੇ ਆਈਆਂ ਵੀ ਹੁਣ ਸਿੱਧੂ ਆਪ ਜੁਆਇਨ ਕਰਨਗੇ, ਤਾਂ ਹੋਊ ਜੇ ਹੋਊ, ਪਰ ਉਹ ਜਦੋਂ ਗੱਲਬਾਤ ਨਾ ਬਣੀ ਤਾਂ ਨਾ ਬਣਨ ਤੋਂ ਬਾਅਦ ਫਿਰ ਵੱਖਰੋ ਵੱਖਰੇ ਪਾਸੋਂ ਬਿਆਨ ਆਏ, ਪਹਿਲਾਂ ਟਵੀਟ ਕੇਜਰੀਵਾਲ ਨੇ ਕੀਤਾ, ਫਿਰ ਹੁਣ ਸਿੱਧੂ ਨੇ ਦੂਜਾ ਕਹਿੰਦਾ ਅਧੂਰਾ ਸੱਚ ਬੋਲਿਆ, ਉਹਨੇ ਪੂਰੀ ਗੱਲ ਦੱਸੀ। ਇਨ੍ਹਾਂ ਸਾਰੀਆਂ ਗੱਲਾਂ ਦੇ ਵਿੱਚ ਨਾ ਦੋ ਤਿੰਨ ਚੀਜ਼ਾਂ, ਦੋ ਤਿੰਨ ਪੱਖ ਦੇਖਣੇ ਪੈਣਗੇ।
ਇੱਕ ਮਿੰਟ ਮਿੰਟੂ ਜੀ, ਉਹਨੇ ਨੈਗੋਸ਼ੀਏਟ ਤਾਂ ਕੀਤਾ ਨਾ, ਮਤਲਬ ਨਵਜੋਤ ਸਿੱਧੂ ਨੇ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਕੀਤੀ, ਐਂਟਰੀ ਮਾਰਨ ਦੀ ਕੋਸ਼ਿਸ਼ ਕੀਤੀ ਆਮ ਆਦਮੀ ਪਾਰਟੀ ਦੇ ਵਿੱਚ, ਤੇ ਪਰ ਚਲੋ ਗੱਲ ਨਹੀਂ ਬਣੀ ਜਾਂ ਪਤਾ ਨੀ ਕੀ ਬਣ ਰਹੀ ਆ ਗੱਲ। ਦੂਜੇ ਪਾਸੇ ਹੁਣ ਕੱਲ ਦੀ ਇੱਕ ਖ਼ਬਰ ਆ ਰਹੀ ਸੀ, ਪਤਾ ਨੀ ਉਹ ਝੂਠੀ ਆ ਪਤਾ ਨੀ ਫੇਕ ਖ਼ਬਰ ਹੈ, ਕਿ ਉਹਨਾਂ ਦੀ ਪਤਨੀ ਨਵਜੋਤ ਸਿੱਧੂ ਦੀ ਉਹ ਹਜੇ ਵੀ ਬੀਜੇਪੀ ਦੇ ਵਿੱਚ ਨੇ, ਇਹਦੇ ਚ ਕਿੰਨੀ ਸੱਚਾਈ ਆ?
ਮੈਂ ਤੁਹਾਨੂੰ ਇਹੀ ਦੱਸਦਾ ਜੀ, ਜਿਹੜਾ ਜਿਹੜੀ ਪਹਿਲੀ ਗੱਲ ਤਾਂ ਨੈਗੋਸ਼ੀਏਸ਼ਨ ਦੀ, ਹੁਣ ਤੁਸੀਂ ਆਪਦੇ ਤੇ ਢਾਲ ਕੇ ਦੇਖੋ, ਤੁਸੀਂ ਤੁਹਾਡੇ ਚ ਕੋਈ ਪਾਵਰ ਹੋਵੇ, ਤੁਸੀਂ ਚਾਰ ਪੰਜ ਇਲੈਕਸ਼ਨ ਜਿੱਤੇ ਹੋ ਤੇ ਤੁਸੀਂ ਕਿਉਂ ਨਾ ਆਪਦਾ ਭਾਈ ਆਪਦੀ ਹੋਂਦ ਦਰਸਾਓਗੇ, ਕਿਉਂ ਤੁਸੀਂ ਕਿਉਂ ਕਿਸੇ ਦੀ ਝੋਲੀ ਚ ਪਾਓਗੇ ਬਿਨਾਂ ਕਿਸੇ ਸ਼ਰਤ ਤੋਂ? ਪਹਿਲੀ ਗੱਲ ਤਾਂ ਇਹ ਦੱਸੋ, ਤੁਸੀਂ ਪੈ ਜਾਓਗੇ? ਕੋਈ ਵੀ ਨੀ ਪੈ ਸਕਦਾ। ਜੇ ਤੁਸੀਂ ਆਪਦੀ ਹੋਂਦ ਦਰਸਾ ਕੇ ਕੁਛ ਬਣੇ ਹੋ ਤਾਂ ਤੁਸੀਂ ਕਿਸੇ ਦੀ ਝੋਲੀ ਨਹੀਂ ਪੈ ਸਕਦੇ, ਤੁਸੀਂ ਆਪਦੀਆਂ ਸ਼ਰਤਾਂ ਰੱਖੋਗੇ, ਮਨਵਾਓਗੇ, ਮੰਗਾਂ ਰੱਖੋਗੇ। ਜੇ ਕਿਸੇ ਨੂੰ ਲੱਗਦਾ ਵੀ ਨਵਜੋਤ ਸਿੱਧੂ ਅਫੈਕਟ ਕਰ ਸਕਦਾ ਸੀ, ਨਵਜੋਤ ਸਿੱਧੂ ਦੇ ਮਾਮਲੇ ਚ ਲੱਗਦਾ ਸੀ ਵੀ ਪੰਜਾਬ ਦੇ ਵਿੱਚ ਉਹ ਆਮ ਆਦਮੀ ਪਾਰਟੀ ਚ ਆਉਂਦਾ ਜਾਂ ਜਿੱਥੇ ਵੀ ਜਾਂਦਾ ਉਹ ਅਫੈਕਟ ਕਰ ਸਕਦਾ, ਤਾਂ ਉਹ ਤਾਂ ਹੀ ਲੱਗਦਾ ਨਾ ਜੇ ਉਹ ਕਰ ਸਕਦਾ, ਉਹ ਮੇਰੇ ਤੇ ਨਾ ਕਹਿਤਾ ਜਾਂ ਕਿਸੇ ਹੋਰ ਨੂੰ ਨਾ ਇਹ ਅਪਰੋਚ ਕਰ ਲਈ ਕਿਸੇ ਨੇ। ਸੋ ਇਹ ਤਾਂ ਗੱਲ ਮੰਨਣੀ ਪਊਗੀ ਵੀ ਉਹ ਬੰਦਾ ਅਫੈਕਟ ਕਰ ਸਕਦਾ
ਠੀਕ ਹੈ ਨਾ,
ਤਾਂ ਉਹ ਕਰ ਸਕਦਾ ਤਾਂ ਉਹ ਕਿਵੇਂ ਨਾ ਮੰਨੇ, ਉਹਨੂੰ ਹਰ ਬੰਦੇ ਨੇ ਇੱਕ ਗੱਲ ਕਹੀ ਵੀ ਬਾਹਰ ਰਹਿ ਕੇ ਤੂੰ ਸਮਰਥਨ ਕਰ ਉਹਨੂੰ, ਹੁਣ ਜਿਹੜੀ ਉਹਨੇ ਦੋਸ਼ ਇਹ ਲਾਇਆ ਵੀ ਚੱਲ ਉਹ ਸਿੱਧਾ ਤਾਂ ਕਹਿੰਦਾ ਨੀ ਵੀ ਮੈਨੂੰ ਮੁੱਖ ਮੰਤਰੀ ਦੇ ਦਿਓ, ਪਰ ਸਿੱਧੇ ਰੂਪ ਦੇ ਵਿੱਚ ਉਹਦੇ ਤੇ ਇਹੀ ਦੋਸ਼ ਲੱਗਦਾ ਨਾ, ਤੇ ਉਹਨੇ ਵੀ ਸਹੀ ਦੋਸ਼ ਲਾਇਆ ਵੀ ਉਹਨੂੰ ਕਹਿੰਦੇ ਵੀ ਤੂੰ ਤਾਂ ਇੱਕ ਸ਼ੋ ਪੀਸ ਰਹਿ ਤੇ ਸ਼ੋ ਪੀਸ ਰਹਿ ਮਗਰ ਸਾਡੀ ਸਾਨੂੰ ਜਿੱਤ ਕੇ ਤੇ ਦੇ ਕੇ ਤੇ ਤੂੰ ਫੇਰ ਜਾ ਕੇ ਠੋਕ ਤਾਲੀ ਵਾਲਾ ਕੰਮ ਸ਼ੁਰੂ ਕਰ ਲਾ, ਇਹ ਸੋਚ ਨਵਜੋਤ ਸਿੱਧੂ ਪ੍ਰਤੀ ਦੂਜੀਆਂ ਪਾਰਟੀਆਂ ਦੀ ਆ। ਪਰ ਜਿਹੜਾ ਦੂਜਾ ਪੱਖ ਨਵਜੋਤ ਸਿੱਧੂ ਦਾ ਜਾਂ ਨਵਜੋਤ ਸਿੱਧੂ ਦੇ ਮਾਮਲੇ ਚ ਕਿਹਾ ਜਾਂਦਾ ਵੀ ਭਾਈ ਉਹ ਅੱਜ ਹੁਣ ਸਿੱਧੇ ਰੂਪ ਚ ਭਾਜਪਾ ਦਾ ਹਜੇ ਮੈਂਬਰ ਆ, ਉਹਦੀ ਮਾਂ ਘਰ ਵਾਲੀ ਭਾਜਪਾ ਦੇ ਤੌਰ ਦੇ ਉੱਤੇ ਇੱਕ ਲਾਭ ਦਾ ਪਦ ਅਜੇ ਵੀ ਲੈ ਰੱਖਿਆ ਉਹਨੇ, ਭਾਵੇਂ ਬੋਲੀ ਜਾਂਦੇ ਆ ਜਾਂ ਮਰਜ਼ੀ ਸਰਕਾਰ ਦਾ ਅੱਜ ਵੀ ਉਹ ਹਿੱਸਾ, ਇਹ ਚ ਕੋਈ ਦੋ ਰਾਇ ਨੀ, ਉਹ ਅੱਜ ਵੀ ਸਰਕਾਰ ਦਾ ਹਿੱਸਾ, ਉਹਨੇ ਹਜੇ ਤੱਕ ਕੋਈ ਅਫੀਸ਼ੀਅਲ ਅਸਤੀਫਾ ਨੀ ਦਿੱਤਾ, ਸਿੱਧੂ ਨੇ ਕੋਈ ਅਫੀਸ਼ੀਅਲ ਅਸਤੀਫਾ ਨੀ ਦਿੱਤਾ, ਇਹ ਗੱਲ 100% ਕਲੀਅਰ ਆ ਦੋਨਾਂ ਨੇ ਨਹੀਂ ਦਿੱਤਾ, ਤੇ ਇਹੀ ਚੀਜ਼ਾਂ ਉਹਨਾਂ ਨੂੰ ਸ਼ੰਕਾ ਦੇ ਘੇਰੇ ਚ ਲਿਆਉਂਦੀਆਂ। ਪਰ ਦੂਜੇ ਪਾਸੇ ਜਿਹੜੀ ਗੱਲ ਇੱਕ ਇਹ ਆਉਂਦੀ ਆ ਵੀ ਕਈ ਵਾਰ ਕੀ ਹੁੰਦਾ ਨਾ ਵੀ ਜੀਰੋ ਦਾ ਮੁੱਲ ਨੀ ਹੁੰਦਾ, ਜੀਰੋ ਜਦੋਂ ਏ ਕੇ ਨਾਲ ਲੱਗਦੀ ਆ ਉਹਦੀ ਮੁੱਲ ਬਣਦਾ। ਹੁਣ ਨਵਜੋਤ ਸਿੱਧੂ ਆਵਾਜ਼ੇ ਪੰਜਾਬ ਲੈ ਕੇ ਆ ਰਿਹਾ ਜਾਂ ਵੱਖਰੀ ਪਾਰਟੀ ਲੈ ਕੇ ਆ ਰਿਹਾ, ਉਹ ਪ੍ਰੈਸ ਕਾਨਫਰੰਸ ਕਰ ਰਿਹਾ ਪਿਓਰ ਪੰਜਾਬੀ ਚ ਬੋਲ ਰਿਹਾ, ਜਿਹੜਾ ਕਿ ਪੰਜਾਬੀ ਚ ਬੋਲਣਾ ਵੀ ਉਹਦਾ ਦੁਰਲਭ ਹੀ ਹੁੰਦਾ ਸੀ, ਬਹੁਤ ਘੱਟ ਉਹਦੇ ਲੈਕਚਰ ਸੁਣੋਗੇ ਤੁਸੀਂ ਪੰਜਾਬੀ ਚ, ਤੇ ਉਹਨੇ ਪਰੀ ਠੇਠ ਪੰਜਾਬੀ ਚ ਗੱਲਾਂ ਕਰ ਰਿਹਾ, ਤਾਂ ਉਹ ਇੱਕ ਉਹਦਾ ਯੂ ਟਰਨ ਤੇ ਮੌਕਾ ਪ੍ਰਸਤੀ ਆ ਵੀ ਹੁਣ ਉਹਨੂੰ ਪੰਜਾਬੀ ਵੀ ਚੇਤੇ ਆ ਗਈ, ਹੁਣ ਉਹਨੂੰ ਲੋਕਾਂ ਦੇ ਹੱਕ ਵੀ ਚੇਤੇ ਆ ਗਏ, ਸਾਰਾ ਕੁਛ ਆ ਗਿਆ। ਪਰ ਦੂਜੇ ਪਾਸੇ ਮੇਰਾ ਇਹ ਮੰਨਣਾ ਵੀ ਨਵਜੋਤ ਸਿੱਧੂ ਜੇ ਆਪਣੇ ਪੱਧਰ ਦੇ ਉੱਤੇ ਕੋਈ ਵੀ ਚੀਜ਼ ਆਉਂਦਾ ਤੇ ਕਰਦਾ, ਉਹਨੂੰ ਪੰਜਾਬੀ ਐਡਾ ਛੇਤੀ ਨਹੀਂ ਮੂੰਹ ਲਾਉਣਗੇ, ਉਹਨੂੰ ਨਕਾਰਨਗੇ। ਨਕਾਰਨ ਦਾ ਕਾਰਨ ਕਈ ਚੀਜ਼ਾਂ, ਇੱਕ ਤਾਂ ਅਸੀਂ ਲੋਕ ਆ ਜਿਹੜੇ ਸਾਡੇ ਲੋਕਾਂ ਦੇ ਵਿੱਚ ਇੱਕ ਦੋ ਚੀਜ਼ਾਂ ਤਾਂ ਘਰ ਕਰੀਆਂ ਹੋਈਆਂ ਵੀ ਜੇ ਪੰਜਾਬ ਪੰਜਾਬੀ ਦੀ ਗੱਲ ਕਰਦੇ ਆ ਤੇ ਉਹਦੇ ਨਾਲ ਸਿੱਖਇਜ਼ਮ ਤੇ ਧਰਮ ਤੇ ਪਖੰਡਵਾਦ ਉਹਨੂੰ ਕਿਤੇ ਥਾਂ ਨੀ ਹੈਗਾ। ਪਖੰਡਵਾਦ ਜੇ ਕੋਈ ਸਿੱਖਇਜ਼ਮ ਦੀ ਗੱਲ ਕਰਦਾ ਜਾਂ ਧਰਮ ਦੀ ਵਧੀਆ ਗੱਲ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ ਉਹਨੂੰ ਥਾਂ ਹੈਗਾ, ਜੇ ਕੋਈ ਪਖੰਡਵਾਦ ਦੀ ਗੱਲ ਕਰਦਾ ਉਹਨੂੰ ਥਾਂ ਹੈ ਨੀ। ਸੋ ਨਵਜੋਤ ਸਿੱਧੂ ਕਲੀਅਰ ਕੱਟ ਉਹਦੇ ਤੇ ਆਈ ਹੋਈ ਆ, ਦੋਸ਼ ਲੱਗਿਆ ਹੋਇਆ ਤੇ ਅਸੀਂ ਰੋਜ਼ ਦੇਖਦੇ ਹਾਂ ਵੀ ਉਹ ਇਹ ਕੰਮਾਂ ਨੂੰ ਪ੍ਰਮੋਟ ਕਰਦਾ ਹੈਗਾ, ਉਹਦੀਆਂ ਉਂਗਲਾਂ ਦੇਖ ਲਓ, ਨਗ ਪਾਏ ਉਹਦੇ ਪੰਡਤਾਂ ਦੇ, ਉਹ ਚੀਜ਼ਾਂ ਦੀਆਂ ਵਹਿਮ ਭਰਮਾਂ ਦੀਆਂ ਗੱਲਾਂ ਜਿਹੜੀਆਂ ਉਹਦੀਆਂ ਦੇਖੋ ਕਰਦਾ। ਨੰਬਰ ਇੱਕ ਤਾਂ ਉਹਦੇ ਚ ਇਹ ਦੋਸ਼ ਲੱਗਦਾ। ਨੰਬਰ ਦੋ ਜਿਹੜਾ ਸਾਡੇ ਧਰਮ ਦੇ ਵਿੱਚ ਇੱਕ ਚੀਜ਼ ਜਾਂ ਪੰਜਾਬ ਦੇ ਵਿੱਚ ਇੱਕ ਨਾ ਕਲਚਰ ਜਾਂ ਇੱਕ ਕੁਝ ਇੱਕ ਮੂਲ ਕਦਰਾਂ ਕਦਰਾਂ ਕੀਮਤਾਂ ਜਿਹਨਾਂ ਦੀ ਗੱਲ ਕੀਤੀ ਜਾਂਦੀ ਆ, ਕੁਝ ਕੁ ਚੀਜ਼ਾਂ ਵਰਜਿਤ ਆ ਸਾਡੇ ਧਰਮ ਦੇ ਵਿੱਚ ਜਾਂ ਸਾਡੇ ਪੰਜਾਬ, ਉਹ ਜਿਹੜੀ ਲੈਂਗੁਏਜ ਵਰਤੀ ਜਾਂਦੀ ਆ ਉਹ ਜਾਂ ਜਿਹੜੀਆਂ ਗੱਲਾਂ ਕੀਤੀਆਂ ਮਰਿਆਦਾ ਚ ਰਹਿ ਕੇ ਹੀ ਕੀਤੀਆਂ ਜਾਂਦੀਆਂ, ਖਾਸ ਕਰਕੇ ਉਸ ਬੰਦੇ ਤੋਂ ਜਿਹੜੇ ਬੰਦੇ ਨੂੰ ਲੋਕ ਫਾਲੋ ਕਰਦੇ ਹੋਣ, ਤਾਂ ਨਵਜੋਤ ਸਿੱਧੂ ਦੇ ਮਾਮਲੇ ਚ ਕਿਤੇ ਇੱਕ ਇਹ ਵੀ ਉਹਨਾਂ ਦੇ ਬਲੇਮ ਆਉਂਦਾ, ਚਾਹੇ ਉਹਨਾਂ ਦੀ ਇੱਜ਼ਤ ਦੇ ਉੱਤੇ ਕਿਸੇ ਨੇ ਕਦੇ ਕੋਈ ਉਂਗਲ ਨੀ ਉਠਾਈ, ਪਰ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਜਾਂ ਉਹਨਾਂ ਦੀ ਖੁੱਲੀ ਲੈਂਗੁਏਜ ਆ ਉਹ ਕਿਤੇ ਨਾ ਕਿਤੇ ਸਾਡੇ ਕਲਚਰ ਦਾ ਹਿੱਸਾ ਨਹੀਂ ਹੈ, ਪੰਜਾਬ ਪੰਜਾਬੀ ਦੇ ਕਲਚਰ ਦਾ ਹਿੱਸਾ ਨਹੀਂ ਹੈ। ਸੋ ਇਸ ਕਰਕੇ ਜੇ ਇੰਡੀਵਿਜੁਅਲ ਤੌਰ ਤੇ ਨਵਜੋਤ ਸਿੱਧੂ ਆਉਂਦੇ ਆ ਉਹ ਮੈਨੂੰ ਨੀ ਲੱਗਦਾ ਵੀ ਲੋਕ ਉਹਨਾਂ ਨੂੰ ਉਹ ਭਾ ਦੇਣਗੇ, ਚਾਹੇ ਉਹ ਪੰਜ ਇਲੈਕਸ਼ਨ ਜਿੱਤ ਗਏ ਜਾਂ ਹੋਰ ਹੋ ਗਏ, ਉਹ ਘੱਟ ਚੀਜ਼ ਆ। ਪਰ ਮੇਰਾ ਮੰਨਣਾ ਇਹ ਆ ਵੀ ਜੇ ਨਵਜੋਤ ਸਿੱਧੂ ਆਮ ਆਦਮੀ ਪਾਰਟੀ ਦੇ ਵਿੱਚ ਵਾਕਈ ਉਹਨਾਂ ਦਾ ਕਦਰ ਪਾ ਕੇ ਉਹਨੂੰ ਲਿਆਂਦਾ ਜਾਂਦਾ ਤਾਂ ਉਹ ਕੋਈ ਮਾੜਾ ਨੀ ਸੀ, ਤੇ ਬਦਲਾਅ ਦੇ ਲਈ ਆਮ ਆਦਮੀ ਪਾਰਟੀ ਨੇ 2 ਸਾਲਾਂ ਚ ਵਧੀਆ ਬੇਸ ਬਣਾਇਆ ਸੀ, ਤਾਂ ਇਹ ਇਹਨਾਂ ਨੂੰ ਰਲ ਕੇ ਇਹ ਕੰਮ ਕਰ ਲੈਣਾ ਚਾਹੀਦਾ ਸੀ, ਚੰਗੇ ਚੰਗੇ ਜਿੰਨੇ ਵੀ ਬੰਦੇ ਸੀ ਉਹ ਆ ਜਾਂਦੇ ਤੇ ਉਹਨਾਂ ਨੂੰ ਵੀ ਬਣਦਾ ਸਤਿਕਾਰ ਦਿੱਤਾ ਜਾਂਦਾ। ਮੇਰਾ ਇੱਥੇ ਇਹ ਵੀ ਨੀ ਕਹਿਣਾ ਵੀ ਆਮ ਆਦਮੀ ਪਾਰਟੀ ਸਿੱਧੂ ਨੂੰ ਇਸ ਸ਼ਰਤ ਤੇ ਲਿਆਉਂਦੀ ਵੀ ਸਾਡੀ ਪਾਰਟੀ ਦਾ ਤਾਂ ਅਸੂਲ ਆ ਆ ਕੇ ਸਿੱਧਾ ਹੋ ਕੇ ਕੰਮ ਕਰ। ਇੱਥੇ ਜਿਵੇਂ ਹੁਣ ਖਹਿਰੇ ਦੀ ਦੇਖਿਆ ਜਾਵੇ ਤਾਂ ਖਹਿਰੇ ਦੀ ਕਿੰਨੀ ਬੁੱਕਤ ਸੀ ਤੇ ਜਿੱਦੇ ਦੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਆ ਖਹਿਰੇ ਦੀ ਬੁੱਕਤ ਨੂੰ ਜ਼ੀਰੋ ਕੀਤਾ ਗਿਆ ਸਿਰਫ ਇਸ ਲਈ ਇਹ ਦਿਖਾਉਣ ਲਈ ਵੀ ਆਮ ਆਦਮੀ ਪਾਰਟੀ ਲਈ ਕੋਈ ਉਹ ਨਹੀਂ ਹੈ। ਪਰ ਕਿਤੇ ਨਾ ਕਿਤੇ ਜਿਹੜੇ ਬੰਦੇ ਦੀ ਪਿਛਲੇ 5-10-15 ਸਾਲਾਂ ਦੀ ਮਿਹਨਤ ਆ ਉਹ 15 ਸਾਲ ਦੀ ਮਿਹਨਤ ਨੂੰ ਤੁਸੀਂ ਕਿਵੇਂ ਇਗਨੋਰ ਕਰ ਸਕਦੇ ਹੋ? ਤੁਸੀਂ ਹੁਣ ਉਹਦਾ ਜੇ ਉਹਦਾ ਲਾਹਾ ਹੀ ਨੀ ਲੈਣਾ ਤੁਸੀਂ ਉਸ ਮਿਹਨਤ ਦਾ ਤਾਂ ਫੇਰ ਉਹਦਾ ਫਾਇਦਾ ਕੀ? ਫਿਰ ਨਵਜੋਤ ਸਿੱਧੂ ਨੂੰ ਜੇ ਤੁਸੀਂ ਇਹ ਕਹਿਣਾ ਵੀ ਭਾਈ ਤੂੰ ਟਿਕਟਾਂ ਸਾਨੂੰ ਇਕੱਠੀਆਂ ਕਰਦੇ ਉਹੀ ਦੋਸ਼ ਤਾਂ ਉਹ ਭਾਜਪਾ ਤੇ ਲਾ ਰਿਹਾ ਵੀ ਜਦੋਂ ਵੋਟਾਂ ਹੁੰਦੀਆਂ ਉਹ ਤਾਂ ਸਟਾਰ ਪ੍ਰਚਾਰਕ ਆ ਉਹ, ਉਸ ਤੋਂ ਬਾਅਦ ਜਾ ਭਾਈ ਤੂੰ ਜਾ ਕੇ ਕਪਿਲ ਦੇ ਸ਼ੋਅ ਚ ਹੱਸਣ ਲੱਗ ਜਾ ਬੈਠ ਕੇ, ਹੋਰ ਤੇਰੇ ਲਈ ਕੋਈ ਕੰਮ ਨੀ। ਸੋ ਇਹ ਨਾ ਇਹ ਦੋਗਲੀਆਂ ਨੀਤੀਆਂ ਹੋਣ ਕਾਰਨ ਇਹ ਸਾਰੀਆਂ ਪ੍ਰੋਬਲਮਾਂ ਆ ਰਹੀਆਂ, ਚਾਹੇ ਉਹ ਆਮ ਆਦਮੀ ਚ ਆ, ਚਾਹੇ ਉਹ ਅਕਾਲੀਆਂ ਚ ਆ, ਚਾਹੇ ਭਾਜਪਾ ਚ ਆ। ਆਮ ਲੋਕ ਜਿਹੜੇ ਅਸੀਂ ਲੋਕ ਨਾ ਕਈ ਵਾਰੀ ਹੁਣ ਮੈਂ ਜੇ ਕਿਸੇ ਦੇ ਵੀ ਖਿਲਾਫ਼ ਬੋਲਦਾ ਉਹ ਮੇਰੇ ਵਿਰੋਧ ਤਾਂ ਹੋਜੂਗਾ, ਜੇ ਹੁਣ ਅਕਾਲੀਆਂ ਦੀ ਗੱਲ ਕਰਦਾ ਤਾਂ ਅਕਾਲੀ ਮੈਨੂੰ ਮਿਹਣੇ ਮਾਰ ਲੈ ਜਾਂਦੇ, ਪਰ ਜਿਹੜੀ ਸੱਚਾਈ ਆ ਸੱਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਮੈਂ ਹੁਣ ਜੇ ਪਰਸਨਲ ਆਪਦੀ ਸੋਚ ਦੱਸਾਂ ਤਾਂ ਪਰਸਨਲ ਸੋਚ ਇਹੀ ਹੈ ਵੀ ਬਦਲਾਅ ਆਉਣਾ ਚਾਹੀਦਾ ਸੀ ਤੇ ਬਦਲਾਅ ਆਮ ਆਦਮੀ ਪਾਰਟੀ ਦੇ ਜ਼ਰੀਏ ਉੱਥੇ ਕਮੀ ਇਹ ਰਹਿ ਗਈ ਵੀ ਆਮ ਆਦਮੀ ਪਾਰਟੀ ਚ ਤਾਂ ਇਹ ਦੋ ਚੀਜ਼ਾਂ ਜਿਹੜੀਆਂ ਮੈਂ ਬੁਰੀਆਂ ਸਮਝ ਰਿਹਾ ਉਹ ਇੱਕ ਤਾਂ ਇਹ ਹੈ ਵੀ ਜਿਹੜਾ ਪੰਜਾਬ ਦੇ ਵਿੱਚ ਕਦੇ ਵੀ ਲੋਕ ਥੋੜਾ ਜਿਹਾ ਬਾਹਰਲੇ ਬੰਦੇ ਤੋਂ ਗਰੇਜ ਕਰਦੇ ਆ ਉਹਨਾਂ ਦੇ ਉੱਤੇ ਥੋਪੇ ਗਏ ਆ ਬੰਦੇ ਕੁਝ ਨਾ ਕੁਝ ਬੰਦੇ ਨਾ ਜਿਹੜੇ ਮੇਨ ਪਾਵਰ ਆ ਜਾਂ ਡਿਸੀਜਨ ਮੇਕਰ ਆ ਉਹ ਕਿਸੇ ਹੋਰ ਸਟੇਟਾਂ ਦੇ ਤੇ ਹੋਰ ਬੰਦੇ ਆ ਕੱਲੇ ਕੇਜਰੀਵਾਲ ਨੂੰ ਡਿਸੀਜਨ ਮੇਕਰ ਰੱਖ ਲੈਂਦੇ ਤਾਂ ਪੰਜਾਬੀ ਚੱਲਦੇ
ਸੀਗੇ ਇਹ ਤਾਂ ਪੰਜਾਬ ਦੀ ਹਿਸਟਰੀ ਆ ਹਮੇਸ਼ਾ ਹੀ ਪੰਜਾਬ ਦਾ ਰੌਲਾ ਕਾਬਲ ਦੇ ਨਾਲ ਰਿਹਾ ਅਫਗਾਨਿਸਤਾਨ ਦੇ ਨਾਲ ਪੰਜਾਬ ਦਾ ਰੌਲਾ ਦਿੱਲੀ ਦੇ ਨਾਲ ਰਿਹਾ ਠੀਕ ਹੈ ਪਿਛਲੇ ਇੱਕ ਡੇਢ ਹਜ਼ਾਰ ਸਾਲ ਤੋਂ ਇਹ ਲੜਾਈ ਮਤਲਬ ਨਿਰੰਤਰ ਜਾਰੀ ਆ ਬਾਹਰ ਦੇ ਕੰਟਰੋਲ ਨਾਲ ਇਹ ਤਾਂ ਸਾਰਿਆਂ ਨੂੰ ਮਤਲਬ ਪਤਾ ਹੀ ਹੋਣਾ ਚਾਹੀਦਾ ਪੰਜਾਬੀ ਖੂਨ ਦਾ ਬਿਲਟ ਇਨ ਹੋਣਾ ਚਾਹੀਦਾ ਵੀ ਇਹ ਫਾਰਮੂਲਾ ਜਿਹੜਾ ਆ ਬਾਹਰੋਂ ਰਹਿ ਕੇ ਕੰਟਰੋਲ ਕਰਨਾ ਨਹੀਂ ਲੋਕ ਚਾਹੁੰਦੇ ਆ ਖਾਲਿਸਤਾਨ ਦੀ ਮੂਵਮੈਂਟ ਦਾ ਵੀ ਇਹੀ ਕੰਮ ਹੋਇਆ ਹੈ ਨਾ ਤੁਸੀਂ ਆਹ ਆਪਣਾ ਦੇਖ ਲਓ ਨਾ ਤੇ ਜਿਹੜੇ ਖਾਲਿਸਤਾਨ ਮੂਵਮੈਂਟ ਆ ਜੀ ਲੰਡਨ ਦੇ ਵਿੱਚੋਂ ਕਿਤੇ ਚੱਲਣ ਦੀ ਕੋਸ਼ਿਸ਼ ਕਰ ਰਹੀ ਆ ਜਾਂ ਕੈਨੇਡਾ ਤੋਂ ਕਿਤੇ ਚੱਲਣ ਦੀ ਕੋਸ਼ਿਸ਼ ਕਰ ਰਹੀ ਆ ਤਾਂ ਪੰਜਾਬ ਦੇ ਲੋਕਾਂ ਨੂੰ ਉਹ ਵੀ ਨਹੀਂ ਹੈਗੀ ਉਹ ਵੀ ਪਸੰਦ ਨਹੀਂ ਕਰਦੇ ਉਹ ਚਾਹੁੰਦੇ ਨੇ ਉਥੋਂ ਹੀ ਜੇ ਮੂਵਮੈਂਟ ਜਿਹੜੀ ਵੀ ਚੱਲਣੀ ਆ ਸ਼ੁਰੂ ਜਿੱਥੋਂ ਮਰਜ਼ੀ ਹੋ ਜਾਵੇ ਪਰ ਇਨ ਦਾ ਐਂਡ ਜਿਹੜਾ ਲੀਡਰ ਆ ਉਹ ਕੋਈ ਬਾਹਰੋਂ ਲੰਡਨ ਚ ਬੈਠ ਕੇ ਜਾਂ ਆਸਟ੍ਰੇਲੀਆ ਚ ਬੈਠ ਕੇ ਲੀਡਰ ਨਹੀਂ ਪੰਜਾਬ ਦੇ ਲੋਕ ਕਦੇ ਵੀ ਐਕਸੈਪਟ ਕਰਨਗੇ ਇਹ ਕੱਲਾ ਮੈਂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਜਾਂ ਬੀਜੇਪੀ ਦੀ ਗੱਲ ਨਹੀਂ ਕਰ ਰਿਹਾ ਮੈਂ ਮਤਲਬ ਆਪਣੇ ਜਿਹੜੇ ਜਥੇਬੰਦੀਆਂ ਉਹਨਾਂ ਨੂੰ ਵੀ ਕਾਨੇ ਕਰ ਲੈਣੇ ਚਾਹੀਦੇ ਵੀ ਜਿਹੜੀ ਲੜਾਈ ਲੜਨੀ ਆ ਜਾਂ ਕਰਨੀ ਆ ਤਾਂ ਉੱਥੇ ਜਾ ਕੇ ਕਰਨੀ ਪੈਣੀ ਆ ਤੁਸੀਂ ਰਿਮੋਟ ਤੋਂ ਨਹੀਂ ਪੰਜਾਬ ਨੂੰ ਚਲਾ ਸਕਦੇ ਇਹ ਵੀ ਮਤਲਬ ਗੱਲ ਜੱਗ ਜਾ ਰਹੀ ਹੈ
ਇੱਕ ਕੌੜੀ ਸੱਚਾਈ ਆ ਤੇ ਇਹਦੇ ਚ ਨਾ ਮੈਂ ਇਹੀ ਕਹਿ ਰਿਹਾ ਸੀ ਵੀ ਕੇਜਰੀਵਾਲ ਦਾ ਜਿਹੜਾ ਝੱਲਿਆ ਜਾ ਸਕਦਾ ਕੇਜਰੀਵਾਲ ਦਾ ਇੱਕ ਕੱਦਕਾਠ ਬਣ ਗਿਆ ਉਹਨੇ ਬਦਲਾਵ ਦਿਖਾਤਾ ਕਰਕੇ ਉਹਨੂੰ ਪੰਜਾਬ ਉਹਦੇ ਉੱਥੋਂ ਉਹਦੀ ਕਮਾਂਡ ਮੰਨ ਸਕਦਾ ਉਹਦੀਆਂ ਗੱਲਾਂ ਸੁਣ ਸਕਦਾ ਪਰ ਉਦੋਂ ਬਾਅਦ ਕੇਜਰੀਵਾਲ ਤੋਂ ਬਾਅਦ ਜਿਵੇਂ ਦੁਰਗੇਸ਼ ਪਾਠਕ ਸੰਜੇ ਸਿੰਘ ਜਾਂ ਇਹ ਪੰਜ ਸੱਤ ਬੰਦਿਆਂ ਨੇ ਆ ਕੇ ਪੰਜਾਬ ਦੇ ਵਿੱਚ ਆ ਕੇ ਭਾਵੇਂ ਉਹਨਾਂ ਨੇ ਮਾੜਾ ਨੀ ਕੁਛ ਕੀਤਾ ਪਰ ਉਹ ਬਰਦਾਸ਼ਤ ਨਹੀਂ ਕਰ ਸਕਦੇ ਜਿੰਨਾ ਚਿਰ ਪੰਜਾਬੀਆਂ ਦੀ ਇਨਵੋਲਵਮੈਂਟ ਨਹੀਂ ਹੈ ਪੰਜਾਬੀ ਡਿਸੀਜਨ ਮੇਕਰ ਹੋਣੇ ਚਾਹੀਦੇ ਆ ਸੁੱਚਾ ਸਿੰਘ ਛੋਟੇਪੁਰ ਨੂੰ ਅਸੀਂ ਸਦਾ ਹੀ ਮੋਹਰ ਦੇ ਤੌਰ ਤੇ ਜਾਣਿਆ ਭਗਵੰਤ ਮਾਨ ਨੂੰ ਸਾਨੂੰ ਪਤਾ ਵੀ ਇਕੱਲਾ ਇੱਕ ਸਟਾਰ ਪ੍ਰਚਾਰਕ ਦੇ ਤੌਰ ਤੇ ਉਹਨੂੰ ਰੱਖਿਆ ਗਿਆ ਹੁਣ ਘੁੱਗੀ ਨੂੰ ਲਿਆਂਦਾ ਗਿਆ ਪਰ ਘੁੱਗੀ ਦੇ ਹੁਣ ਦੇਖਦੇ ਹਾਂ ਵੀ ਉਹਨੂੰ ਪਾਵਰ ਕਿੰਨੀ ਦਿੱਤੀ ਜਾਂਦੀ ਹੈ ਡਿਸੀਜਨ ਦੇਣ ਦੀ ਇਹ ਦੂਜੀਆਂ ਪਾਰਟੀਆਂ ਦੇਖ ਲਓ ਤੁਸੀਂ ਕਾਂਗਰਸ ਪਾਰਟੀ ਦੇਖ ਲਓ ਜਾਂ ਜਿਹੜੀਆਂ ਵੀ ਨੈਸ਼ਨਲ ਪਾਰਟੀਆਂ ਉਹਨਾਂ ਦੇ ਵਿੱਚ ਲੋਕਲ ਪ੍ਰਧਾਨ ਦੀ ਕੋਈ ਨਾ ਕੋਈ ਤਾਂ ਹੋਂਦ ਹੁੰਦੀ ਆ ਇਹ ਨੀ ਹੁੰਦਾ ਵੀ ਲੋਕਲ ਪ੍ਰਧਾਨ ਨੂੰ ਜਮਾ ਹੀ ਇਹ ਕਹਿ ਦੇਣ ਵੀ ਉਹ ਤਾਂ ਜੇ ਉਹ ਦਿੱਲੀ ਵਾਲੇ ਕਰਨਗੇ ਫੈਸਲਾ ਉਹੀ ਹੋਊਗਾ
ਨਾ ਦੇਖੋ ਆਪਣੇ ਕਾਂਗਰਸ ਦਾ ਵੀ ਦੇਖ ਲਓ ਨਾ ਪ੍ਰਤਾਪ ਸਿੰਘ ਕੈਰੋਂ ਕਿੱਡਾ ਜ਼ਬਰਦਸਤ ਲੀਡਰ ਸੀਗੇ ਉਹ ਨਹਿਰੂ ਨੂੰ ਵੀ ਇਨਫਲੂਐਂਸ ਕਰਦਾ ਸੀ ਨਹਿਰੂ ਨੀ ਸੀ ਉਹਨੂੰ ਇਨਫਲੂਐਂਸ ਕਰਦਾ ਨਹਿਰੂ ਨੂੰ ਉਹ ਇਨਫਲੂਐਂਸ ਕਰਦਾ ਸੀ ਸੋ ਇਸ ਕਰਕੇ ਜਿਹੜੇ ਹੁਣ ਕੈਪਟਨ ਅਮਰਿੰਦਰ ਸਿੰਘ ਆ ਉਹਦਾ ਕਿੰਨਾ ਮਤਲਬ ਜਿੰਨਾ ਵੀ ਰਿਹਾ ਹੁਣ ਪੂਰਾ ਮਤਲਬ ਡੰਕੇ ਦੇ ਨਾਲ ਪੰਜਾਬੀ ਹੋਣ ਦੇ ਨਾਤੇ ਲੋਕਲ ਹੋਣ ਦੇ ਨਾਤੇ ਉਹਨੂੰ ਸਪੋਰਟ ਮਿਲੀ ਆ ਸੋ ਇਸੇ ਤਰ੍ਹਾਂ ਸੁਖਬੀਰ ਬਾਦਲ ਉਹਨਾਂ ਨੂੰ ਵੀ ਲੋਕਲ ਹੋਣ ਦੇ ਨਾਤੇ ਸੋ ਇਹ ਵੀ ਇੱਕ ਫੈਕਟਰ ਆ ਜਿਹੜਾ ਸਾਨੂੰ ਫੈਕਟਰ ਇਨ ਕਰਨਾ ਪੈਣਾ ਆ ਸੋਚਣਾ ਪੈਣਾ ਆ ਤੇ ਮਿੰਟੂ ਜੀ ਜਿਹੜੀ ਇਹ ਬੈਂਸ ਭਰਾ ਨਾਲ ਰਲੇ ਨੇ ਪ੍ਰਗਟ ਸਿੰਘ ਰਲੇ ਨੇ ਇਹਨਾਂ ਨੇ ਚਲੋ ਇਹ ਫਰੰਟ ਖੋਲਿਆ ਇਹ ਐਕਚੁਲੀ ਪਾਰਟੀ ਨੀ ਅਜੇ ਲਾਂਚ ਹੋਈ ਮੈਨੂੰ ਜਿੱਥੇ ਤੱਕ ਲੱਗਦਾ ਕਿਵੇਂ ਠੀਕ ਆ ਇਹ ਫਰੰਟ ਹੈ ਤੇ ਹਜੇ ਇਹਨਾਂ ਦਾ ਕੋਈ ਗਠਬੰਧਨ ਨੀ ਕੋਈ ਇਹਨਾਂ ਦਾ ਸਟਰਕਚਰ ਨੀ ਹੈਗਾ ਵੀ ਕੌਣ ਕੀ ਹੈਗਾ ਇੱਕ ਫਰੰਟ ਹੈ ਮਤਲਬ ਰਲੇ ਨੇ ਦੂਜੀ ਗੱਲ ਇਹ ਆ ਵੀ ਇਹ ਫਰੰਟ ਜਿਹੜਾ ਆ ਮੈਨੂੰ ਲੱਗਦਾ ਕਿ ਇਹ ਆਪਣੀਆਂ ਆਪਣੀਆਂ ਸੀਟਾਂ ਤੱਕ ਹੀ ਸੀਮਿਤ ਰਹੂਗਾ ਦੋ ਚਾਰ ਸੀਟਾਂ ਜਿਹੜੀਆਂ ਇਹਨਾਂ ਦੀ ਹੈਗੀਆਂ ਹੀ ਆ ਇਹ ਤੋਂ ਵੱਧ ਮੈਨੂੰ ਨੀ ਲੱਗਦਾ ਕੋਈ ਇਫੈਕਟ ਕਰ ਪਾਊਗਾ
ਦੇਖੋ ਇਨ੍ਹਾਂ ਦੀ ਕੋਸ਼ਿਸ਼ ਇਹੀ ਸੀਗੀ ਕੋਸ਼ਿਸ਼ ਇਨ੍ਹਾਂ ਦੀ ਹੁਣ ਸੁੱਚਾ ਸਿੰਘ ਛੋਟੇਪੁਰ ਨਾਲ ਆ ਵੀ ਛੋਟੇਪੁਰ ਨੂੰ ਵੀ ਅਸੀਂ ਇਸ ਫਰੰਟ ਦੇ ਵਿੱਚ ਰਲਾਈਏ ਤਾਂ ਹੀ ਉਨ੍ਹਾਂ ਨੇ ਪਹਿਲਾਂ ਸਿੱਧੂ ਨੇ ਜਦੋਂ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਉਹਨੇ 5 ਤੋਂ 10 ਦਿਨ ਮੰਗੇ ਕਰਦੇ ਕਰਾਉਂਦੇ ਪ੍ਰੈਸ ਕਾਨਫਰੰਸ ਦੇ ਐਂਡ ਤੱਕ ਜਾਂਦੇ ਜਾਂਦਾ ਉਹਨੇ ਕਹਿਣਾ ਸ਼ੁਰੂ ਕਰਤਾ ਵੀ 15 ਤੋਂ 20 ਦਿਨ ਦਿਓ ਸਾਨੂੰ ਤੇ ਤੁਸੀਂ ਇਹਨਾਂ ਨੂੰ 10-10 ਸਾਲ ਦਿੱਤੇ ਸਾਨੂੰ 20 ਦਿਨ ਤਾਂ ਦਿਓ ਕੋਈ ਚੀਜ਼ ਸਿਰੇ ਲਾਉਣ ਲਈ ਸੋ ਉਹ ਜਿਹੜੇ 20 ਦਿਨ ਮੰਗਣ ਦਾ ਕਾਰਨ ਹੀ ਹੈ ਵੀ ਸੁੱਚਾ ਸਿੰਘ ਛੋਟੇਪੁਰ ਜਾਂ ਜਿਹੜੇ ਜਿਹੜੇ ਵੀ ਧੜਿਆਂ ਚ ਲੋਕ ਕਿਸੇ ਪਾਸਿਓਂ ਬਾਗੀ ਹੋਏ ਆ ਉਹਨਾਂ ਨੂੰ ਰਲਾਇਆ ਜਾਵੇ ਜਿਨ੍ਹਾਂ ਚ ਹੋ ਸਕਦਾ ਗਾਂਧੀ ਹੋਰਾਂ ਨੂੰ ਜਾਂ ਪ੍ਰਸ਼ਾਂਤ ਭੂਸ਼ਣ ਤੇ ਜੋਗਿੰਦਰ ਯਾਦਵ ਹੋਰਾਂ ਦੇ ਬੰਦਿਆਂ ਨੂੰ ਵੀ ਰਲਾਇਆ ਜਾਊਗਾ ਤੇ ਜਾਂ ਫਿਰ ਉਦੋਂ ਬਾਅਦ ਅਗਲੀ ਲੜੀ ਦੇ ਵਿੱਚ ਜਿਹੜੇ ਆਪ ਦੇ ਵਿੱਚੋਂ ਜੱਸੀ ਜਸਰਾਜ ਜਾਂ ਇਹੋ ਜਿਹੇ ਲੋਕ ਜਿਹੜੇ ਆ ਉਹਨਾਂ ਨੂੰ ਵੀ ਸ਼ਾਇਦ ਇਹਨਾਂ ਨੇ ਇਹ ਰਲਾਉਣ ਆਪਦੇ ਨਾਲ ਇਹ ਵੀ ਹੋ ਸਕਦਾ ਸੋ ਉਦੋਂ ਬਾਅਦ ਇਹਨਾਂ ਨੇ ਆਪਦੀ ਪਾਰਟੀ ਨੂੰ ਨਾਂ ਤੇ ਇਨਾਮ ਦੇਣਾ ਉਦੋਂ ਪਹਿਲਾਂ ਤੱਕ ਕਹਿੰਦੇ ਇੱਕ ਸੋਚ ਦੇ ਬੰਦੇ ਆ ਅਸੀਂ ਇੱਕ ਫਰੰਟ ਆ ਸਾਡਾ ਪਰ ਸੱਚਾਈ ਚਾਹੇ ਕੁਛ ਵੀ ਆ ਇਹ ਗੱਲ ਮੰਨਣੀ ਪੈਣੀ ਆ ਵੀ ਹਰ ਬੰਦੇ ਨੂੰ ਉਹਦੀ ਆਪਦੀ ਹੋਂਦ ਮੁਤਾਬਕ ਉਹਨੂੰ ਦਰਜਾ ਜਦੋਂ ਰੁਤਬਾ ਨਹੀਂ ਮਿਲਦਾ ਉਦੋਂ ਹੀ ਰੁਸਦਾ ਇਹ ਗੱਲ ਤਾਂ ਕਿਤੇ ਝੂਠ ਨਹੀਂ ਹੈ ਆਪਾਂ ਇਹਨਾਂ ਨੂੰ 100% ਮਾੜੇ ਨਹੀਂ ਕਹਿ ਸਕਦੇ ਪ੍ਰਗਟ ਸਿੰਘ ਨੂੰ ਯੂਜ਼ ਕੀਤਾ ਗਿਆ ਉਹਨਾਂ ਨੂੰ ਯੂਜ਼ ਕੀਤਾ ਗਿਆ ਸਿੱਧੂ ਨੂੰ ਯੂਜ਼ ਕੀਤਾ ਗਿਆ ਤੇ ਉਧਰ ਬੈਂਸ ਭਰਾਵਾਂ ਦੀ ਇਹ ਪੋਜੀਸ਼ਨ ਆ ਵੀ ਉਹ ਜਿਹੋ ਜਿਹਾ ਅਸੀਂ MLA ਚਾਹੁੰਦੇ ਹੁੰਦੇ ਆ ਚੱਲ ਆਮ ਆਦਮੀ ਪਾਰਟੀ ਨੇ ਤੱਕ ਆਪਦਾ ਵੱਖਰੀ ਮੁਹਿੰਮ ਚਲਾਈ, ਦਿੱਲੀ ਦੇ ਵਿੱਚ MLA ਨੂੰ ਆਫਿਸ, ਉਹਨਾਂ ਨੂੰ ਕੰਮ ਕਰਨ ਦਾ ਤੇ ਉਹ ਜਿਹਾ ਤਰੀਕਾ ਦਿੱਤਾ, ਪਰ ਬੈਂਸ ਭਰਾਵਾਂ ਨੇ ਆਪਣੇ ਆਜ਼ਾਦ ਤੌਰ ਉੱਤੇ ਉਹ ਚੀਜ਼ਾਂ ਵਰਤੀਆਂ, ਉਹਨਾਂ ਤੋਂ ਵੀ ਦੋ ਚਾਰ ਗਲਤੀਆਂ ਹੋਈਆਂ, ਜਿੱਤ ਕੇ ਉਹਨਾਂ ਨੇ ਦੁਬਾਰੇ ਬਾਦਲਾਂ ਚ ਜਾਣਾ, ਹੋਰ ਇਹੋ ਜਿਹੀਆਂ ਗਲਤੀਆਂ ਉਹਨਾਂ ਤੋਂ ਹੋਈਆਂ, ਪਰ ਉਹਨਾਂ ਦਾ ਇੱਕ ਕੰਮ ਕਰਨ ਦਾ ਤਰੀਕਾ ਜਿਹੜਾ ਆਮ ਲੋਕਾਂ ਲਈ, ਉਹ ਰੋਜ਼ ਸਵੇਰ 9 ਵਜੇ ਆਫਿਸ ਚ ਬਹਿੰਦੇ ਆ, 5 ਵਜੇ ਤੱਕ ਲੋਕਾਂ ਦੀ ਗੱਲਾਂ ਸੁਣਦੇ ਆ ਤੇ ਲੋਕਾਂ ਦੇ ਕੰਮ ਕਰਦੇ ਆ ਆਪਦੇ ਬਿਜ਼ਨਸ ਨੂੰ ਛੱਡ ਕੇ। ਸੋ ਉਹ ਤਰੀਕਾ ਉਹਨਾਂ ਨੇ ਆਪਦੇ ਇੰਡੀਵਿਜੁਅਲ ਤੌਰ ਤੇ ਚਲਾਇਆ, ਨਾ ਕਿ ਕਿਸੇ ਪਾਰਟੀ ਵੱਲੋਂ ਚਲਾਇਆ। ਸੋ ਇਸ ਕਰਕੇ ਥੋੜਾ ਜਿਹਾ ਬੈਂਸ ਭਰਾਵਾਂ ਦਾ ਵੀ ਆਪਦਾ ਇੱਕ ਹੋਲਡ ਹੈਗਾ, ਜਿਵੇਂ ਤੁਸੀਂ ਕਿਹਾ ਵੀ ਟਿਕਟਾਂ ਦੀ ਸੀਮਤ ਰਹਿ ਜਾਣੀਆਂ, ਟਿਕਟਾਂ ਦੀ ਜਿਹੜੀ ਇਹਨਾਂ ਇਹ ਨਾ ਪਤਾ ਕੀ ਕਰਨੀਆਂ, ਇਹ ਆਪ ਟਿਕਟਾਂ ਨੀ ਉਨੀਆਂ ਜਿੱਤਣੀਆਂ, ਇਹ ਸੀਟਾਂ ਨੂੰ ਬਹੁਤ ਸਾਰੀਆਂ ਨੂੰ ਪ੍ਰਭਾਵਿਤ ਕਰ ਦੇਣਗੀਆਂ, ਕਿਉਂਕਿ ਜਿਹੜੀ ਡੋਲੂ ਵੋਟ ਹੁੰਦੀ ਆ ਜਾਂ 5-7% ਵੋਟ ਦਾ ਜਿਹੜਾ ਫੈਸਲਾ ਹੁੰਦਾ, ਉਹ ਵੋਟ ਇਹਨਾਂ ਨੇ ਖਰਾਬ ਕਰ ਦੇਣੀ ਆ, ਤੇ ਜਿਹੜੀ ਕੱਟੜ ਵੋਟ ਆ, ਜੋ ਚਾਹੇ ਉਹ ਅਕਾਲੀ ਦਲ ਦੀ ਆ ਚਾਹੇ ਕਾਂਗਰਸ ਦੀ ਆ, ਉਹਨੇ ਆਪਦਾ ਫਿਰ ਫੈਸਲਾ ਸੁਣਾ ਦੇਣਾ, ਇਹ ਇਫੈਕਟ ਕਰਨਗੀ ਇਹ ਪਾਰਟੀ।
ਮਿੰਟੂ ਜੀ, ਜਿਸ ਤਰ੍ਹਾਂ ਹੁਣ ਛੋਟੇ ਪਰ ਹੁਣਾਂ ਨਾਲ ਮੁਲਾਕਾਤ ਹੋਈ ਆ, ਛੋਟੇ ਪਰ ਹੁਣਾਂ ਦੀ ਗਾਹ ਮੁਲਾਕਾਤ ਪ੍ਰਗਟ ਸਿੰਘ ਹੁਣਾਂ ਨੂੰ ਲੈ ਕੇ, ਗਾਂਧੀ ਹੁਣਾਂ ਨਾਲ ਹੋਈ ਆ, ਹੋਰ ਹੋ ਰਹੀ ਆ, ਸੋ ਆਉਣ ਵਾਲੇ ਸਮੇਂ ਦੇ ਵਿਚ ਜਿਹੜਾ ਇਹ ਫਰੰਟ ਬਣ ਰਿਹਾ ਜੇ ਪਾਰਟੀ ਦਾ ਰੂਪ ਧਾਰਨ ਕਰਦਾ, ਤਾਂ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਬਾਗੀ ਲੀਡਰ ਹੋਏ ਨੇ ਉਹ ਵੀ ਇਸ ਦੇ ਵਿਚ ਜੁਆਇਨ ਇਨ ਕਰ ਜਾਣਗੇ ਫਰੰਟ ਦੇ ਵਿਚ? ਇਹ ਫਰੰਟ ਇਕ ਮਤਲਬ ਪੈਰਲਲ ਜ਼ਿਆਦਾ ਭਾਰਾ ਹੋਣ ਦੇ, ਮਤਲਬ ਵੱਡੇ ਲੀਡਰ ਹੋਣ ਕਰਕੇ ਜ਼ਿਆਦਾ ਭਾਰਾ ਹੋਣ ਦੀ ਦਿੱਖ ਵੀ ਦੇ ਸਕਦਾ ਪੰਜਾਬ ਦੇ ਲੋਕਾਂ ਨੂੰ?
ਦੇ ਸਕਦਾ ਜੀ, ਪਰ ਐਡੀ ਛੇਤੀ ਨਾ, ਥੋੜੀ ਜਿਹੜੇ ਮੈਂ ਤੁਹਾਨੂੰ 2-3 ਇਫੈਕਟ ਦਿੱਤੇ ਆ ਨਾ, ਵੀ ਇੱਕ ਤਾਂ ਨਵਜੋਤ ਸਿੱਧੂ ਦੇ ਉੱਤੇ ਜਿਹੜੇ 2-3 ਇਫੈਕਟ ਆ, ਉਹ ਛੇਤੀ ਛੇਤੀ ਪੰਜਾਬੀ ਨਹੀਂ ਬਰਦਾਸ਼ਤ ਕਰਦੇ। ਦੂਜਾ, ਜਿਹੜੇ ਆਮ ਆਦਮੀ ਪਾਰਟੀ ਚ ਪਿਛਲੇ 2-3 ਸਾਲਾਂ ਦੇ ਉੱਤੋਂ 2-3 ਸਾਲਾਂ ਦੀ ਮਿਹਨਤ ਕਰਕੇ ਸਥਾਪਿਤ ਹੋਏ ਲੋਕ ਆ, ਉਹ ਐਡੀ ਛੇਤੀ ਨਹੀਂ ਮੰਨਣਗੇ ਵੀ ਐਡੀ ਛੇਤੀ ਉਹ ਨਵਜੋਤ ਸਿੱਧੂ ਨੂੰ ਜਾਂ ਇਹਦੇ ਫਰੰਟ ਨੂੰ ਅਸੈਪਟ ਕਰ ਲੈਣਗੇ। ਇਹ ਕੁਝ ਇੱਕ ਬਾਗੀ ਲੋਕ ਜਿਹੜੇ ਹੋਏ ਆ, ਉਹ ਬਾਗੀਆਂ ਦੇ ਵਿੱਚ ਵੀ ਇਹ ਆ ਵੀ ਉਹ 100% ਜੈਨੂਨ ਲੋਕ ਨਹੀਂ ਹੋਏ, ਉਹ ਜਿਹੜੇ ਬਾਗੀ ਹੋਏ ਆ ਉਹ ਕੁਝ ਇੱਕ ਗਲਤ ਲੋਕ ਵੀ ਹੋਏ ਆ, ਜਿਨ੍ਹਾਂ ਨੇ ਖੁਦ ਗਲਤੀਆਂ ਕੀਤੀਆਂ ਤੇ ਫਿਰ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ, ਤਾਂ ਇਹੋ ਜਿਹੇ ਦਾਗੀ ਲੋਕਾਂ ਨੂੰ ਜੇ ਲੈਣਗੇ ਤਾਂ ਇਹ ਫਰੰਟ ਦੇ ਉੱਤੇ ਵੀ ਨੁਕਸਾਨ ਆਊਗਾ।
ਮਿੰਟੂ ਜੀ,
ਕੁੱਲ ਮਿਲਾ ਕੇ ਦੋਨਾਂ ਮਾਮਲਿਆਂ 'ਚ,
ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਮੇਰੇ ਤੇ ਦੋਸ਼ ਵੀ ਲੱਗਦੇ ਹੁੰਦੇ ਵੀ ਗੱਲ ਕਿਉਂ ਕੱਟਦਾ ਆ ਤੁਹਾਡੀ ਗੱਲ, ਪਰ ਮੈਂ ਇਹਨੂੰ ਗੱਲ ਨੂੰ ਕੰਟੀਨਿਊ ਰੱਖਣਾ ਚਾਹੁੰਦਾ ਆ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜੇ ਜਿੱਦਾਂ ਹੁਣ ਛੋਟੇ ਪਰ ਹੈ, ਛੋਟੇ ਪਰ ਦੀ ਜਿਹੜੀ ਜਲੰਧਰ ਦੇ ਵਿਚ ਹੋਈ ਆ ਰੈਲੀ, ਉਹਦੇ ਵਿਚ 100 ਬੰਦਾ ਮਸੀ ਆਇਆ ਹਨਾ, ਤੇ ਕਿਤੇ 20 ਬੰਦੇ, ਕਿਤੇ 40 ਬੰਦੇ, ਕਿਤੇ 200 ਬੰਦਾ, ਮਤਲਬ ਜਿੱਥੇ ਕਿ ਮਤਲਬ 10-10, 20-20 ਹਜ਼ਾਰ, 40-40 ਹਜ਼ਾਰ ਲੋਕ ਹੁੰਦੇ ਸੀ ਉਹਦੇ ਤੇ, ਤੇ ਤੁਹਾਨੂੰ ਨਹੀਂ ਲੱਗਦਾ ਕਿ ਉਹ ਮਤਲਬ ਆਮ ਆਦਮੀ ਪਾਰਟੀ ਦੀ ਟਰਾਲੀ ਚ ਉਤਰ ਕੇ ਮਤਲਬ ਲੂਨਾ ਤੇ ਚੜ ਗਿਆ?
ਦੇਖੋ, ਇਹ ਤਾਂ ਇੱਕ ਸੱਚ ਰਹੂਗਾ, ਹਮੇਸ਼ਾ ਅਦਾਰਾ ਵੱਡਾ ਹੁੰਦਾ। ਇੱਕ ਚੀਜ਼ ਤਾਂ ਸਾਡੇ ਬੰਦਿਆਂ ਨੂੰ ਨਾ ਦਿਮਾਗ ਚ ਘਰ ਕਰ ਲੈਣੀ ਚਾਹੀਦੀ ਆ, ਜਿਹੜੀਆਂ ਕਹਾਵਤਾਂ ਬਣੀਆਂ ਨਾ ਉਹ ਕਿਸੇ ਗੱਲ ਨਾਲ ਹੀ ਬਣੀਆਂ। ਕਈ ਵਾਰੀ ਉਹ ਚਾਹੇ ਹਲਕਾ ਸ਼ਬਦ ਮੈਂ ਕਿਸੇ ਲੀਡਰ ਲਈ ਨਹੀਂ ਵਰਤ ਰਿਹਾ ਇਹ, ਪਰ ਇੱਕ ਕਹਾਵਤ ਜ਼ਰੂਰ ਆ ਵੀ ਕਈ ਵਾਰੀ ਕੁੱਤੇ ਨੂੰ ਭੁਲੇਖਾ ਹੋ ਜਾਂਦਾ ਵੀ ਗੱਡਾ ਉਹਦੇ ਸਾਰੇ ਚੱਲ ਰਿਹਾ। ਤਾਂ ਇਹ ਚੀਜ਼ ਦੇਖ ਰਹੇ ਵੀ ਗੱਡਾ ਇੱਕ ਗੱਡਾ ਹੀ ਹੁੰਦਾ, ਉਹ ਆਪਦਾ ਸਹਾਰਾ ਹੁੰਦਾ, ਉਹਦੇ ਆਪਦੇ ਟਾਇਰ ਹੁੰਦੇ ਆ ਤੇ ਉਹਨੂੰ ਬਲਦ ਖਿੱਚ ਰਹੇ ਹੁੰਦੇ ਆ। ਸੋ ਇਹ ਚੀਜ਼ ਸਾਨੂੰ ਇੱਕ ਧਿਆਨ ਰੱਖਣ ਵਾਲੀ ਚੀਜ਼ ਬਣਦੀ ਆ, ਤੇ ਇਸ ਕਰਕੇ ਜਿਹੜੀ ਜਦੋਂ ਤੁਸੀਂ ਅਦਾਰੇ ਤੋਂ ਬਾਅਦ ਹੋ ਕੇ ਆਪਦੀ ਹੋਣ ਦਰਸਾਉਣ ਦੀ ਕੋਸ਼ਿਸ਼ ਕਰਦੇ ਆ, ਉਹ 5-7-10 ਦਿਨ ਤੁਹਾਡੀ ਹੋਣ ਦਰਸਾਈ ਜਾਂਦੀ ਆ, ਅਖੀਰ ਜਿਹੜਾ ਸੰਗਠਨ ਆ ਉਹ ਵੱਡਾ ਹੋ ਜਾਂਦਾ, ਉਹਦਾ ਮੁੱਲ ਪੈ ਜਾਂਦਾ। ਸੋ ਇਹੀ ਚੀਜ਼ ਇੱਥੇ ਆੜੇ ਆ ਰਹੀ ਆ, ਤੇ ਜਿਹੜੀਆਂ ਇਹਦੇ ਚ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਲੈਕਸ਼ਨਾਂ ਦੀ ਜੇ ਗੱਲ ਕਰੀਏ ਜਾਂ ਹੋਰ, ਤਾਂ ਮੇਰੀ ਤਾਂ ਇੱਕ ਗੱਲ ਮੰਨਣ ਵਾਲੀ ਆ ਜੀ, ਜਿਹੜੀ ਅੱਜ ਦਾ ਹਾਲਾਤ ਪੈਦਾ ਹੋ ਗਏ ਆ, ਜੇ ਆਮ ਆਦਮੀ ਪਾਰਟੀ ਇੱਕ ਬੜਾ ਵਧੀਆ ਬੱਦਲ ਦੇ ਤੌਰ ਤੇ ਉੱਭਰ ਕੇ ਸਾਹਮਣੇ ਆ ਰਹੀ ਸੀ, 100 ਟਿਕਟਾਂ ਦਾ ਦਾਵਾ ਕਰ ਰਹੀ ਸੀ, 100 ਸੀਟਾਂ ਦਾ ਦਾਵਾ ਕਰ ਰਹੀ ਸੀ, ਪਰ ਮੇਰੇ ਵਰਗਾ ਬੰਦਾ ਮੰਨ ਰਿਹਾ ਸੀ ਵੀ 100 ਨਹੀਂ ਤਾਂ 50 ਤੱਕ ਤਾਂ ਜਾ ਸਕਦਾ ਅੰਕੜਾ, ਤੇ ਔਖੀ ਸੌਖੀ ਸਰਕਾਰ ਬਣਾ ਸਕਦੀ ਆ, ਮੇਰੇ ਵਰਗੇ ਦੀ ਇਹ ਸੋਚ ਸੀ। ਪਰ ਹੁਣ ਜਿਹੜੀ ਪੋਜੀਸ਼ਨ ਇਹ ਬਣਦੀ ਆ ਵੀ ਜੇ ਫਰੰਟ ਬਰਾਬਰ ਦੇ ਉੱਤੇ ਆ ਜਾਂਦਾ, ਉਧਰੋਂ ਜਗਮੀਤ ਬਰਾੜ ਵਾਲਾ ਗਰੁੱਪ ਉਧਰ ਚਲਾ ਗਿਆ, ਤੇ ਕਈ ਸਮੀਕਰਨ ਜੇ ਬਦਲਣ ਦੇ ਨਾਲ, ਹੁਣ ਮੈਨੂੰ ਇਹ ਲੱਗ ਰਿਹਾ ਵੀ ਦੋਨੇ ਹੱਥਾਂ ਦੇ ਵਿੱਚ ਜਿਹੜੇ ਲੱਡੂ ਆ ਉਹ ਸੁਖਵੀਰ ਦੇ।
ਚਲੋ, ਤੇ ਦੇਖੋ, ਇਹ ਤਾਂ ਸੀ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਪਿਛਲੇ ਹਫ਼ਤੇ ਘਟਨਾਕ੍ਰਮ ਵਾਪਰਿਆ, ਤੇ ਮੈਨੂੰ ਲੱਗਦਾ, ਮੇਰੀ ਆਪਣੀ ਟਿੱਪਣੀ ਇਹ ਹੈ ਕਿ ਜੇ ਸੁਖ ਮਤਲਬ ਨਵਜੋਤ ਸਿੱਧੂ, ਪ੍ਰਗਟ ਸਿੰਘ ਤੇ ਬੈਂਸ ਭਰਾ ਛੋਟੇ ਪਰ ਨੂੰ ਨਾਲ ਲਾਉਂਦੇ ਨੇ ਜਾਂ ਗਾਂਧੀ ਨੂੰ ਨਾਲ ਲਾਉਂਦੇ ਨੇ, ਧਰਮਵੀਰ ਗਾਂਧੀ ਹੁਣਾਂ ਨੂੰ ਨਾਲ ਲਾਉਂਦੇ, ਤੇ ਮੈਨੂੰ ਲੱਗਦਾ ਕਿ ਉਨ੍ਹਾਂ ਦੇ ਫਰੰਟ ਨੂੰ ਜ਼ਿਆਦਾ ਨੁਕਸਾਨ ਹੋਏਗਾ, ਫਾਇਦਾ ਨਹੀਂ ਹੋਏਗਾ, ਕਿਉਂਕਿ ਛੋਟੇ ਪਰ ਦੀ ਕੋਈ ਪੋਜੀਸ਼ਨ ਨਹੀਂ, ਉਹ ਤਾਂ ਪਹਿਲਾਂ ਹੀ ਮਤਲਬ ਪਾਰਟੀ ਦੇ ਵਿੱਚੋਂ ਜੰਪ ਕਰ ਚੁੱਕਿਆ, ਉਹਦੇ ਜਿਹੜਾ ਜੰਪ ਕਰਨਾ ਵੀ ਉਹਦੇ ਜੜਾਂ ਦੇ ਵਿੱਚ ਬੈਠੂਗਾ ਜੀ ਛੋਟੇ ਪਰ ਉਹਨਾਂ ਦੇ।
ਬਿਲਕੁਲ, ਇੱਕ ਜੰਪ ਨਹੀਂ ਉਹਨਾਂ ਦੇ, ਹੁਣ ਤੱਕ ਦੇ 3-4 ਜੰਪ ਆ ਵੱਖੋ ਵੱਖਰੀਆਂ ਪਾਰਟੀਆਂ ਦੇ ਵਿੱਚੋਂ, ਉਹ ਵੀ ਇੱਕ ਨੈਗੇਟਿਵ ਪੱਖ ਆ। ਤੇ ਦੂਜਾ ਪੱਖ ਇਹੀ ਹੈ ਜੀ, ਜਿਹੜਾ ਛੋਟੇ ਪੁਰ ਹੋਰਾਂ ਨੇ ਨਾ ਭਾਵੇਂ ਆਮ ਆਦਮੀ ਪਾਰਟੀ ਦੇ ਕਨਵੀਨਰ ਦਾ 2.5-3 ਸਾਲ ਉਹ ਰਹੇ ਆ, ਪਰ ਕਿਤੇ ਨਾ ਕਿਤੇ ਉਹਨਾਂ ਕੋਲੇ ਵੀ ਉਹ ਚੀਜ਼ ਨਹੀਂ ਸੀ ਜਿਹੜੀ ਮੈਂ ਪਹਿਲਾਂ ਕਹਿ ਕੇ ਹਟਾ, ਉਹ ਵੀ ਦਿੱਲੀ ਦੀ ਇੱਕ ਕਠਪੁਤਲੀ ਦੇ ਤੌਰ ਤੇ ਹੀ ਉਹਨਾਂ ਨੂੰ ਲਿਮਿਟਡ ਜਾ ਰਿਸੋਰਸ ਕੀਤਾ ਗਿਆ ਤੇ ਉਹਨਾਂ ਨੂੰ ਉਹ ਬਣ ਨੀ ਦਿੱਤਾ, ਉਹਨਾਂ ਦਾ ਕੱਦ ਘੱਟ ਬਣ ਨੀ ਦਿੱਤਾ. ਇਹ ਆਮ ਆਦਮੀ ਪਾਰਟੀ ਦੀ ਨੈਗੇਟਿਵ ਚੀਜ਼ ਆ ਪੰਜਾਬੀਆਂ ਲਈ. ਇਹ ਮੈਂ ਬਹੁਤ ਥਾਂ ਤੇ ਉਹਨਾਂ ਦਾ ਸਮਰਥਨ ਕਰਦਾ, ਪਰ ਕਿਤੇ ਨਾ ਕਿਤੇ ਮੈਂ ਇਸ ਚੀਜ਼ ਦੇ ਉੱਤੇ ਮੈਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ ਵੀ ਕੋਈ ਬਾਹਰਲੇ ਬੰਦੇ ਇੱਥੋਂ ਤੱਕ ਡਿਸੀਜਨ ਮੇਕਰ ਹੋ ਜਾਣ. ਕਈ ਵਾਰ ਤਾਂ ਮੈਨੂੰ ਐਂ ਲੱਗਦਾ ਆਪ ਨੂੰ ਮਹਿਸੂਸ ਹੁੰਦਾ, ਦੇਖੋ ਵਰਕਰਾਂ ਨੂੰ ਤਾਂ ਹੋਊਗਾ, ਮੈਂ ਤਾਂ ਕੋਈ ਆਮ ਆਦਮੀ ਪਾਰਟੀ ਦਾ ਵਰਕਰ ਨਹੀਂ, ਮੈਂ ਤਾਂ ਕੁਛ ਨਹੀਂ, ਪਰ ਮੈਨੂੰ ਇਹ ਮਹਿਸੂਸ ਹੁੰਦਾ ਵੀ ਜੇ ਮੈਂ ਆਹ ਗੱਲ ਕਹੀ ਦੁਰਗੇਸ਼ ਪਾਠਕ ਨਾਲ ਨਾਰਾਜ਼ ਹੋ ਜੇ, ਸੰਜੇ ਸਿੰਘ ਨਾਲ ਨਾਰਾਜ਼ ਹੋ ਜੇ, ਕਈ ਡਿਵੀਜ਼ਨ ਦੇ ਲੋਕ ਬੈਠੇ ਵੀ ਸੰਜੇ ਸਿੰਘ ਦੁਰਗੇਸ਼ ਪਾਠਕ ਕੀ ਚੀਜ਼ ਆ ਪੰਜਾਬੀਆਂ ਦੇ ਉੱਤੇ ਰੂਲ ਕਰਨ ਵਾਲੇ,
ਦੂਜੀ
ਉਹ ਪ੍ਰਭਾਰੀ ਲੱਗ ਜਾਏ ਆ.
ਮਿੰਟੂ ਜੀ ਮੈਨੂੰ ਇਹ ਵੀ ਹੈਗਾ ਵੀ ਜਿੱਦਾਂ ਹੁਣ ਵਿਦੇਸ਼ਾਂ ਦੇ ਵਿੱਚ ਹੈ, ਮਤਲਬ ਕਈ ਬੰਦੇ ਤਾਂ ਅਸੀਂ ਇਹੋ ਜਿਹੇ ਲਾਏ ਹੋਏ ਦੇਖੇ ਨੇ ਜਿਹਨਾਂ ਨੇ ਕਦੇ ਕਮਿਊਨਿਟੀ ਦੇ ਵਿੱਚ ਅਸੀਂ ਤਾਂ ਦੇਖੇ ਵੀ ਨਹੀਂ, ਹੁਣ ਵੀ ਨਹੀਂ ਦੇਖੇ, ਪਹਿਲਾਂ ਵੀ ਨਹੀਂ ਦੇਖੇ ਤਾਂ ਦੇਖੇ ਵੀ ਨਹੀਂ, ਮਤਲਬ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਉਹਨਾਂ ਨੂੰ ਸਾਰੇ ਦੇਸ਼ ਦਾ ਕਰਤਾ ਧਰਤਾ ਕਿੱਦਾਂ ਬਣਾ ਦਿੱਤਾ ਗਿਆ ਹਨਾ. ਤੇ ਬਾਕੀ ਜਿਹੜੇ ਬਹੁਤ ਜ਼ਿਆਦਾ ਐਕਟਿਵ ਬੰਦੇ ਨੇ, ਮੈਂ ਆਸਟ੍ਰੇਲੀਆ ਦੀ ਵੀ ਗੱਲ ਕਰਦਾ, ਆਸਟ੍ਰੇਲੀਆ ਦੇ ਵਿੱਚ ਬਿਲਕੁਲ ਇਸੇ ਤਰ੍ਹਾਂ ਹੋਇਆ ਆ ਕਿ ਜਿਹੜੇ ਬਹੁਤ ਜ਼ਿਆਦਾ ਐਕਟਿਵ ਬੰਦੇ ਨੇ, ਗਰਾਊਂਡ ਲੈਵਲ ਤੇ ਐਕਟਿਵ ਬੰਦੇ ਨੇ, ਉਹ ਤਾਂ ਤੀਜੇ ਚੌਥੇ ਥਾਂ ਦੇ ਉੱਤੇ ਜਾ ਕੇ ਹੈਗੇ ਨੇ, ਪਰ ਬੰਦੇ ਉਹ ਪਿੱਛੋਂ ਕੰਟਰੋਲ ਕਰ ਰਹੇ ਨੇ, ਮਤਲਬ ਜਿਹਨਾਂ ਨੂੰ ਕਦੇ ਦੇਖਿਆ ਹੀ ਨਹੀਂ ਅਸੀਂ, ਕਿਸੇ ਨੇ ਵੀ ਨਹੀਂ ਦੇਖਿਆ ਸੋਸਾਇਟੀ ਦੇ ਵਿੱਚ. ਤੇ ਇਹ ਇੱਕ ਚੀਜ਼ ਜਿਹੜੀ ਨਾ ਇੱਕ ਨੈਗੇਟਿਵ ਚੀਜ਼ ਆ, ਇੱਕ ਜਿਹੜੀ ਪਰਸਨੈਲਿਟੀ ਆ ਉਸ ਨੂੰ ਲੈਣਾ, ਪਰਸਨੈਲਿਟੀ ਨੂੰ ਡਿਵੈਲਪ ਕਰਨਾ ਪਾਰਟੀ ਦੇ ਲਈ, ਉਹਦੇ ਵਿੱਚ ਟਰੱਸਟ ਪਾਉਣਾ, ਤੇ ਉਸ ਬੰਦੇ ਨੂੰ ਕਈ ਵਾਰੀ ਇੱਦਾਂ ਹੁੰਦੀ ਵੀ ਮੇਰੇ ਪਿੱਛੇ ਯਾਰ ਉਹ ਬੰਦਾ ਆ ਜਿਹਨੇ ਮਾੜੇ ਜਿਹਾ ਸਾਈਨ ਕਰ ਦਿੱਤੇ, ਲਿਖ ਦਿੱਤਾ ਰਿਪੋਰਟ ਤੇ ਮੈਨੂੰ ਕੱਢ ਦੇਣਾ, ਤੇ ਉਹ ਬੰਦੇ ਦੀ ਕੋਈ ਹੈਸੀਅਤ ਨਹੀਂ ਹਨਾ, ਉਹ ਬੰਦੇ ਦਾ ਕੋਈ ਕੰਮ ਨਹੀਂ ਹੈਗਾ ਸੋਸਾਇਟੀ ਦੇ ਵਿੱਚ, ਜਾਂ ਉਹਨੂੰ ਕੁਛ ਕੀਤਾ ਨਹੀਂ ਹੈਗਾ. ਸੋ ਇਹ ਇੱਕ ਜਿਹੜੀ ਇਹ ਚੀਜ਼ ਨੈਗੇਟਿਵ ਜਾ ਰਹੀ ਹੈ ਤਕਰੀਬਨ ਵਿਦੇਸ਼ਾਂ ਦੇ ਵਿੱਚ ਵੀ, ਜਿਹੜੇ ਆਮ ਆਦਮੀ ਪਾਰਟੀ ਦੀ ਸਪੋਰਟ ਹੈ. ਇਸੇ ਤਰ੍ਹਾਂ ਕੱਲੀ ਆਮ ਆਦਮੀ ਪਾਰਟੀ ਦੀ ਨਹੀਂ ਇਹ ਪ੍ਰੋਬਲਮ, ਇਹ ਪ੍ਰੋਬਲਮ ਦੂਜੀਆਂ ਪਾਰਟੀਆਂ ਦੀ ਵੀ ਰਹੀ ਆ, ਹੈਗੀ ਵੀ ਆ, ਅਕਾਲੀ ਦਲ ਦੀਆਂ ਜਿਹੜੀਆਂ ਬਾਹਰਲੀਆਂ ਇਕਾਈਆਂ ਨੇ ਜਾਂ ਕਾਂਗਰਸ ਦੀਆਂ ਬਾਹਰਲੀਆਂ ਇਕਾਈਆਂ ਨੇ, ਉਨ੍ਹਾਂ ਬੰਦਿਆਂ ਦੇ ਹੱਥ ਵਾਗਡੋਰ ਦਿੱਤੀ ਹੋਈ ਜਿਨ੍ਹਾਂ ਦੇ ਮਤਲਬ ਕਹਿ ਲਓ ਕਿ ਪਰਸਨਲ ਲਿੰਕ ਰਹੇ ਨੇ ਜਾਂ ਕਹਿ ਲਓ ਕਿ ਉਨ੍ਹਾਂ ਦੀ ਰਿਸ਼ਤੇਦਾਰੀਆਂ ਰਹੀਆਂ ਨੇ. ਸੋ ਉਹਦੇ ਨਾਲ ਕੀ ਆ ਫਿਰ, ਉਹ ਰਿਸ਼ਤੇਦਾਰੀਆਂ ਤੱਕ ਹੀ ਸੀਮਤ ਰਹਿ ਗਿਆ ਸਾਰਾ ਕੁਝ, ਬਾਕੀ ਤਾਂ ਕੁਝ ਮਤਲਬ ਪਾਰਟੀ ਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਨਾ.
ਸਿੱਧੂ ਸਾਹਿਬ, ਸਿੱਧੂ ਸਾਹਿਬ ਪ੍ਰਭਾਰੀ ਇੱਕ ਨਾਂ ਸ਼ਬਦ ਹੈ ਨਾ, ਪ੍ਰਭਾਰੀ ਬਣਾਉਣਾ ਕਿਸੇ ਸਟੇਟ ਦਾ ਪ੍ਰਭਾਰੀ,
ਹਾਂਜੀ,
ਮਤਲਬ ਉਹ ਸਟੇਟ ਦਾ ਜਿਹੜਾ ਇੱਕ ਉੱਤੋਂ ਜਿਹੜੀ ਚੈੱਕ ਲਿਸਟ ਕਹਿ ਸਕਦੇ, ਇੱਕ ਇੱਕ ਮੋਨੀਟਰ ਕਹਿ ਸਕਦੇ ਆ, ਠੀਕ ਹੈ ਨਾ, ਪ੍ਰਭਾਰੀ ਇਹੀ ਚੀਜ਼ ਹੁੰਦਾ ਨਾ, ਉਹਦੀ ਉਹਦੀਆਂ ਲਿਮਿਟੇਸ਼ਨ ਹੁੰਦੀਆਂ, ਉਹਦੀਆਂ ਲਿਮਿਟੇਸ਼ਨ ਹੁੰਦੀਆਂ ਵੀ ਉਹਨੇ ਕੀ ਕਰਨਾ ਹੁੰਦਾ, ਉਹਨੇ ਸਟੇਟ ਮੰਨ ਲਓ ਇੱਕ ਵੱਡਾ ਸੰਗਠਨ ਆ, ਉਸ ਸੰਗਠਨ ਦੇ ਵਿੱਚ ਜ਼ਰੂਰੀ ਨਹੀਂ ਵੀ ਕੇਜਰੀਵਾਲ ਸਾਰੀਆਂ ਦੇ ਪਾਸ ਸਟੇਟਾਂ ਦੇਖ ਸਕਦਾ, ਵੱਖਰੇ ਵੱਖਰੇ ਸਟੇਟਾਂ ਦੇ ਪ੍ਰਭਾਰੀ ਲਾਤੇ, ਠੀਕ ਆ, ਉਹ ਪ੍ਰਭਾਰੀ ਦੀ ਵੀ ਇੱਕ ਲਿਮਿਟੇਸ਼ਨ ਹੁੰਦੀ ਆ ਵੀ ਉਸ ਨੇ ਦੇਖਣਾ ਹੁੰਦਾ ਵੀ ਜੇ ਪੰਜਾਬ ਦਾ ਪ੍ਰਭਾਰੀ ਸੰਜੇ ਸਿੰਘ ਨੂੰ ਲਾਤਾ ਜਾਂ ਦੁਰਗੇਸ਼ ਪਾਠਕ ਨੂੰ ਲਾਤਾ, ਤਾਂ ਉਹਨੇ ਦੇਖਣਾ ਹੁੰਦਾ ਵੀ ਪੰਜਾਬ ਦੇ ਵਿੱਚ ਜਿਹੜੀ ਉਹਨਾਂ ਦੀ ਟੀਮ ਆ, ਜੋ ਪੰਜਾਬ ਦੀ ਲੋਕਲ ਟੀਮ ਆ, ਉਹ ਕੀ ਗਲਤੀਆਂ ਕਰ ਰਹੀ ਆ, ਕਿੱਥੋਂ ਕਿੱਥੋਂ ਉਹਨਾਂ ਨੂੰ ਵਰਜਣਾ, ਤੇ ਕੀ ਉਹਨਾਂ ਨੂੰ ਹਦਾਇਤਾਂ ਦੇਣੀਆਂ, ਜਿਹੜੀ ਰਣਨੀਤੀ ਆ ਪਾਰਟੀ ਦੀ, ਜਿਹੜੀ ਰਣਨੀਤੀ ਤੇ ਪਾਰਟੀ ਦਾ ਜਿਹੜਾ ਇੱਕ ਉਹਨਾਂ ਦਾ ਸਟਰਕਚਰ ਆ, ਜਿਹੜੇ ਸਟਰਕਚਰ ਤੋਂ ਬਾਹਰ ਜਾ ਕੇ ਨਾ ਉਹ ਗੱਲ ਕਰਨ, ਆਪਦੀ ਮਨ ਮੋਹਰੀਆਂ ਗੱਲਾਂ ਨਾ ਕਰਨ, ਸੰਗਠਨ ਦੀ ਗੱਲ ਕਰਨ, ਉਹ ਚੀਜ਼ਾਂ ਨੂੰ ਕੰਟਰੋਲ ਕਰਨ ਤੱਕ ਸੀਮਿਤ ਹੁੰਦਾ. ਪਰ ਤੁਸੀਂ ਇਹ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ, ਮੇਰੇ ਆਮ ਆਦਮੀ ਪਾਰਟੀ ਦੇ ਜਿੰਨੇ ਮਰਜ਼ੀ ਸੱਜਣ ਮਿੱਤਰ ਮੈਨੂੰ ਸੁਣ ਰਹੇ ਆ, ਮੈਂ ਸਾਰਿਆਂ ਨੂੰ ਇੱਕ ਚੀਜ਼ ਉਹਨਾਂ ਨੂੰ ਸਵਾਲ ਕਹੂੰਗਾ ਵੀ ਉਹ ਆਪਣੇ ਆਪ ਨੂੰ ਸਵਾਲ ਕਰਕੇ ਦੇਖਣ ਵੀ ਕੀ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਸੰਜੇ ਸਿੰਘ ਜਾਂ ਦੁਰਗੇਸ਼ ਪਾਠਕ ਦੀ ਜਿਹੜੀ ਦਖਲ ਅੰਦਾਜ਼ੀ ਸੀ ਉਹ ਇੱਕ ਡਿਕਟੇਟਰ ਵਰਗੀ, ਜਾਂ ਉਹ ਇੱਕ ਇਹ ਸੀ ਵੀ ਉਹੀ ਮਾਲਕ ਨੇ ਪੰਜਾਬ ਦੇ, ਇਹੋ ਜਿਹਾ ਮਾਹੌਲ ਨਹੀਂ ਤੁਹਾਨੂੰ ਲੱਗਦਾ ਹੋ ਗਿਆ ਵੀ ਲੋਕਲ ਪੰਜਾਬ ਦੇ ਜਿਹੜੇ ਬੰਦੇ ਲੀਡਰ ਸੀ ਉਹਨਾਂ ਨੂੰ ਉਹ ਕਿੱਥੇ ਹੋਂਦ ਮਿਲੀ ਆ ਜਿਹੜੀ ਉਹਨਾਂ ਨੂੰ ਮਿਲਣੀ ਚਾਹੀਦੀ ਸੀ? ਕਾਂਗਰਸ ਦਾ ਪ੍ਰਭਾਰੀ ਲੱਗਦਾ ਉਹ ਮਹੀਨੇ ਦੋ ਮਹੀਨਿਆਂ ਚ ਇੱਕ ਗੇੜਾ ਲਾਉਂਦਾ ਸਟੇਟ ਦਾ, ਉਦੋਂ ਬਾਅਦ ਉਹਦਾ ਸਮੀਖਿਆ ਕਰਦਾ, ਕੋਈ ਹਦਾਇਤਾਂ ਦੇਣੀਆਂ ਉਹ ਹਦਾਇਤਾਂ ਦਿੰਦਾ, ਪਰ ਦਖਲ ਅੰਦਾਜ਼ੀ ਲਿਮਿਟ ਦੇ ਵਿੱਚ ਹੋਣੀ ਚਾਹੀਦੀ ਆ. ਅੱਜ ਅਸੀਂ ਸਾਊਥ ਆਸਟ੍ਰੇਲੀਆ ਚ ਖੇਡਾਂ ਕਰਾ ਰਹੇ ਹਾਂ, ਸਿੱਖ ਖੇਡਾਂ ਹੋ ਰਹੀਆਂ, ਲੋਕਲ ਕਮੇਟੀ ਉਹਦੀਆਂ ਖੇਡਾਂ ਉਹਨੂੰ ਅਰੇਂਜ ਕਰ ਰਹੀ ਆ, ਤੇ ਨੈਸ਼ਨਲ ਕਮੇਟੀ ਉਹਨਾਂ ਨੂੰ ਵਾਚ ਕਰ ਰਹੀ ਆ. ਨੈਸ਼ਨਲ ਕਮੇਟੀ ਸਾਨੂੰ ਨਿੱਕੀ ਮੋਟੀ ਕੋਈ ਗੱਲ ਹੁੰਦੀ ਹੈ ਤਾਂ ਉਹਦੀ ਹਦਾਇਤ ਦੇ ਸਕਦੀ ਆ, ਸਾਨੂੰ ਦੱਸ ਸਕਦੀ ਆ, ਪਰ ਇਹ ਤਾਂ ਨਹੀਂ ਹੈਗੀ ਵੀ ਉਹ ਨੈਸ਼ਨਲ ਕਮੇਟੀ ਸਾਨੂੰ ਹੈਂਡ ਓਵਰ ਹੀ ਕਰਕੇ ਸਾਨੂੰ ਆਖੇ ਵੀ ਤੁਸੀਂ ਤੱਕ ਕੰਮ ਕਰੋ ਤੇ ਜੋ ਡਿਸੀਜਨ ਆ ਸਾਡੇ ਹੋਣਗੇ, ਇੱਦਾਂ ਤਾਂ ਨਹੀਂ ਨਾ ਹੋ ਸਕਦਾ.
ਇੱਦਾਂ ਹੋਣਾ ਵੀ ਨਹੀਂ,
ਇਹ ਪ੍ਰੋਬਲਮ ਆਈ
ਹੈ, ਇੱਦਾਂ ਹੋਣਾ ਵੀ ਨਹੀਂ ਚਾਹੀਦਾ. ਇਹ ਸਟਰਕਚਰ ਨੂੰ ਮੈਨੂੰ ਲੱਗਦਾ ਇਹ ਸਟਰਕਚਰ ਨੂੰ ਦੁਬਾਰਾ ਦੇਖਣ ਦੀ ਲੋੜ ਹੈ ਆਮ ਆਦਮੀ ਪਾਰਟੀ ਨੂੰ ਵੀ, ਔਰ ਕੱਲੀ ਆਮ ਆਦਮੀ ਤਾਂ ਆਪਣੀ ਫਰੈਂਡਸ਼ਿਪ ਦੇ ਸਰਕਲ ਚੋਂ ਨਿਕਲ ਕੇ ਕਾਬਲੀਅਤ ਦੇ ਆਧਾਰ ਤੇ ਆਣ ਤਾਂ ਮੈਨੂੰ ਲੱਗਦਾ ਜ਼ਿਆਦਾ ਉਹ ਕੰਮ ਕਰ ਸਕਦੇ ਨੇ, ਜ਼ਿਆਦਾ ਉਹਦੇ ਵਧੀਆ ਨਤੀਜੇ ਨਿਕਲ ਸਕਦੇ ਨੇ। ਸੋ ਮਿੰਟੂ ਜੀ, ਆਪਾਂ ਹੁਣ ਨਾ ਸੁਨੇਹੇ ਆਪਾਂ ਪੜ੍ਹਦੇ ਹਾਂ, ਸੱਜਣ ਮਿੱਤਰ ਬਹੁਤ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਲੈਣਾ ਕਿਉਂਕਿ ਉਹਨਾਂ ਦਾ ਵੀ ਇਹ ਪ੍ਰੋਗਰਾਮ ਹੈ। ਰਮਨ ਜੀ
ਬਿਲਕੁਲ, ਸੁਨੇਹਾ ਤੋਂ ਪਹਿਲਾਂ ਇੱਕ ਸੁਨੇਹਾ ਮੈਂ ਸਾਰਿਆਂ ਨੂੰ ਲਾ ਦਿਆਂ, ਸਾਡੇ ਨਾਲ ਜਿਹੜਾ ਜਿੱਦਾਂ ਅਸੀਂ ਵਿੱਚ ਦੀ ਗੱਲ ਕੀਤੀ ਨਾ ਵੀ ਗੱਲ ਟੋਕ ਦਿੰਦੇ ਹਾਂ ਇੱਦਾਂ ਕਰਕੇ ਬਲੇ, ਉਹ ਗੱਲ ਨੀ ਟੋਕਦੇ ਹੁੰਦੇ ਉਹ ਨਾ, ਜਿਵੇਂ ਹਰ ਚੀਜ਼ ਦਾ ਪ੍ਰੈਸ਼ਰ ਨੀ ਪੈਂਦਾ, ਜਦੋਂ ਤੁਹਾਨੂੰ ਪ੍ਰੈਸ਼ਰ ਪੈ ਜਾਵੇ ਭੱਜ ਕੇ ਜਾਂਦੇ ਹੋ ਤੁਸੀਂ, ਉਹ ਪ੍ਰੈਸ਼ਰ ਪਿਆ ਹੁੰਦਾ, ਉਹ ਪ੍ਰੈਸ਼ਰ ਪੈ ਕਰਕੇ ਫਿਰ ਸਾਨੂੰ ਕੰਟਰੋਲ ਉਹ ਮਕਸਦ ਹੋਰ ਕੁਛ ਨੀ ਹੁੰਦਾ, ਗੱਲ ਦਾ ਪ੍ਰੈਸ਼ਰ ਪੈ ਜਾਂਦਾ ਜਦੋਂ ਫਿਰ ਕੰਟਰੋਲ ਨੀ
ਹੁੰਦਾ। ਗੱਲ ਏਦਾਂ ਹੁੰਦੀ ਵੀ ਕਈ ਵਾਰੀ ਜਿੱਦਾਂ ਹੁਣ ਮਿੰਟੂ ਭਾਜੀ ਕੋਈ ਗੱਲ ਕਰ ਦਿੰਦੇ ਉਹਦੇ ਨਾਲ ਦੀ ਗੱਲ ਕਰਨੀ ਹੁੰਦੀ ਆ, ਕਿਉਂਕਿ ਇਹ ਫਿਰ ਜੇ ਨਾ ਉਦੋਂ ਰੋਕੀ ਗੱਲ ਕੀਤੀ ਹੁੰਦੀ ਤਾਂ ਉਹ ਗੱਲ ਗਾਂਹ ਹੋਰ ਪਾਸੇ ਨੂੰ ਚੱਲ ਜਾਂਦੀ, ਫਿਰ ਉਹ ਗੱਲ ਕਰਨ ਦੇ ਲਾਇਕ ਨੀ ਰਹਿੰਦੀ। ਇਸ ਕਰਕੇ ਦੋਸਤੋ ਮੈਂ ਕਈ ਵਾਰੀ ਇੱਦਾਂ ਵੀ ਇਹ ਗੱਲ ਨਾਲ ਐਡ ਕਰਨ ਵਾਲੀ ਹੁੰਦੀ ਜਾਂ ਕੋਈ ਪੁੱਛਣ ਵਾਲੀ ਹੁੰਦੀ ਆ, ਗੁੱਸਾ ਨਾ ਕਰਿਓ। ਇਹ ਸਾਡਾ ਵੈਸੇ ਅਸੀਂ ਮਿੱਤਰ ਸੱਜਣ ਬਹੁਤ ਪਿਆਰੇ ਆ, ਮਤਲਬ ਬਹੁਤ ਦੇਰ ਤੋਂ ਅਰਸੇ ਨਾਲ ਜੁੜੇ, ਸਾਡੀ ਕਾਫੀ ਅੰਡਰਸਟੈਂਡਿੰਗ ਹੈ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਰਮਨਜੀਤ ਸਿੰਘ ਜੰਡੋਰੀਆ, ਕਹਿੰਦੇ ਵੈਰੀ ਪੋਜ਼ਿਟਿਵ ਸੈਟਿਸਫਾਈਡ ਵਿਊਜ਼ ਭਾਜੀ, ਸ਼ੁਕਰੀਆ ਜੀ। ਨਿਰਵੈਰ ਨਵੀਂ ਵਿਨੀਪੱਗ ਵਾਲੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ, ਲੱਗਦਾ ਸਿੱਧੂ ਨੂੰ ਬੀਜੇਪੀ ਦੇ ਡਿਪਟੀ ਸੀਐਮ ਦਾ ਲਾਰਾ ਲਗਾ ਕੇ ਮੈਦਾਨ ਚ ਉਤਾਰਿਆ, ਤੇ ਸਿੱਧੂ ਦੀ ਜੇਕਰ ਪਾਰਟੀ ਇਕ ਦੋ ਸੀਟਾਂ ਵੀ ਜਿੱਤ ਜਾਂਦੀ ਹੈ ਤਾਂ ਫਿਰ ਪਾਰਟੀ ਨੇ ਅਕਾਲੀ ਦਲ ਭਾਜਪਾ ਦੇ ਵਿਚ ਸ਼ਾਮਲ ਹੋ ਜਾਣਾ, ਬਾਹਰੋਂ ਰਹਿ ਕੇ ਸਪੋਰਟ ਜ਼ਰੂਰ ਕਰਨਗੇ ਮੈਨੂੰ ਲੱਗਦਾ। ਤੇ ਸੁਖਜਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ, ਤੇ ਕਹਿੰਦੇ ਹੁਣੇ ਹੁਣੇ ਰੇਡੀਓ ਆਨ ਕੀਤਾ ਜੀ, ਗੁੱਡ ਮਾਰਨਿੰਗ, ਆਓ ਜੀ, ਸਵਾਗਤ ਹੈ ਜੀ ਤੁਹਾਡਾ ਜੀ ਆਇਆਂ ਨੂੰ। ਤੇ ਰਾਜ ਫਰੋਮ ਬੇਕਰਸਫੀਲਡ ਕੈਲੀਫੋਰਨੀਆ, ਤੇ ਬਾਈ ਜੀ ਬਾਕੀ ਗੱਲਾਂ ਬਾਅਦ ਵਿਚ, ਪਹਿਲਾਂ ਦੱਸੋ ਕਿ ਚਾਹ ਦੇ ਕੱਪ ਕਿੰਨੇ ਰੱਖਾਂ, ਸਟੋਵ ਦੀ ਫੋਟੋ ਭੇਜੀ ਹੈ ਜੀ, ਪਤੀਲਾ ਰੱਖਿਆ ਹੋਇਆ, ਤੁਸੀਂ ਏਦਾਂ ਕਰੋ ਜੀ। ਮਿੰਟੂ ਜੀ ਮੈਨੂੰ ਲੱਗਦਾ ਇਹਨਾਂ ਨੂੰ ਕਹਿ ਦਿੰਦੇ ਵੀ ਸਾਡੇ ਹੁੰਦੀ ਚਾਹ ਇਹੀ ਪੀ ਲੈਣਾ ਜੀ, ਤੇ ਜੇ ਚਾਹ ਪੀਣ ਲੱਗ ਪਏ ਤਾਂ ਪ੍ਰੋਗਰਾਮ ਨੀ ਹੋਣਾ, ਹੈਨਾ।
ਬਿਲਕੁਲ ਜੀ ਬਿਲਕੁਲ, ਅਗਲੇ ਸਾਲ ਪੀਣੀ ਆਪਾਂ ਬੇਕਰਸਫੀਲਡ,
ਆ ਰਹੇ ਹਾਂ ਜੀ ਅਗਲੇ ਸਾਲ ਆ ਰਹੇ ਹਾਂ ਤੁਹਾਡੇ ਆਪਾਂ ਦੇਸ਼ ਦੇ ਵਿਚ, ਤੇ ਫਿਰ ਆਪਾਂ ਰੱਜ ਰੱਜ ਕੇ ਚਾਹ ਪੀਵਾਂਗੇ, ਪਤੀਲਾ ਫਿਰ ਧਰ ਲਿਓ ਐਨ ਵੱਡਾ ਹੀ। ਤੇ ਸਤਨਾਮ ਗਿੱਲ ਮੈਲਬਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ। ਤੇ ਉਹ ਬਾਰਡਰ ਪਰ ਵੀ ਆਰਕਸ਼ਨ ਹੋਣਾ ਚਾਹੀਏ ਕਹਿੰਦੇ, ਜਿਹੜੇ ਆਰਕਸ਼ਨ ਦੇ ਰਹੇ ਨਾ, ਜੈਸੇ ਮੋਰਚਾ ਸੰਭਾਲਨੇ ਮੇ ਸਬਸੇ ਆਗੇ ਐਸ ਸੀ ਔਰ ਫਿਰ ਸ਼ੈਡਿਊਲ ਟ੍ਰਾਈਬ ਔਰ ਫਿਰ ਪਿੱਛੇ ਓ ਬੀ ਸੀ ਔਰ ਸਬਸੇ ਪਿੱਛੇ ਜਨਰਲ ਹੋਣਾ ਚਾਹੀਏ, ਜਨਰਲ ਕੈਟੇਗਰੀ ਹੋਣਾ ਚਾਹੀਏ, ਤਬ ਪਤਾ ਲੱਗੇਗਾ ਕਿਤਨਾ ਮਜ਼ਾ ਹੈ ਆਰਕਸ਼ਨ ਮੇ, ਮਜ਼ਾਕ ਬਣਾ ਕੇ ਰੱਖ ਦਿਆ ਆਰਕਸ਼ਨ ਕੋ ਕਹਿੰਦੇ, ਉੱਤੇ ਵੀ ਆਰਕਸ਼ਨ ਹੋਣਾ ਚਾਹੀਦਾ ਬਾਰਡਰ ਦੇ ਉੱਤੇ। ਤੇ ਪਰਮ ਸੰਧੂ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਵਧੀਆ ਚੱਲ ਰਿਹਾ। ਇਹਦੇ ਬਾਰੇ ਮੈਂ ਗੱਲ ਕਰਨਾ ਚਾਹਾਂਗਾ, ਜਿਹੜਾ ਆਰਕਸ਼ਨ ਹੈ ਨਾ, ਮੈਨੂੰ ਲੱਗਦਾ ਕਿ ਜਿੱਦਾਂ ਹੁਣ ਆਰਮੀ ਦੇ ਵਿਚ ਕਈ ਵਾਰੀ ਭਰਤੀ ਘੱਟ ਹੁੰਦੀ ਹੈ ਨਾ, ਜਿਹੜੇ ਮਤਲਬ ਕੰਮ ਹੈ ਜਿੱਥੇ ਭਰਤੀ ਉੱਥੇ ਉੱਥੇ ਆਰਕਸ਼ਨ ਕਰ ਦੇਣ ਫਿਰ, ਚਾਹੇ ਮਤਲਬ ਜਿਹਨਾਂ ਨੂੰ ਜੋਬ ਨਹੀਂ ਮਿਲਦੀ, ਇੱਥੇ ਵੀ ਇੱਦਾਂ ਹੀ ਆ, ਜੇ ਆਸਟ੍ਰੇਲੀਆ ਦੇ ਵਿਚ ਤੁਹਾਨੂੰ ਜੋਬ ਨਹੀਂ ਮਿਲਦੀ, ਤੁਸੀਂ ਜੋਬ ਨਹੀਂ ਕਰ ਰਹੇ, ਤਾਂ ਫਿਰ ਜਿਹੜਾ ਵਰਕ ਫਾਰ ਡੋਲ ਸਕੀਮ ਹੈ, ਚਲੋ ਉੱਥੇ ਕਰੋ, ਮਤਲਬ ਘਾਹ ਪੱਟੋ ਗਾਰਡਨਾਂ ਚ ਜਾ ਕੇ, ਕੌਂਸਲਦਿਆਂ ਚ ਜਾਂ ਪਾਰਕਾਂ ਦੇ ਵਿਚ ਜਾ ਕੇ ਕਰੋ ਮਤਲਬ ਕੰਮ, ਤਾਂ ਪੈਸੇ ਮਿਲੂਗੇ। ਸੋ ਇੱਦਾਂ ਹੀ ਉੱਥੇ ਵੀ ਇੱਦਾਂ ਕਰਨਾ ਚਾਹੀਦਾ ਕਿ ਜਿਹੜੇ ਮਤਲਬ ਆਰਕਸ਼ਨ ਦੀ ਬਜਾਏ ਨਾ ਫਿਰ ਉੱਥੇ ਮਤਲਬ ਉਹ ਕੰਮ ਕਰਾਉਣੇ ਚਾਹੀਦੇ ਆ, ਫਿਰ ਜਿਹੜਾ ਕੰਮ ਤਾਂ ਹੈਗਾ ਹੀ ਹੈ ਨਾ, ਪਿੰਡ ਸ਼ਹਿਰਾਂ ਦੇ ਵਿਚ ਸਾਫ਼ ਸਫਾਈ ਦੇ ਕਰਾ ਲੈਣੇ ਚਾਹੀਦੇ। ਰੁਪਿੰਦਰ ਸਿੰਘ ਗਿੱਲ ਹਾਂਜੀ ਜੁੜੇ ਨੇ ਸਾਡੇ ਨਾਲ ਘਾਲ ਕਲਾਂ ਵਾਲੇ ਮੈਲਬਨ ਤੋਂ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ ਜੀ। ਤੇ ਬਾਕੀ ਵਰਿੰਦਰ ਨਿੱਜਰ ਜੀ ਤੁਹਾਡਾ ਮੈਸੇਜ ਮੈਂ ਥੋੜੀ ਦੇਰ ਬਾਅਦ ਪੜ੍ਹਦਾ। ਸਨੀ ਮਜੋਕੇ ਸ਼ੈਪਟ ਨਾਲ ਵੀ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਭਾਜੀ ਕਹਿੰਦੇ ਕਿ ਪਿੰਡ ਵਾਲਾ ਟੂਰਨਾਮੈਂਟ ਆ ਗਿਆ ਜੀ, ਤੁਸੀਂ ਵੀ ਜ਼ਰੂਰ ਆਇਓ। ਹਾਂਜੀ ਸ਼ੈਪਟਨ ਵੀ ਹੈਗਾ ਜੀ ਅਗਲੇ ਹਫ਼ਤੇ ਟੂਰਨਾਮੈਂਟ, ਇਹਦੀ ਜਾਣਕਾਰੀਆਂ ਹਰਮਨ ਰੇਡੀਓ ਤੇ ਚੱਲ ਰਹੀਆਂ, ਤੇ ਆਪਾਂ ਇੰਟਰਵਿਊ ਵੀ ਕਰਨੀ ਹੈ ਜੀ ਵੀਕ ਡੇਜ਼ ਦੇ ਵਿਚ, ਤੇ ਕੋਸ਼ਿਸ਼ ਕਰਾਂਗੇ ਜੀ ਆਉਣ ਦੀ, ਪਰ ਸਮਾਂ ਹੀ ਕੁਛ ਇਹੋ ਜਿਹਾ ਕਿ ਹੁਣ ਇੱਦਾਂ ਵੀ ਟੂਰਨਾਮੈਂਟ ਜ਼ਿਆਦਾ ਹੋ ਰਹੇ ਨੇ ਤੇ ਹਰ ਪਾਸੇ ਹੋ ਰਹੇ ਨੇ, ਹੁਣੇ ਵੀ ਚਾਹੀਦੇ ਨੇ, ਔਰ ਕਿਉਂਕਿ ਡਿਸਟੈਂਸ ਜ਼ਿਆਦਾ ਹੋਣ ਕਰਕੇ ਆਸਟ੍ਰੇਲੀਆ ਦੇ ਵਿਚ ਹਰ ਜਗ੍ਹਾ ਟਰੈਵਲ ਨਹੀਂ ਹੋ ਸਕਦਾ, ਇਕ ਫੰਕਸ਼ਨ ਵੀ ਹੁੰਦੇ ਨੇ, ਵਿਆਹ ਸ਼ਾਦੀਆਂ ਵੀ ਕਈ ਵਾਰੀ ਹੁੰਦਾ, ਉੱਥੇ ਵੀ ਅਟੈਂਡ ਕਰਨਾ ਹੁੰਦਾ। ਔਰ ਇਧਰ ਈ ਮੇਲ ਦੇ ਜ਼ਰੀਏ ਸਾਡੇ ਨਾਲ ਜਗਵੀਰ ਸਿੰਘ ਸੇਖੋਂ ਜੁੜੇ ਸਨ, ਤੇ ਕੱਲ ਟੂਰਨਾਮੈਂਟ ਦਿਖਾਉਣ ਲਈ ਮਿੰਟੂ ਬਾਈ ਜੀ ਦਾ ਧੰਨਵਾਦ ਹੈ ਜੀ। ਤੇ ਅੱਜ ਮੇਰੇ ਪਿੰਡ ਮਾਨੂਪੁਰ ਨੇੜੇ ਖੰਨਾ ਵਿਚ 7ਵਾਂ ਕਬੱਡੀ ਟੂਰਨਾਮੈਂਟ ਹੋ ਰਿਹਾ ਜੀ, ਬਹੁਤ ਮਿਸ ਕਰ ਰਹੇ ਹਾਂ। ਕੱਲ ਜੀ ਲਾਈਵ ਚੱਲਿਆ ਸੀ ਹਰਮਨ ਰੇਡੀਓ ਦੇ ਫੈਨ ਪੇਜ ਦੇ ਉੱਤੇ, ਤੇ ਜਿਸ਼ੀ ਗਲਾਟੀ ਹੁਣੀ ਕੈਮਰਾ ਸੰਭਾਲ ਰਹੇ ਸੀ, ਤੇ ਜਸਪ੍ਰੀਤ ਸਿੰਘ ਬੈਂਸ
ਨੂੰ ਦੱਸ ਦਿਓ ਜੀ, ਤਕਰੀਬਨ 500 ਦੇ ਕਰੀਬ ਰਾਤ ਫੋਟੋਆਂ ਵੀ ਪਾਈਆਂ ਜਿਹੜੀਆਂ, ਕੁਛ ਰਿਸ਼ੀ ਹੋਰਾਂ ਨੇ ਕੁਛ ਮੈਂ ਖਿੱਚੀਆਂ ਸੀ ਰਲ ਮਿਲ ਕੇ
ਜੀ ਜੀ,
ਤੇ ਉਹ ਉਹਨਾਂ ਨਾਲ ਤੁਸੀਂ ਸਾਰਾ ਟੂਰਨਾਮੈਂਟ ਦੇਖ ਸਕਦੇ ਹੋ ਪੇਜ ਤੇ ਜਾ ਕੇ
ਜੀ। ਤੇ ਜਸਪ੍ਰੀਤ ਸਿੰਘ ਬੈਂਸ ਉਹਨਾਂ ਨੇ ਧੰਨਵਾਦ ਕੀਤਾ ਜੀ, ਕੱਲ ਜਿਹੜਾ ਗੀਤ ਬੂਹੇ ਬਾਰੀਆਂ ਲਾਇਆ ਵੀ ਬਹੁਤ ਹੀ ਜਿਆਦਾ ਖੂਬਸੂਰਤ ਗਾਇਕੀ ਦੀ ਮਾਲਕ ਹੈ, ਬੈਸਟ ਸੂਫੀ ਸਿੰਗਰ ਇਨ ਦਾ ਵਰਲਡ। ਤੇ ਵੈਸੇ ਪਾਕਿਸਤਾਨੀ ਗਾਇਕਾਵਾਂ ਦੇ ਵਿਚ ਜਿਦਾਂ ਹੁਣ ਰੇਸ਼ਮਾ ਹੋ ਗਈ, ਤੇ ਮੇਰੀ ਜਿਹੜੀ ਫੇਵਰੇਟ ਹੈ ਉਹ ਜੀ ਸਾਜੀਆ ਮਨਜੂਰ ਹੈ। ਤੁਸੀਂ ਸੁਣਿਆ ਹੋਣਾ ਮਿੰਟੂ ਜੀ ਉਹਨਾਂ ਦੇ ਗੀਤ ਘਰ ਆ ਜਾ ਸੋਹਣੇ ਆ, ਹਨਾ?
ਬਿਲਕੁਲ ਬਹੁਤ ਸੋਹਣੇ
ਆ। ਹਾਂ, ਤੇ ਮੈਨੂੰ ਬੜਾ ਵਧੀਆ ਲੱਗਾ। ਹਾਂ, ਬਹੁਤ ਸੋਹਣੇ ਗੀਤ ਗਾਉਂਦੇ ਨੇ। ਤੇ ਦੋ ਇਲੈਕਸ਼ਨਸ ਦੋ ਜਿਹੜੀਆਂ ਅਟੈਂਸ਼ਨ ਕਹਿੰਦੇ ਮੇਰੀ ਨਿਊਜ਼ ਦੇ ਵਿਚ ਆਈਆਂ, ਜਾਣੀ ਕਿ ਮੇਰੀ ਅਟੈਂਸ਼ਨ ਦੇ ਵਿਚ ਦੋ ਨਿਊਜ਼ ਆਈਆਂ, ਉਹਨਾਂ ਦੇ ਵਿਚ ਇਕ ਦੇ ਬਾਰੇ ਤਾਂ ਆਪਾਂ ਗੱਲ ਕਰ ਚੁੱਕੇ ਹਾਂ, ਜਿਹੜੇ ਕਹਿੰਦੇ ਸੈਣੀ ਤੇ ਸਵਰਨ ਸੁਨਿਆਰਿਆਂ ਦੀ ਭਾਈਚਾਰੇ ਨੂੰ ਬੈਕਵਰਡ ਕਲਾਸ ਵਿਚ ਸ਼ਾਮਲ ਕਰਨ ਦਾ ਸਿੱਧਾ ਸਿੱਧਾ ਜਿਹੜਾ ਫਾਇਦਾ ਆ ਉਹ ਦੁਆਬੇ ਇਲਾਕੇ ਦੇ ਵਿਚ ਆਏਗਾ ਜੀ, ਕਿਉਂਕਿ ਦੁਆਬੇ ਇਲਾਕੇ ਸਾਡੇ ਏਰੀਏ ਚ ਜੀ ਕਾਫੀ ਸੈਣੀ ਭਾਈਚਾਰਾ ਹੁਸ਼ਿਆਰਪੁਰ ਇਲਾਕੇ ਦੇ ਵਿਚ। ਤੇ ਹੁਣ ਆਉਣ ਵਾਲੇ ਟਾਈਮ ਚ ਪਤਾ ਲੱਗੂਗਾ ਵੀ ਇਹ ਜਿਹੜਾ ਦੁਆਬੇ ਇਲਾਕੇ ਦੇ ਵਿਚ ਫਾਇਦਾ ਮਿਲਦਾ ਜਾਂ ਨਹੀਂ ਮਿਲਦਾ। ਔਰ ਇਕ ਹੋਰ ਖ਼ਬਰ ਹੈ, ਮੈਂ ਥੋੜੀ ਦੇਰ ਬਾਅਦ ਤੁਹਾਡੇ ਨਾਲ ਸਾਂਝੀ ਕਰਾਂਗਾ ਟੌਪਿਕ ਜਦੋਂ ਆਪਾਂ ਸ਼ੁਰੂ ਕਰਾਂਗੇ। ਤੇ ਰਾਜੀ ਭੰਗੂ ਕਹਿ ਰਹੇ ਨੇ ਜੀ, ਬਾਜੀ ਸ਼ਾਹਬੂਦੀਨ ਦੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ 1300 ਕਾਰ ਤਿੰਨ ਮਿਨਿਸਟਰਾਂ, ਕੀ ਗੱਲ ਹੈ ਜੀ ਸਾਰੀ, ਇਹ ਕਿਹੜੀ ਗੱਲ ਹੈ ਜੀ ਮਿੰਟੂ ਜੀ?
ਸ਼ਾਹਬੂਦੀਨ 11-12 ਸਾਲਾਂ ਬਾਅਦ ਜ਼ਮਾਨਤ ਤੇ ਰਿਹਾਅ ਹੋਇਆ ਜੀ ਤੇ ਜੇਲ੍ਹ ਚੋਂ, ਤੇ ਉਹਦੇ ਉੱਤੇ 11 ਸਾਲ ਪਹਿਲਾਂ ਦੋਸ਼ ਲੱਗਿਆ ਸੀ, ਇੱਕ ਤੇਜ਼ਾਬ ਕਾਂਡ ਹੋਇਆ ਸੀ ਜੀ ਉਸ ਕਾਂਡ ਦਾ, ਤੇ ਲਾਲੂ ਪ੍ਰਸ਼ਾਦ ਯਾਦਵ ਦਾ ਉਹ ਕਰੀਬੀ ਮੰਨਿਆ ਗਿਆ ਸੀ, ਤੇ ਕਾਫੀ ਉਸ ਟਾਈਮ ਦੇ ਵਿਚ ਜਿਹੜੀ ਲਾਲੂ ਦੀ ਸਰਕਾਰ ਡਿੱਗਣ ਦਾ ਵੀ ਕਾਰਨ ਬਣਿਆ ਸੀਗਾ। ਤੇ ਪਰ ਕੱਲ ਉਹ ਜਦੋਂ ਜੇਲ੍ਹ ਤੋਂ ਬਾਹਰ ਆਇਆ ਤਾਂ ਉਹਦੀ ਫੀਲਿੰਗ ਇੱਕ ਪੂਰੇ ਜਿਹੜਾ ਰਾਜ ਮਹਾਰਾਜਿਆਂ ਵਾਲੀ ਸੀ, ਤੇ ਉਹਨੇ ਕਿਹਾ ਵੀ ਮੇਰੀ ਜਿੱਤ ਆ ਵੀ ਜਿਹੜੀ ਮੈਨੂੰ ਇਸ ਚੀਜ਼ ਚ ਜ਼ਮਾਨਤ ਮਿਲੀ ਆ ਉਸੇ ਨੂੰ ਜਿੱਤ ਮੰਨ ਰਹੇ ਸੀ। ਤੇ ਨਾਲ ਉਹਨਾਂ ਨੇ ਲਾਲੂ ਨੂੰ ਫੇਰ ਕਿਹਾ ਵੀ ਲਾਲੂ ਹੀ ਮੇਰਾ ਜਿਹੜਾ ਲੀਡਰ ਆ ਤੇ ਉਹੀ ਮੇਰਾ ਲੀਡਰ ਰਹੂਗਾ। ਨਿਤਿਸ਼ ਕੁਮਾਰ ਦੇ ਮਾਮਲੇ ਚ ਉਹਨੇ ਕਿਹਾ ਜੀ ਉਹ ਅਟੈਂਸ਼ਨ ਸੀਕਰ ਤੋਂ ਵੱਧ ਕੇ ਕੁਛ ਨਹੀਂ ਹੈ, ਤੇ ਭਾਜਪਾ ਦੇ ਜਿਹੜੇ ਮੁਖੀ ਦੇ ਮੂਹਰੇ ਉਹਨੇ ਕਿਹਾ, ਜਦੋਂ ਸੁਸ਼ੀਲ ਮੋਦੀ ਨੇ ਕਿਹਾ ਵੀ ਹੁਣ ਫੇਰ ਜੰਗਲ ਰਾਜ ਦੀ ਸ਼ੁਰੂਆਤ ਹੋ ਜਾਣੀ ਆ, ਇੱਕ ਹੋਰ ਜਿਹੜਾ ਅਪਰਾਧੀ ਬਾਹਰ ਆ ਗਿਆ ਤੇ ਉਹਦੇ ਨਾਲ ਲੋਕ ਸਹਿਮ ਗਏ ਆ, ਤਾਂ ਉਹ ਉਹਨਾਂ ਨੇ ਸ਼ਾਹਬੂਦੀਨ ਨੇ ਕਿਹਾ ਵੀ ਉਹਨੂੰ ਕੌਣ ਪੁੱਛਦਾ ਜੀ, ਉਹ ਤਾਂ ਇੱਕ ਐਵੇਂ ਉਹਨੂੰ ਕੋਈ ਲੋਕ ਉਹਨੂੰ ਧਿਆਨ ਨਹੀਂ ਦਿੰਦੇ, ਉਹ ਤਾਂ ਏਦਾਂ ਬੋਲਦਾ ਹੀ ਰਹਿੰਦਾ। ਤੋ ਇੱਦਾਂ ਕਰਕੇ ਇੱਕ ਹੁਣ ਜਿਹਦੇ ਤੇ ਵੱਡਾ ਅਪਰਾਧੀ ਮੰਨਿਆ ਗਿਆ ਸੀ, ਇੱਕ ਵੱਡਾ ਇੱਕ ਗੈਂਗਸਟਰ ਮੰਨਿਆ ਗਿਆ ਸ਼ਾਹਬੂਦੀਨ ਨੂੰ ਮੰਨਿਆ ਗਿਆ ਸੀ, ਤੇ ਉਹ 11 ਸਾਲ ਲਗਾਤਾਰ ਜੇਲ੍ਹ ਚ ਰਹਿ ਕੇ ਬਾਹਰ ਆਇਆ, ਪਰ ਉਹਦਾ ਮੰਨਣਾ ਵੀ ਉਹ ਨਿਰਦੋਸ਼ ਸੀ
ਜੀ। ਚਲੋ ਇੱਧਰ ਸਤਿ ਸ੍ਰੀ ਅਕਾਲ ਬੁਲਾਈ ਆ ਰਾਜਨਦੀਪ ਹੁਣੀ ਕੈਨਬਰਾ ਤੋਂ, ਤੇ ਕਹਿੰਦੇ ਕਿ ਜਿਨ੍ਹਾਂ ਪੱਲੇ ਫਕੀਰੀਆਂ ਤੇ ਬੇਪਰਵਾਹੀਆਂ, ਹੁਣ ਲਾਲਚ ਦੀਆਂ ਚਮਕਾਂ ਉਹਨਾਂ ਵਾਸਤੇ ਟੁੱਟੇ ਸ਼ੀਸ਼ੇ ਵਰਗੀਆਂ ਹੁੰਦੀਆਂ ਨੇ, ਤੇ ਦਿਲ ਦੀ ਅਮੀਰੀ ਕਿਤੇ ਮੁੱਲ ਨਹੀਂ ਮਿਲਦੀ, ਇਹ ਨਾਲ ਹੀ ਜੰਮਦੀ ਹੈ, ਖੂਨ ਚ ਰਚੀ ਹੋਈ ਹੁੰਦੀ ਹੈ। ਬਰਜਿੰਦਰ ਸਿੰਘ ਪਰਵਾਨਾ ਦਾ ਇਹ ਵਿਚਾਰ ਉਨ੍ਹਾਂ ਨੇ ਸਾਂਝਾ ਕੀਤਾ। ਧੰਨਵਾਦ ਜੀ। ਅਜੀਤ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਗੁਰੂ ਨਾਨਕ ਦੇਵ ਜੀ ਡਿਡ ਨਾਟ ਗਿਵ ਗੱਦੀ ਟੂ ਹਿਸ ਸਨ, ਉਨ੍ਹਾਂ ਨੇ ਮੈਸੇਜ ਪਾਇਆ। ਹਾਂਜੀ ਬਿਲਕੁਲ ਠੀਕ ਹੈ ਜੀ, ਕੱਲ ਆਪਾਂ ਇਹਦੇ ਬਾਰੇ ਕਾਫੀ ਲੰਬੀ ਚੌੜੀ ਗੱਲਬਾਤ ਕੀਤੀ ਸੀ, ਕਿਉਂ ਨਹੀਂ ਦਿੱਤੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਅਸੀਂ ਲੰਬੀ ਚੌੜੀ ਗੱਲ ਕੀਤੀ ਸੀ, ਤੇ ਅਗਰ ਤੁਸੀਂ ਸੁਣਨਾ ਚਾਹੋ ਤਾਂ ਪੋਡਕਾਸਟ ਦੇ ਵਿਚ ਇਹ ਪ੍ਰੋਗਰਾਮ ਉਪਲਬਧ ਹੈ ਜੀ, ਤੁਸੀਂ ਸੁਣ ਸਕਦੇ। ਸੁਖਵਿੰਦਰ ਸੌਂਦ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ ਸੁਖਵਿੰਦਰ ਜੀ। ਤੇ ਗੁਰਿੰਦਰ ਰਾਏ ਕਹਿ ਰਹੇ ਨੇ ਕਿ ਤੁਸੀਂ ਅਸਲ ਚ ਇਕ ਗੱਲ ਭੁੱਲ ਰਹੇ ਹੋ ਕਿ ਇਕ ਨਵੀਂ ਪਾਰਟੀ ਨੂੰ ਤਿਆਰ ਕਰਨ ਦੇ ਲਈ ਸੰਜੇ ਹੋਰਾਂ ਦਾ ਹੋਣਾ ਬਹੁਤ ਜ਼ਰੂਰੀ ਸੀ, ਕਿਉਂਕਿ ਉਨ੍ਹਾਂ ਕੋਲ ਦਿੱਲੀ ਦਾ ਐਕਸਪੀਰੀਅੰਸ ਸੀਗਾ। ਇਹ ਵੀ ਗੱਲ ਹੈ ਜੀ, ਮਤਲਬ ਇਹਦੇ ਬਾਰੇ ਤਾਂ ਆਪਾਂ ਜਾਣਦੇ, ਪਾਰਟੀ ਹੁਣ ਅਸਟੈਬਲਿਸ਼ ਹੋ ਰਹੀ ਆ, ਪਰ ਕਿਤੇ ਨਾ ਕਿਤੇ ਜਿਹੜੀ ਉਹ ਟ੍ਰਾਂਸਫਰ ਆਫ ਦਾ ਪਾਵਰ ਜਿਹੜੀ ਆ ਉਹ ਵੀ ਮਸਟ ਹੈ, ਉਹ ਵੀ ਹੋਣੀ ਚਾਹੀਦੀ ਸੀ। ਤੇ ਇੱਕ ਨਾ ਇਹਦੇ ਹੋਰ ਆਪਾਂ ਗੱਲ ਨਹੀਂ ਕਰਾਂਗੇ, ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜੇ ਸਨ ਜੀ, ਤੇ ਉਨ੍ਹਾਂ ਨੇ ਨਾ ਇੱਕ ਮੈਸੇਜ ਭੇਜਿਆ, ਮੈਨੂੰ ਲੱਗਦਾ ਕਿ ਆਪਾਂ 10 ਕੁ ਮਿੰਟ ਉਸ ਟੌਪਿਕ ਦੇ ਉੱਤੇ ਡੈਡੀਕੇਟ ਕਰੀਏ, ਇਹ ਸੋਸ਼ਲ ਇੰਜੀਨੀਅਰਿੰਗ ਦਾ ਮਸਲਾ ਹੈ ਜੀ। ਤੇ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਅੱਜ ਸਵੇਰੇ ਉੱਠ ਕੇ ਅਮਨਦੀਪ ਮੈਂ ਨਾ ਪ੍ਰੋਗਰਾਮ ਸੁਣਨਾ ਸ਼ੁਰੂ ਕਰਤਾ ਹਰਮਨ ਰੇਡੀਓ ਦਾ, ਉੱਚੀ ਉੱਚੀ ਲਾ ਲਿਆ ਘਰੇ, ਤੇ ਕਹਿੰਦੇ ਮੇਰੀ ਬੇਟੀ ਨਾ ਸੁੱਤੀ ਪਈ ਸੀ, ਤੇ ਉਹ ਕਹਿੰਦੇ ਵੀ ਡੈਡ ਸਟੋਪ ਇਟ ਆਈ ਐਮ ਸਲੀਪਿੰਗ, ਵੀ ਬੰਦ ਕਰ ਦੇ ਵੀ ਮੈਂ ਸੌ ਰਹੀ ਹਾਂ। ਕਹਿੰਦੇ ਵੀ ਹੁਣ ਮੈਨੂੰ ਕਹਿੰਦੇ ਬੜਾ ਅਹਿਸਾਸ ਹੋਇਆ ਕਿ ਇਹ ਤਾਂ ਮੇਰੀ ਮਤਲਬ ਬੇਟੀ ਨੇ ਕਿਹਾ ਆ, ਇਹੀ ਗੱਲ ਅਗਰ ਮੇਰੀ ਨੌਂ ਨੇ ਕਹੀ ਹੁੰਦੀ ਤਾਂ ਸਟੋਰੀ ਡਿਫਰੈਂਟ ਹੋਣੀ ਸੀ, ਹਨਾ, ਸਟੋਰੀ ਡਿਫਰੈਂਟ ਹੋਣੀ ਸੀ। ਸੋ ਇਟਸ ਅ ਸੋਸ਼ੀਅਲ ਪ੍ਰੋਬਲਮ ਨਹੀਂ ਹੈਗੀ, ਮਤਲਬ ਇਹਦੇ ਬਾਰੇ ਕਹਿੰਦੇ ਡਿਸਕਸ ਕਰਿਓ, ਪੰਜਾਬੀ ਪ੍ਰੋਬਲਮ ਹੈ ਇਹ ਸਾਡੀ ਆਪਣੀ, ਕਿ ਅਗਰ ਮੇਰੀ ਬੇਟੀ ਨੇ ਕਹਿਤਾ ਵੀ ਡੈਡੀ ਬੰਦ ਕਰ ਦਿਓ ਰੇਡੀਓ, ਹਨਾ, ਘਰ ਦੇ ਵਿਚ ਜਾਂ ਟੀਵੀ ਬੰਦ ਕਰ ਦਿਓ, ਮੈਂ ਸੌਣਾ ਹੈ, ਫੇਰ ਕਹਿੰਦੇ ਮੈਂ ਬੜੀ ਛੇਤੀ ਬੰਦ ਕਰ ਦਿੱਤਾ, ਹਨਾ, ਤੇ ਬਾਹਰ ਚਲੇ ਗਿਆ। ਅਗਰ ਕਹਿੰਦੇ ਇਹੀ ਗੱਲ ਮੇਰੀ ਨੌਂ ਕਹਿ ਦਿੰਦੀ ਫੇਰ ਮੈਂ ਕੀ ਕਰਦਾ? ਮਿੰਟੂ ਜੀ ਇਹ ਇਹਦੇ ਬਾਰੇ ਗੱਲ ਕਰਨੀ ਬਣਦੀ ਆ, ਮੈਂ ਸੋਚਿਆ ਕਿ ਇਹਦੇ ਬਾਰੇ ਆਪਾਂ 10 ਮਿੰਟ ਜ਼ਰੂਰ
ਬਿਲਕੁਲ ਬਣਦੀ ਆ ਕਰਨੀ। ਇਹ ਨਾ ਪਿਛਲੇ ਦਿਨੀ ਮੇਰੇ ਕੋਲੇ ਆਪਣੇ ਮੈਲਬਨ ਤੋਂ ਹੀ ਇੱਕ ਮੁੰਡੇ ਜਸਵਿੰਦਰ ਸਿੰਘ ਹੋਰਾਂ ਨੇ ਇੱਕ ਮੈਨੂੰ ਲਿੰਕ ਭੇਜਿਆ ਤੇ ਉਹਨਾਂ ਦੀ ਸਿਸਟਰ ਨੇ ਇੱਕ ਫਿਲਮ ਬਣਾਈ ਆ ਗੁਰਪ੍ਰੀਤ ਸਰਾ ਨਾਂ ਦੀ ਆਪਣੀ ਕਲਾਕਾਰ ਨੇ ਲੜਕੀ ਉਹਨਾਂ ਨੇ ਇੱਕ ਫਿਲਮ ਬਣਾਈ ਆ ਦੀਪੋ ਜਿਹ ਚ ਦੂਰਾ ਮਾਪਦੰਡ ਤੇ ਦੂਰਾ ਸਟੈਂਡਰਡ ਦੀ ਉਹਨਾਂ ਨੇ ਛੋਹਣ ਦੀ ਕੋਸ਼ਿਸ਼ ਕੀਤੀ ਹੈ ਹੁਣ ਆਸਟ੍ਰੇਲੀਅਨ ਟੱਚ ਤੇ ਭਾਰਤੀ ਦੋਨਾਂ ਥਾਂ ਤੋਂ ਮਿਕਸ ਕਰਕੇ ਉਹ ਫਿਲਮ ਬਣਾਈ ਆ ਭਾਵੇਂ ਸੀਮਿਤ ਸਾਧਨਾਂ ਨਾਲ ਉਹਨਾਂ ਨੇ 30-40 ਮਿੰਟ ਦੀ ਫਿਲਮ ਬਣਾਈ ਆ ਸੀਮਿਤ ਸਾਧਨਾਂ ਦੇ ਜ਼ਰੀਏ ਤੇ ਪਰ ਫੇਰ ਵੀ ਉਹ ਫਿਲਮ ਬਹੁਤ ਵਧੀਆ ਫਿਲਮ ਬਣੀ ਆ ਤੇ ਉਹਨਾਂ ਨਾਲ ਅਸੀਂ ਵਾਅਦਾ ਵੀ ਕੀਤਾ ਵੀ ਅਸੀਂ ਕੋਈ ਨਾ ਕੋਈ ਉਹਦਾ ਜ਼ਰੂਰ ਅਸੀਂ ਦਿਖਾਵਾਂਗੇ ਤੇ ਉਹ ਸੇਮ ਵਿਸ਼ੇ ਨਾਲ ਸੰਬੰਧਿਤ ਆ ਵੀ ਜਦੋਂ ਨੂੰਹ ਦੀ ਗੱਲ ਆ ਜਾਂਦੀ ਆ ਸਾਡਾ ਨਜ਼ਰੀਆ ਬਦਲ ਜਾਂਦਾ ਜਦੋਂ ਧੀ ਦੀ ਗੱਲ ਹੁੰਦੀ ਆ ਸਾਡਾ ਨਜ਼ਰੀਆ ਹੋਰ ਹੋ ਜਾਂਦਾ ਇਹ ਦੂਰਾ ਮਾਪਦੰਡ ਬਿਲਕੁਲ ਹੈਗਾ ਜੀ ਕੁਛ ਤਾਂ ਇਹਦੇ ਪਿੱਛੇ ਕੰਮ ਕਰਦਾ ਖੂਨ ਦਾ ਰਿਸ਼ਤਾ ਤੇ ਮੋਹ ਦੀਆਂ ਤੰਦਾਂ ਜਦੋਂ ਤੁਸੀਂ ਇੱਕ ਚੀਜ਼ ਨਾਲ ਬਾਹਲਾ ਜ਼ਿਆਦਾ ਉਹ ਕਰਦੇ ਹੋ ਦੂਜਾ ਇਹ ਹੁੰਦਾ ਵੀ ਇੱਕ ਸਾਡੀ ਮੈਂਟੈਲਿਟੀ ਸੈੱਟ ਹੋਈ ਹੋਈ ਆ ਮੈਂਟੈਲਿਟੀ ਸੈੱਟ ਇਹ ਹੋਈ ਹੋਈ ਆ ਸਾਡੀ ਵੀ ਜਿਹੜਾ ਬੱਚਾ ਸਾਡਾ ਉਹਨੂੰ ਦਿੱਤੇ ਅਸੀਂ ਸੰਸਕਾਰ ਤੇ ਉਹ ਤਾਂ ਗਲਤ ਹੋ ਹੀ ਨੀ ਸਕਦਾ ਨਾ ਉਹ ਤਾਂ ਉਹਦੇ ਸੰਸਕਾਰ ਤਾਂ ਜਦੋਂ ਅਸੀਂ ਆਪ ਪਰਫੈਕਟ ਬੰਦੇ ਆ ਤੇ ਪਰਫੈਕਟ ਹੀ ਗੱਲਾਂ ਉਹਨਾਂ ਨੂੰ ਸਿਖਾਈਆਂ ਜਿਹੜਾ ਬਗਾਨੀ ਧੀ ਆਈ ਆ ਘਰੇ ਉਹ ਉਹਨਾਂ ਲੋਕਾਂ ਨੂੰ ਓਨਾ ਨੀ ਪਤਾ ਸੀਗਾ ਤੇ ਉਹ ਉਵੇਂ ਸੰਸਕਾਰ ਨਹੀਂ ਦੇ ਸਕੇ ਤੇ ਇਸ ਕਰਕੇ ਹੁਣ ਅਸੀਂ ਉਹਨੂੰ ਸਿਖਾ ਲਾਂਗੇ ਹੌਲੀ ਹੌਲੀ ਸਭ ਤੋਂ ਵੱਡੀ ਤਾਂ ਇਹੀ ਗੱਲ ਸਾਡੇ ਆਲੇ ਆਈ
ਜਾਂਦੀ ਬਿਲਕੁਲ ਔਰ ਦੂਜੀ ਗੱਲ ਜਿਹੜਾ ਮਤਲਬ ਉਹਨਾਂ ਨੇ ਕੀਤੀ ਵੀ ਜਦੋਂ ਬੇਟੀ ਕਹਿ ਰਹੀ ਹੈ ਹਨਾ ਵੀ ਉਹ ਗੱਲ ਬੜੀ ਛੇਤੀ ਮਨ ਹੋ ਜਾਂਦੀ ਆ ਤੇ ਇਹ ਵੀ ਗੱਲ ਆਉਂਦੀ ਹੈ ਕਿ ਕਈ ਮਾਵਾਂ ਜਿਹੜੀਆਂ ਹੁੰਦੀਆਂ ਨੇ ਜਾਂ ਬਾਪ ਹੁੰਦੇ ਨੇ ਉਹ ਕਹਿੰਦੇ ਹੁੰਦੇ ਮੂਹਰੇ ਨਾ ਪੁੱਤ ਕੱਲਾ ਹੋਵੇ ਜਦੋਂ ਸਾਡੀ ਧੀ ਜਿੱਥੇ ਵਿਆਹ ਹੋਣੀ ਹੈ ਨਾ ਉਹ ਕੱਲਾ ਪੁੱਤ ਹੋਵੇ ਉਹਦੇ ਦੇਰ ਜਠਾਣੀਆਂ ਈਵਨ ਕਿ ਉਹਦੀ ਮਤਲਬ ਭੈਣ ਵੀ ਨਾ ਹੋਵੇ ਇਹ ਐਕਸਪੈਕਟ ਕਰਦੇ ਆ ਔਰ ਇਹ ਵੀ ਐਕਸਪੈਕਟ ਕਰਦੇ ਆ ਕਿ ਸੱਸ ਵੀ ਨਾ ਹੋਵੇ ਕੱਲੀ ਹੋਵੇ ਬਸ ਹਨਾ ਸੱਸ ਨਾ ਹੋਵੇ ਤਾਂ ਕਿ ਮਤਲਬ ਹੁਣ ਦੂਜੇ ਪਾਸੇ ਜੇ ਹੁਣ ਮੰਨ ਲਓ ਤੁਹਾਡੇ ਇੱਕ ਮੁੰਡਾ ਵੀ ਆ ਨਾਲ ਇਹੀ ਜਿਹੜੀ ਤੁਸੀਂ ਐਕਸਪੈਕਟ ਕਰਦੇ ਆ ਉਹ ਨਹੀਂ ਕਰਦੇ ਹੋਊਗੇ ਉਹ ਵੀ ਇਹੀ ਕਹਿੰਦੇ ਹੋਣੇ ਵੀ ਜੇ ਸੱਸ ਸਹੁਰਾ ਵੀ ਨਾ ਹੋਣ ਉਹਦੇ ਭਰਾ ਵੀ ਨਾ ਕੱਲਾ ਹੋਵੇ ਬਸ ਮੁੰਡਾ ਮੋਹਰੇ ਹਨਾ ਸੋ ਇਸ ਕਰਕੇ ਜਿਹੜੀ ਮਤਲਬ ਦੋਹਰੇ ਮਾਪਦੰਡ ਹੈ ਨਾ ਪਰਿਵਾਰ ਦੇ ਵਿੱਚ ਪਤਾ ਲੱਗ ਜਾਂਦਾ ਨੌ ਦੀ ਵਾਰ ਨੂੰ ਤਾਂ ਬਹੁਤ ਅੱਡੀਆਂ ਚੱਕ ਚੱਕ ਕੇ ਫੰਕਾਰੇ ਮਾਰੇ ਜਾਂਦੇ ਨੇ ਉਹੀ ਕੰਮ ਜਦੋਂ ਆਪਣੀ ਧੀ ਕਰਦੀ ਆ ਆਪਣੇ ਸਹੁਰਿਆਂ ਦੇ ਵਿੱਚ ਜਾ ਕੇ ਹਨਾ ਫੇਰ ਉਹਨੂੰ ਜਸਟੀਫਾਈ ਉਹੀ ਬੰਦੇ ਫਿਰ ਉਹਨੂੰ ਜਸਟੀਫਾਈ ਕਰਨ ਲੱਗੇ ਹੁੰਦੇ ਆ ਵੀ ਨਹੀਂ ਇਹ ਸਾਡੀ ਧੀ ਠੀਕ ਹੈ ਸਾਡੀ ਨੌ ਗਲਤ ਸੀ ਸਾਡੀ ਧੀ ਠੀਕ ਹੈ ਇਹ ਵੀ ਇੱਕ ਮਤਲਬ ਬਹੁਤ ਜ਼ਿਆਦਾ ਪ੍ਰੋਬਲਮ ਹੈ ਸਾਡੀ ਸੋਸਾਇਟੀ ਦੇ ਵਿੱਚ ਇੱਥੋਂ ਮਤਲਬ ਬੰਦੇ ਦੇ ਕਿਰਦਾਰ ਦਾ ਕਰੈਕਟਰ ਦਾ ਪਤਾ ਲੱਗ ਜਾਂਦਾ ਵੀ ਉਹ ਕਿੰਨਾ ਕੁ ਸਮਝਦਾਰ ਜਿਹੜੇ ਬੰਦੇ ਇਸ ਚੀਜ਼ ਨੂੰ ਨੋਟ ਨਹੀਂ ਕਰ ਸਕਦੇ ਨਾ ਵੀ ਸਾਡੀ ਧੀ ਵੀ ਗਲਤ ਹੋ ਸਕਦੀ ਹੈ ਜੇ ਸਾਡੀ ਨੌਂਹ ਗਲਤ ਹੋ ਸਕਦੀ ਹੈ ਸਾਡੀ ਧੀ ਵੀ ਗਲਤ ਹੋ ਸਕਦੀ ਹੈ ਜਿਹੜੇ ਬੰਦੇ ਇਸ ਚੀਜ਼ ਨੂੰ ਪਛਾਣ ਨਹੀਂ ਸਕਦੇ ਉਸ ਚੀਜ਼ ਨੂੰ ਐਡਜਸਟ ਨਹੀਂ ਕਰ ਸਕਦੇ ਤੇ ਮੈਨੂੰ ਲੱਗਦਾ ਵੀ ਆਈ ਡੋਂਟ ਥਿੰਕ ਕਿ ਉਹਨਾਂ ਕੋਲ ਇੰਨਾ ਜੇਰਾ ਆ ਜਾਂ ਉਹ ਇੰਨਾ ਉਹਨਾਂ ਕੋਲ ਨੌਲੇਜ ਹੈਗੀ ਆ ਉਹ ਸਿਰਫ ਵਨ ਸਾਈਡਡ ਸੈਲਫਿਸ਼ ਤੇ ਉਹਨਾਂ ਨੂੰ ਚਾਹੇ ਤੁਸੀਂ ਜਿੰਨੀ ਮਰਜ਼ੀ ਬਾਣੀ ਪੜਾ ਲਓ ਚਾਹੇ ਜਿੰਨੀ ਮਰਜ਼ੀ ਪਾਠ ਪੂਜਾ ਕਰਾ ਲਓ ਗੁਰਦੁਆਰਿਆਂ ਚ ਘੁਮਾ ਲਓ ਮੰਦਰਾਂ ਚ ਕਰਾ ਲਓ ਉਹ ਸਾਰਾ ਨੇਫਲ ਹੈ ਜਦੋਂ ਤੱਕ ਕਿ ਉਹ ਰੀਅਲ ਟਾਈਮ ਦੇ ਵਿੱਚ ਸੱਚਾ ਫੈਸਲਾ ਨਹੀਂ ਕਰ ਸਕਦੇ ਮੇਰਾ ਕਹਿਣ ਦਾ ਮਤਲਬ ਇਹ ਹੈ
ਜੀ ਜੀ ਬਿਲਕੁਲ ਦਰੁਸਤ ਆ ਜੀ ਸਾਨੂੰ ਕਿਤੇ ਵੀ ਇਕੱਲਾ ਤੁਸੀਂ ਨਾ ਪਰਿਵਾਰ ਛੱਡੋ ਇਹ ਨੂੰਹ ਧੀ ਦਾ ਫਰਕ ਛੱਡੋ ਜਦੋਂ ਸਾਡਾ ਮਾਪਦੰਡ ਦੋਹਰਾ ਆ ਜਾਂਦਾ ਨਾ ਕਿਸੇ ਵੀ ਮਾਮਲੇ ਦੇ ਵਿੱਚ ਦੋਹਰਾ ਨਜ਼ਰੀਆ ਬਣ ਜਾਂਦਾ ਉੱਥੇ ਆ ਕੇ ਅਸੀਂ ਮਾਰ ਖਾਂਦੇ ਹੀ ਖਾਂਦੇ ਹਾਂ ਲੇਟਰ ਆਉਣ ਖਾ ਲਾਂਗੇ ਮਾਰ ਉੱਥੇ ਆ ਕੇ ਤੁਸੀਂ ਜ਼ਮੀਰ ਨੂੰ ਆਪਦੀ ਨੂੰ ਧੋਖਾ ਦੇ ਰਹੇ ਹੋ ਉੱਥੇ ਆ ਕੇ ਇਨਸਾਨੀਅਤ ਨੂੰ ਧੋਖਾ ਦੇ ਰਹੇ ਹੋ ਜਿਹੜਾ ਤੁਸੀਂ ਕਹਿੰਦੇ ਨਾ ਅੱਗਾ ਸਵਾਰ ਲਓ ਪਿੱਛਾ ਸਵਾਰ ਲਓ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ ਉਹ ਅੱਗੇ ਸਵਾਰਨ ਦੀਆਂ ਗੱਲਾਂ ਨੂੰ ਵੀ ਤੁਸੀਂ ਉੱਥੇ ਕਿਤੇ ਨਾ ਕਿਤੇ ਆਪਦੇ ਆਪ ਲਈ ਉਹ ਇੱਕ ਜਿਹੜੀਆਂ ਗਲਤ ਰਾਹ ਚੁਣ ਕੇ ਹੀ ਕਰ ਰਹੇ ਹੋ ਭਾਵੇਂ ਉਹ ਤੁਹਾਨੂੰ ਲੱਗ ਰਿਹਾ ਉਸ ਟਾਈਮ ਸਹੀ ਆ ਸੋ ਦੋਹਰਾ ਮਾਪਦੰਡ ਕਿਤੇ ਨਾ ਰੱਖੋ ਜੀ ਪਾਲਿਸੀ ਦਾ ਜਿਹੜੀ ਉਹ ਬਲੈਕ ਐਂਡ ਵਾਈਟ ਹੋਣੀ ਚਾਹੀਦੀ ਆ ਉਸ ਮੁਤਾਬਕ ਹੀ ਚੱਲਣਾ ਚਾਹੀਦਾ ਸਾਰਿਆਂ ਤੋਂ ਪਹਿਲਾਂ ਆਪਦੇ ਤੋਂ ਸ਼ੁਰੂ ਕਰੋ ਮੈਂ ਕੱਲ ਨਾ ਇੱਕ ਕੋਟ ਪੜੀ ਸੀ ਬੜੀ ਵਧੀਆ ਲੱਗੀ
ਜੀ
ਉਹ ਕਹਿੰਦੇ ਤੁਸੀਂ ਨਾ ਆਪਦੇ ਆਪ ਨੂੰ ਸੁਧਾਰ ਕੇ ਚੰਗਾ ਬੰਦਾ ਬਣਾ ਲਓ ਤੇ ਦੁਨੀਆਂ 'ਚ ਇੱਕ ਬੰਦਾ ਤਾਂ ਚੰਗਾ ਹੋ ਜਾਊਗਾ ਕਹਿੰਦੇ ਹੋਰ
ਹਾਂਜੀ ਮਤਲਬ ਇਹ ਤਾਂ ਇਹ ਸਾਰਿਆਂ ਨਾਲੋਂ ਬੈਸਟ ਤੇ ਸਿੰਪਲ ਫਾਰਮੂਲਾ ਹੀ ਆ ਮੇਰੇ ਹਿਸਾਬ ਨਾਲ ਸਾਨੂੰ ਦੂਜਿਆਂ ਦਾ ਫਿਕਰ ਬਹੁਤ ਰਹਿੰਦਾ ਉਹ ਫਲਾਨਾ ਐ ਨੀ ਕਰਦਾ ਫਲਾਨਾ ਖਾਸ ਕਰਕੇ ਧਰਮ ਦੇ ਵਿੱਚ ਉਹ ਲੈ ਜੀ ਫਲਾਨੇ ਨੇ ਇੱਦਾਂ ਕਰ ਲਿਆ ਫਲਾਨੇ ਨੇ ਉਹ ਕਰ ਲਿਆ ਸਾਨੂੰ ਆਪਣੇ ਧਰਮ ਬਾਰੇ ਕੁਛ ਨੀ ਪਤਾ ਹੁੰਦਾ ਆਪਣੇ ਦਿਲ ਦੇ ਵਿੱਚ ਜੋ ਅਸੀਂ ਧਰਮ ਪਾਲ ਰਹੇ ਹੁੰਦੇ ਸਾਨੂੰ ਦੂਜਿਆਂ ਦਾ ਬੜਾ ਫਿਕਰ ਹੁੰਦਾ ਇੱਦਾਂ ਹੀ ਪਰਿਵਾਰ ਦੇ ਵਿੱਚ ਸਾਨੂੰ ਆਪਣੀ ਨੌਂਹ ਦਾ ਬੜਾ ਖਿਆਲ ਹੁੰਦਾ ਤੇ ਉਹ ਐ ਨੀ ਕਰਦੀ ਉਹ ਨੀ ਕਰਦੀ ਉੱਠਦੀ ਨੀ ਉਹ ਨੀ ਕਰਦੀ ਦੂਜੇ ਪਾਸੇ ਉਹੀ ਧੀ ਪੇਕੇ ਆਈ ਹੋਵੇ ਨਹੀਂ ਨਹੀਂ ਪਹਿਲਣ ਦੇ ਉਹ ਆਰਾਮ ਕਰਦੀ ਆ ਉਹ ਐ ਕਰਦੀ ਇਹ ਵੀ ਸਮੱਸਿਆਵਾਂ ਆ ਇਹ ਵੀ ਮਤਲਬ ਉਹ ਸੱਸ ਕਦੇ ਵੀ ਨੌਂਹ ਨੂੰ ਨੀ ਕਹੂਗੀ ਜੇ ਉਹ ਲੇਟ ਹੋ ਗਈ ਜਾਂ ਮਤਲਬ ਉੱਠਣ ਚ ਲੇਟ ਹੋ ਗਈ ਕਿਤੇ ਮਤਲਬ ਬਿਮਾਰ ਹੈ ਬੁਖਾਰ ਚੜਿਆ ਹੋਇਆ ਬਾਹਰ ਭਾਂਡੇ ਚੱਕ ਚੱਕ ਮਾਰੀ ਜਾਊਗੀ, ਹਨਾ, ਠਾ ਠਾ ਕਰੀ ਜਾਊਗੀ, ਉਹਨੂੰ ਮਤਲਬ ਸੌਣ ਪੈਣ ਨੀ ਦੇਣਾ, ਆਰਾਮ ਨੀ, ਉਹਨੂੰ ਇੰਨਾ ਕੁ ਪ੍ਰੈਸ਼ਰ ਕ੍ਰੀਏਟ ਕਰ ਦੇਣਾ ਕਿ ਉਹ ਬੇਚਾਰੀ ਅੱਖਾਂ ਮਲਦੀ, ਬੁਰੇ ਹਾਲ ਆਉਂਦੀ ਆ, ਸਾਰਾ ਆਪਣੇ ਕਾਰਜ ਕਰਦੀ ਆ। ਉਹੀ ਜੇ ਉਹਦੀ ਧੀ ਆਈ ਹੋਵੇ ਪੇਕਿਆਂ ਨੂੰ, ਹੈਂ, ਫੇਰ ਬੜੇ ਮਤਲਬ ਆਰਾਮ ਨਾਲ, ਨਾ 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 ਉਹ ਖੜਕਾ ਨਾ ਕਰੋ ਨਿਆਣਿਓ, ਉਹ ਤੁਹਾਡੀ ਭੂਆ ਸੁੱਤੀ ਪਈ ਆ, ਉਹ ਆਰਾਮ ਕਰਦੀ ਆ। ਮਤਲਬ ਇਹੋ ਜਿਹੇ ਮੈਂ ਮਤਲਬ ਰੀਅਲੀ ਰੀਅਲੀ ਅਮੇਜ਼ਿੰਗ ਬੰਦੇ ਆ ਦੁਨੀਆਂ ਦੇ ਉੱਤੇ ਜਿਹੜੇ ਮਤਲਬ ਇਹੋ ਜਿਹੇ ਸਟੈਂਡਰਡ ਰੱਖਦੇ ਨੇ। ਮੈਨੂੰ ਲੱਗਦਾ ਕਿ ਅਮਰੀਕ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਬਣਦਾ ਕਿ ਤੁਸੀਂ ਆਪਣੇ ਮਤਲਬ ਨਿੱਜੀ ਤਜਰਬਾ ਸਾਡੇ ਨਾਲ ਸਾਂਝਾ ਕਰਕੇ ਇਹ ਗੱਲ ਸ਼ੇਅਰ ਕੀਤੀ ਆ, ਤੇ ਮੈਨੂੰ ਲੱਗਦਾ ਸਾਡੇ ਸਾਰੇ ਸਰੋਤੇ ਸਹਿਮਤ ਵੀ ਹੋਣਗੇ ਜਿਹੜੀਆਂ ਅਸੀਂ ਗੱਲਾਂ ਕੀਤੀਆਂ, ਕਿ ਚਾਹੇ ਉਹ ਆਪਾਂ ਛੱਡੋ, ਚਾਹੇ ਉਹ ਆਪਣੀ ਧੀ ਆ, ਚਾਹੇ ਕਿਸੇ ਦੀ ਧੀ ਆ, ਚਾਹੇ ਉਹ ਆਪਣਾ ਪੁੱਤ ਆ, ਚਾਹੇ ਉਹ ਸਾਡਾ ਜਵਾਈ ਲੱਗਦਾ, ਚਾਹੇ ਉਹ ਕੋਈ ਸਾਡੇ ਮਹਿਮਾਨ ਆਇਆ ਹੋਇਆ ਘਰ, ਕੋਈ ਵੀ ਜੀ ਆ ਘਰ ਦੇ ਵਿਚ ਆਇਆ ਹੋਇਆ, ਜੇ ਆਪਾਂ ਮਿੰਟੂ ਜੀ ਇਨ ਦਾ ਐਂਡ ਗੱਲ ਇੱਥੇ ਮੁਕਾ ਲਈਏ ਕਿ ਗੁਰਬਾਣੀ ਦੇ ਹਿਸਾਬ ਨਾਲ ਚੱਲੀਏ ਕਿ ਮਾਨਸ ਕੀ ਜਾਤ ਸਭੇ ਏਕ ਪਹਿਚਾਣਵੋ, ਠੀਕ ਹੈ, ਤਾਂ ਉਹ ਸਾਰਿਆਂ ਨਾਲੋਂ ਬੈਸਟ ਫਾਰਮੂਲਾ ਹੈ ਕਿ ਘਰ ਦੇ ਵਿਚ ਲੋੜਾਂ ਆ, ਕੋਈ ਮਤਲਬ ਆਰਾਮ ਕਰਨਾ ਚਾਹੁੰਦਾ ਆ, ਚਾਹੇ ਉਹ ਕੋਈ ਵੀ ਪ੍ਰਾਹੁਣਾ ਵੀ ਆਇਆ ਹੋਇਆ, ਤਾਂ ਉਸ ਨੂੰ ਉਹ ਜਿਹਾ ਮਾਹੌਲ ਦੇ ਦਿਓ ਜਿੱਦਾਂ ਦਾ ਉਹ ਚਾਹੁੰਦਾ ਆ, ਠੀਕ ਹੈ ਨਾ। ਸੋ ਇਸ ਕਰਕੇ ਜਦੋਂ ਆਪਾਂ
ਦੂਜਾ ਪੱਖ ਵੀ ਰੱਖਣਾ ਚਾਹੀਦਾ ਨਾ, ਪ੍ਰਾਹੁਣੇ ਨੂੰ ਵੀ ਤੇ ਜਾਂ ਘਰ ਦੀ ਨੂੰਹ ਧੀ ਨੂੰ ਜੋ ਵੀ ਆਉਂਦਾ ਉਹਨੂੰ ਵੀ ਇਹ ਚੀਜ਼ ਉਹਦੀ ਉਹਨੂੰ ਵੀ ਕਦਰਾਂ ਕੀਮਤਾਂ ਕਰਨੀਆਂ ਚਾਹੀਦੀਆਂ, ਦੋਨੇ ਪਾਸਿਓਂ ਇਹ ਗੱਲਾਂ ਆਉਂਦੀਆਂ। ਸਿੱਧੂ ਸਾਹਿਬ, ਜੇ ਹੁਣ ਕੋਈ ਪ੍ਰਾਹੁਣਾ ਤਾਂ ਉਹ ਪ੍ਰਾਹੁਣੇ ਨੂੰ ਵੀ ਤਾਂ ਉਹ ਕਦਰਾਂ ਕੀਮਤਾਂ ਰੱਖਣੀਆਂ ਚਾਹੀਦੀਆਂ ਨਾ, ਵੀ ਜੇ ਹੁਣ ਕਿਸੇ ਵੀ ਮੁਲਕ ਚ ਆਏ ਆ, ਅਸੀਂ ਇੱਥੇ ਵੀ ਇੱਕ ਪ੍ਰਾਹੁਣੇ ਦੇ ਤੌਰ ਤੇ ਆਏ ਸੀ, ਤੇ ਸਾਨੂੰ ਇਸ ਮੁਲਕ ਦੀਆਂ ਕਦਰਾਂ ਕੀਮਤਾਂ ਉਹ ਚੀਜ਼ਾਂ ਉਵੇਂ ਸਾਨੂੰ ਘਰ ਦੀਆਂ ਕਦਰਾਂ ਕੀਮਤਾਂ ਵੀ ਅਗਲੇ ਦੀਆਂ ਫਾਲੋ ਕਰਨੀਆਂ ਚਾਹੀਦੀਆਂ।
ਹਾਂਜੀ, ਇੱਥੇ ਆਪਾਂ ਵੈਸੇ ਇੱਕ ਸੈਪਰੇਟ ਪ੍ਰੋਗਰਾਮ ਕਰਾਂਗੇ ਵੀ ਜਦ ਆਪਾਂ ਪ੍ਰਾਹੁਣੇ ਜਾਈਏ ਤਾਂ ਸਾਨੂੰ ਕੀ ਕੀ ਕਰਨਾ ਚਾਹੀਦਾ, ਕਿਹੜੀਆਂ ਕਿਹੜੀਆਂ ਗੱਲਾਂ ਧਿਆਨ ਚ ਰੱਖਣੀ ਚਾਹੀਦੀ, ਇੱਥੇ ਜ਼ਰੂਰ ਆਪਾਂ ਕਰਾਂਗੇ। ਪਰ ਅੱਜ ਚਲੋ ਆ ਜਿਹੜਾ ਅਮਰੀਕ ਸਿੰਘ ਫਲੋਰਾ ਹੁਣੀ ਨੇ ਟੋਪਿਕ ਭੇਜਿਆ ਸੀਗਾ ਕਿ ਇਹਨਾਂ ਨੇ ਇੱਕ ਮਤਲਬ ਬਾਪ ਤੇ ਧੀ ਦੇ ਰਿਲੇਸ਼ਨਸ਼ਿਪ ਦੀ ਗੱਲ ਕੀਤੀ ਸੀ ਕਿ ਧੀ ਨੇ ਮੈਨੂੰ ਕਿਹਾ ਤੇ ਮੈਂ ਬੜੀ ਛੇਤੀ ਮੰਨ ਗਿਆ ਵੀ ਜੇ ਮੇਰੀ ਨੌਂਹ ਹੁੰਦੀ ਤਾਂ ਵੀ ਮੈਂ ਮੰਨ ਲੈਂਦਾ, ਇਹ ਸੀਗਾ ਟੋਪਿਕ। ਸੋ ਇਸ ਕਰਕੇ ਮਤਲਬ ਉਸ ਲਹਿਜੇ ਨਾਲ, ਮਾਂ ਬਾਪ ਦੇ ਲਹਿਜੇ ਨਾਲ ਆਪਾਂ ਇਹ ਪ੍ਰੋਗਰਾਮ ਕੀਤਾ ਕਿ ਅਗਰ ਧੀ ਤੇ ਨੌਂਹ ਨੂੰ ਅਸੀਂ ਇੱਕੋ ਜਿਹਾ ਹੀ ਜਾਣਾਂਗੇ ਤਾਂ ਸਾਡੇ ਬਹੁਤ ਸਾਰੇ ਦੁੱਖ ਕਲੇਸ਼ ਜਿਹੜੇ ਨੇ ਉਹ ਕੱਟੇ ਜਾਣਗੇ। ਇਹੀ ਦੂਜੇ ਪਾਸੇ ਵੀ ਆ ਕਿ ਜਿਹੜੀ ਨੌਂਹ ਆ, ਜੇ ਉਹ ਵੀ ਆਪਣੇ ਮਾਂ ਬਾਪ, ਹੁਣ ਮਾਂ ਬਾਪ ਝਿੜਕਦੇ ਨੇ ਫੋਨ ਤੇ ਕਰ ਦਿੰਦੇ, ਉਹਨਾਂ ਨੂੰ ਕੋਈ ਚੱਕਰ ਨਹੀਂ, ਉਹਨਾਂ ਤੇ ਪੜਦਾ ਵੀ ਪੈਂਦਾ ਆ, ਹਨਾ, ਸਾਰਾ ਕੁਝ ਕਰਦਾ। ਜੇ ਉਹੀ ਗੱਲ ਇੱਕ ਮਤਲਬ ਗੁੱਸੇ ਜਾ ਕੇ ਸੱਸ ਕਰ ਦੇਵੇ ਤਾਂ ਉਹ ਬਸ ਪੱਤ ਦਾ ਪਤੰਗੜ ਬਣਾ ਦਿੰਦੀ ਆ ਨਾ ਕਈ ਲੇਡੀਜ਼। ਸੋ ਇਹ ਦੋਨੋਂ ਪਾਸੇ ਹੀ ਆ, ਮੈਂ ਤੁਹਾਡੇ ਨਾਲ ਸਹਿਮਤ ਆ। ਪਰ ਅੱਜ ਜਿਹੜਾ ਇਹ ਟੋਪਿਕ ਸੀਗਾ ਉਹਨਾਂ ਨੇ ਇੱਕ ਮਤਲਬ ਉਹ ਇਸ ਲਹਿਜੇ ਤੋਂ ਕੀਤਾ ਸੀਗਾ, ਇੱਕ ਬਾਪ ਦੇ ਲਹਿਜੇ ਤੋਂ ਕੀਤਾ ਸੀ। ਬਹੁਤ ਬਹੁਤ ਧੰਨਵਾਦ। ਸੋ ਮਿੰਟੂ ਜੀ, ਬਹੁਤ ਸਾਰੀਆਂ ਗਤੀਵਿਧੀਆਂ ਹੋਰ ਆਸਟ੍ਰੇਲੀਆ ਦੇ ਵਿਚ ਹੋ ਰਹੀਆਂ ਨੇ, ਤੇ ਐਡਲੇਡ ਦੇ ਵਿਚ ਅੱਜ ਕੀ ਹੋ ਰਿਹਾ?
ਐਡਲੇਡ ਦੇ ਵਿਚ ਅੱਜ 4 ਰਨ ਮੁੱਲੇ ਆ ਰਹੇ ਆ ਜੀ, ਤੇ ਕਾਫੀ ਉਹਨਾਂ ਦਾ ਵੀ ਜ਼ੋਰ ਲੱਗ ਰਿਹਾ ਮੁੰਡਿਆਂ ਦਾ, ਤੇ ਬਹੁਤ ਵਧੀਆ ਉਹਨਾਂ ਨੇ ਮੈਨੇਜ ਕਰਿਆ, ਤੇ ਸਾਰਾ ਨਵੇਂ ਜਿਹੜੇ ਗਾਇਕ ਆ, ਭਾਵੇਂ ਇੱਕ ਕੱਲੇ ਸ਼ਹਿਰੀ ਮਾਨ ਹੀ ਉਹਨਾਂ ਚ ਸਥਾਪਿਤ ਆ, ਬਾਕੀ ਨਵੇਂ ਮੁੰਡੇ ਆ, ਤੇ ਕਈ ਲੋਕ ਜਿਹੜੇ ਇੱਕ ਪਿੱਛੇ ਜੇ ਇੱਕ ਬਹੁਤ ਹੀ ਗਰੀਬੀ ਦੀ ਗੁਰਬਤ ਦੇ ਵਿਚੋਂ ਉੱਠ ਕੇ ਕਲਾਕਾਰ ਬਣਿਆ, ਦਰਸ਼ਨ ਲੱਖੇਵਾਲ, ਤੇ ਉਹ ਵੀ ਆਏ ਹੋਏ ਆ ਜੀ ਅੱਜ ਕੱਲ ਆਸਟ੍ਰੇਲੀਆ ਦੇ ਉੱਤੇ, ਤੇ ਅੱਜ ਸ਼ਾਮ ਨੂੰ ਉਹਨਾਂ ਦਾ ਪ੍ਰੋਗਰਾਮ ਆ, ਤੇ ਮੈਨੂੰ ਕੱਲ ਹੀ ਸ਼ਾਮੀ ਦੱਸਿਆ ਪ੍ਰਬੰਧਕਾਂ ਨੇ ਵੀ ਸੋਲਡ ਆਊਟ ਹੋ ਗਿਆ ਜੀ, ਟਿਕ ਵੀ ਨੀ ਹੈ। ਸੋ ਵਧੀਆ ਚੀਜ਼ ਆ ਜੀ ਇਹ ਵੀ, ਇੱਕ ਜੇ ਉਹਨਾਂ ਨੇ ਨਵੇਂ ਮੁੰਡਿਆਂ ਨੂੰ ਵੀ ਲੋਕ ਦੇਖਣ ਜਾ ਰਹੇ ਆ, ਸੋ ਇਹ ਵੀ ਇੱਕ ਪ੍ਰੋਗਰਾਮ ਚੱਲ ਰਿਹਾ ਜੀ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਇੱਕ ਖੇਡਾਂ ਪਹਿਲਾਂ ਰਿਵਰਲੈਂਡ ਚ ਹੋਈਆਂ ਤੇ ਹੁਣ ਐਡਲੇਡ ਦੇ ਵਿੱਚ ਹੋ ਰਹੀਆਂ 2 ਅਕਤੂਬਰ ਨੂੰ, ਉਸ ਦੇ ਦੌਰਾਨ ਇੱਕ ਜਿਹੜਾ ਮਰੇ ਬ੍ਰਿਜ ਮੇਲਾ ਲੱਗ ਰਿਹਾ ਜੀ, 2 ਅਕਤੂਬਰ ਨੂੰ ਮੇਲਾ ਲੱਗ ਰਿਹਾ ਤੇ 9 ਅਕਤੂਬਰ ਨੂੰ ਖੇਡਾਂ ਹੋ ਰਹੀਆਂ, 2 ਸਾਊਥ ਆਸਟ੍ਰੇਲੀਆ ਦੇ ਗਤੀਵਿਧੀਆਂ। ਤੇ ਸ਼ੈਪਟਨ ਦੇ ਵਿਚੋਂ ਕੱਲ ਵੀ ਸੁਨੇਹਾ ਆਇਆ ਸੀ ਜੀ ਸਾਡੇ ਚੰਨਾ ਸਾਹਿਬ ਹੋਰਾਂ ਦਾ, ਤੇ ਉਹਨਾਂ ਨੇ ਸਪੈਸ਼ਲ ਇਨਵੀਟੇਸ਼ਨ ਭੇਜਿਆ ਸੀ ਵੀ ਜ਼ਰੂਰ ਪਹੁੰਚਿਓ। ਸੋ ਮੈਨੂੰ ਲੱਗਦਾ ਸਿੱਧੂ ਸਾਹਿਬ ਜਾਂ ਤਾਂ 2 ਕੰਮ ਕਰਨੇ ਪੈਣੇ, ਜਾਂ ਤਾਂ ਆਪਾਂ ਨੂੰ ਕਾਬ ਦਾ ਜਹਾਜ਼ ਲੈਣਾ ਪੈਣਾ, ਤੇ ਉਹਦੇ ਤੇ ਫਿਰ ਇਧਰੋਂ ਤੁਸੀਂ ਇੱਥੋਂ ਉਡਾ ਲਿਆ ਕਰੋ, ਇੱਥੋਂ ਮੈਨੂੰ ਚੜਾ ਕੇ ਇਹਦੇ ਗਾਂਹ ਲੈ ਜਾਇਆ ਕਰੋ, ਇਹੀ ਤਰੀਕਾ ਹੋ ਸਕਦਾ, ਨਹੀਂ ਤਾਂ ਭੁਗਤਣਾ ਹੋਇਆ ਪਿਆ ਔਖਾ। ਰਿਵਰਲੈਂਡ ਤਾਂ ਕੱਲ ਚਲੋ ਦੇਖੋ, ਮੈਂ ਕੰਮ ਵੀ ਸੀ, ਜੋਬ ਛੱਡ ਕੇ 11 ਵਜੇ ਮੈਂ 2 ਘੰਟਿਆਂ ਦੀ ਡਰਾਈਵ ਕਰਕੇ ਪਹੁੰਚਿਆ, ਫਿਰ ਉਸ ਤੋਂ ਬਾਅਦ 2 ਘੰਟਿਆਂ ਦੀ ਉੱਥੋਂ ਆਇਆ, ਸੋ ਏਦਾਂ ਏਦਾਂ ਕਰਕੇ ਪਹੁੰਚ ਗਿਆ ਜੀ। ਪਰ ਫਿਲਹਾਲ ਜਿਹੜੀ ਪੋਜੀਸ਼ਨ ਇਹ ਆ
ਮਿੰਟੂ ਜੀ, ਆਪਾਂ ਮੀਡੀਆ ਦੇ ਜ਼ਰੀਏ, ਫੋਟੋਆਂ ਦੇ ਜ਼ਰੀਏ ਕਈ ਵਾਰੀ ਆਪਾਂ ਪਹੁੰਚ ਜਾਂਦੇ ਆ, ਜਾਣਾ ਵੀ ਚਾਹੀਦਾ। ਸੋ ਚਲੋ ਜੰਮ ਜੰਮ ਕੇ ਜੀ ਆਪਣੀ ਕਮਿਊਨਿਟੀ ਇਹੋ ਜਿਹੇ ਫੰਕਸ਼ਨ ਨੂੰ ਲਿਖ ਕੇ, ਤੇ ਕੋਸ਼ਿਸ਼ ਕਰਦੇ ਰਹਾਂਗੇ ਜੀ ਪਹੁੰਚਣ ਦੀ, ਪਹੁੰਚੀ ਦਾ ਵੀ ਆ, ਪਰ ਅਗਰ ਨਾ ਵੀ ਪਹੁੰਚ ਜਾਵੇ ਤਾਂ ਸਾਡਾ ਥੋੜਾ ਜਿਹਾ ਨਾ ਮਾਫੀ ਦੇ ਦਿਆ ਕਰੋ। ਤੇ ਚੰਨਾ ਹੁਣੀ ਆਪਣੀ ਸਾਰੀ ਟੀਮ ਦੇ ਨਾਲ ਫੋਟੋ ਭੇਜ ਰਹੇ ਨੇ ਜੀ, ਗੁਰਦੁਆਰਾ ਸਾਹਿਬ ਦੇ ਵਿਚ ਗਏ ਹੋਏ ਨੇ ਤੇ ਪਾਰਕ ਦੇ ਵਿਚ ਉਨ੍ਹਾਂ ਨੇ ਉਥੇ ਰੱਖੇ ਹੋਏ ਨੇ ਬੈਂਚ ਤੇ ਧੁੱਪੇ ਬੈਠ ਕੇ ਫੋਟੋ ਖਿੱਚੀ ਆ। ਬਹੁਤ ਬਹੁਤ ਧੰਨਵਾਦ ਜਗਤਾਰ ਜੌਲ ਵੀ, ਸਤਿ ਸ੍ਰੀ ਅਕਾਲ ਬੁਲਾਇਆ। ਕਹਿੰਦੇ ਨੇ ਕਿ ਕਈ ਪ੍ਰਾਹੁਣੇ ਚਾਰ ਪੱਗ ਲਾ ਕੇ ਚੀਕਾਂ ਮਾਰਨ ਲੱਗਦੇ ਨੇ, ਪੀਤੀ ਖਰੀ ਕਰਦੇ ਨੇ, ਉਨ੍ਹਾਂ ਨਾਲ ਫਿਰ ਦੋ ਚਾਰ ਹੋਣਾ ਹੀ ਪੈਂਦਾ ਜੀ। ਇਹਦੇ ਬਾਰੇ ਆਪਾਂ ਪ੍ਰੋਗਰਾਮ ਕਰਾਂਗੇ ਕਿਸੇ ਦਿਨ ਜ਼ਰੂਰ ਤੇ ਗੱਲਾਂ ਬਾਤਾਂ ਕਰਾਂਗੇ। ਸੋ ਮਿੰਟੂ ਜੀ, ਕੱਲ ਨੂੰ ਤੁਸੀਂ ਟਾਕਬੈਕ ਪ੍ਰੋਗਰਾਮ ਕਰਨਾ ਹੈ ਤੇ ਮੈਨੂੰ ਉਮੀਦ ਹੈ ਕਿ ਸਾਡੇ ਸਰੋਤੇ ਜ਼ਰੂਰ ਜੁੜਨਗੇ, ਕਾਲਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਸੋ ਜਾਂਦੇ ਜਾਂਦੇ ਐਡਲੇਡ ਦਾ ਵੈਦਰ ਦੱਸੋ ਕਿ ਨਿੱਘ ਹੋਣ ਲੱਗਾ ਤੁਹਾਡੇ ਕਿ ਨਹੀਂ, ਗਰਮੀ ਆਣੀ ਸ਼ੁਰੂ ਹੋਈ ਜਾਂ ਨਹੀਂ?
ਬਹੁਤ ਸੋਹਣੀ ਧੁੱਪ ਖਿੜੀ ਹੈ ਜੀ ਅੱਜ ਤੇ, ਪਰ ਕਹਿੰਦੇ ਨੇ ਹੁੰਦੇ ਮਨ ਚ ਰੀਝ ਜ਼ਰੂਰ ਹੈਗੀ ਵੀ ਧੁੱਪੇ ਬਿੰਦ ਆਰਾਮ ਕੀਤਾ ਜਾਵੇ ਅੱਜ ਵੀਕਐਂਡ ਦੇ ਉੱਤੇ ਤੇ, ਪਰ ਅਖਬਾਰ ਦੀ ਜਿਹੜੀ ਡੇਟ ਆ ਉਹ ਲਾਸਟ ਆ ਰਹੀ ਹੈ ਜੀ, 14 ਤਰੀਕ ਤੱਕ ਅਖਬਾਰ ਭੇਜਣਾ ਹੁੰਦਾ। ਸੋ ਅੱਜ ਦੀ ਜਿਹੜੀ ਦਿਹਾੜੀ ਆ ਉਹ ਭਾਵੇਂ ਕਾਗਜ਼ਾਂ ਚ ਤਾਂ ਮੇਰੇ ਕਹਿੰਦੇ ਨੀ ਵੀਕਐਂਡ ਤੇ ਛੁੱਟੀ ਆ, ਪਰ ਅੱਜ ਦੀ ਸਾਰਾ ਦਿਨ ਅਖਬਾਰ ਦੀ ਐਡੀਟਿੰਗ ਤੇ ਲੱਗਣੀ ਆ। ਸੋ ਹੁਣ ਸ਼ੁਰੂ ਕਰ ਦਿੱਤੀ ਉਹਦਾ ਕੰਮ ਤੇ ਫਿਰ ਕੱਲ ਨੂੰ ਮਿਲਦੇ ਆ ਪ੍ਰੋਗਰਾਮ ਦੇ ਵਿਚ।
ਮਿਲਦੇ ਆ ਜੀ ਮਿੰਟੂ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।
ਹਾਂਜੀ ਦੋਸਤੋ, ਮੈਂ ਵੀ ਇਜਾਜ਼ਤ ਲੈਣਾ ਤੇ ਜਾਣ ਤੋਂ ਪਹਿਲਾਂ ਇੱਕ ਗੀਤ ਸਤਵਿੰਦਰ ਬਿੱਟੀ ਦਾ ਸੁਣਾਉਣਾ ਚਾਹੁੰਦਾ। ਅੱਜ ਮਾਫੀ ਚਾਹੁੰਦਾ ਜਿਹੜੇ ਸੱਜਣਾ ਮਿੱਤਰਾਂ ਨੇ ਗੀਤਾਂ ਦੀ ਰਿਕੁਐਸਟ ਕੀਤੀ ਸੀ, ਅੱਜ ਫੀਮੇਲ ਸਿੰਗਰ ਦੇ ਗੀਤ, ਲੇਡੀ ਸਿੰਗਰਾਂ ਦੇ ਗੀਤ ਆਪਾਂ ਸੁਣਾਉਣੇ ਆ। ਬਿੱਟੀ ਦਾ ਇਹ ਗੀਤ ਦੀ ਹੋਰ ਫਰਮਾਇਸ਼ ਆਈ ਸੀ ਦਿਲ ਦੀ ਛਤਰੀ ਤੇ। ਇਸ ਦੇ ਨਾਲ ਹੀ ਮੈਂ ਇਜਾਜ਼ਤ ਲੈਂਦਾ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।